ਦੂਰ ਦਰਾਜ ਤੋਂ ਸੈਂਕੜੇ ਮੀਲਾਂ ਤੋਂ ਵੀ ਗਾਹਾਂ ਤੋਂ ਪਟੇ ਸਾਹਿਬ ਤੋਂ ਸੰਗਰੂਰ ਵਾਲੇ ਮਹਾਂਪੁਰਸ਼ ਬਾਬਾ ਸਾਧੂ ਸਿੰਘ ਜੀ ਆਪਣੇ ਜਥੇ ਸਮੇਤ ਆਪ ਨੂੰ ਦਰਸ਼ਨ ਦੇਣ ਵਾਸਤੇ ਇੱਥੇ ਪਹੁੰਚੇ ਹਨ। ਹੋਰ ਅਨੇਕਾਂ ਸੰਗਤਾਂ ਆਪ ਜੀ ਦੇ ਪਿੰਡ ਦੀ ਮਹਿਮਾ ਜਾਣ ਕੇ ਇੱਥੇ ਇਸ ਇਲਾਕੇ ਦੀ ਸੰਗਤ ਦੇ ਦਰਸ਼ਨ ਕਰਨ ਆਏ ਨੇ। ਬਹੁਤ ਵਿਚਾਰਾਂ ਪੰਜ ਦਿਨ ਹੁੰਦੀਆਂ ਰਹੀਆਂ। ਕੱਲ ਮੈਂ ਜਿੱਥੇ ਬੇਨਤੀ ਕਰੀ ਸੀ ਕਿ ਇੱਕ ਪ੍ਰੇਮੀ ਦੁਆਬੇ ਦੇ ਰਹਿਣ ਵਾਲਾ ਵੱਡਾ ਚੌਧਰੀ, ਲੇਕਿਨ ਗੁਰੂ ਸਿੱਖੀ ਤੋਂ ਬਿਲਕੁਲ ਅਣਜਾਣ, ਕਬਰਾਂ ਵਗੈਰਾ ਨੂੰ ਮੱਥਾ ਟੇਕਣ ਵਾਲਾ, ਆਤਮਾ ਤੋਂ ਬੇਖਬਰ, ਵਾਹਿਗੁਰੂ ਤੋਂ ਬੇਖਬਰ, ਐਵੇਂ ਹੀ ਜੀਵਨ ਬਤੀਤ ਕਰ ਰਿਹਾ ਸੀ। ਪਰ ਗੁਰੂ ਮਹਾਰਾਜ ਦੀ ਚਰਨ ਸ਼ਰਨ ਵਿੱਚ ਆ ਕੇ ਉਹਨਾਂ ਦੇ ਵਚਨ ਰੂਪ ਚ ਐ ਬਿੰਨ ਗਏ ਜਿਵੇਂ ਕਿਸੇ ਨੂੰ ਅਣੀਆਂ ਵਾਲੇ ਤੀਰ ਬਿੰਨਿਆ ਕਰਦੇ। ਚਰਨ ਫੜ ਲਏ ਗੁਰੂ ਦੇ। ਪਾਤਸ਼ਾਹ, ਮੈਂ ਤਾਂ ਭੁੱਲ ਵਿੱਚ ਜੀਵਨ ਗੁਜ਼ਾਰ ਰਿਹਾ ਸੀ, ਐਨੀ ਭੁੱਲ, ਕਿਰਪਾ ਕਰ ਮੈਨੂੰ ਨਾਮ ਦੀ ਦਾਤ ਦਿਓ। ਗੁਰੂ ਮਹਾਰਾਜ ਨੇ ਕਿਹਾ, ਪਿਆਰਿਆ ਕੀ ਕੰਮ ਕਰਦਾ ਹੁੰਦਾ ਤੇਰਾ, ਆਪਣਾ ਪ੍ਰੀਚਾ ਦੇ। ਕਹਿਣ ਲੱਗਿਆ, ਮਹਾਰਾਜ ਮੈਂ ਚੌਧਰੀਆਂ ਦੀ ਧੀ ਪਿੰਡਾਂ ਦਾ ਚੌਧਰੀ ਹੋਣ ਕਰਕੇ ਰਾਸ਼ਟਰੀ ਹਥਿਆਰ ਮੇਰੇ ਕੋਲ ਨੇ, ਮਾਲੀਆ ਵਗੈਰਾ ਇਕੱਠਾ ਕਰਕੇ ਮੈਂ ਖਜ਼ਾਨੇ ਚ ਭਰਦਾ, ਹੋਰ ਵੀ ਮੈਂ ਹੁਣ ਤੱਕ ਸਰਵਰੀਆ ਰਹਿਣ ਕਰਕੇ ਮੈਂ ਨਗਾਹੇ ਜਾਂਦਾ ਰਿਹਾ, ਆਪ ਹੀ ਨਹੀਂ ਜਾਂਦਾ ਰਿਹਾ, ਸਾਰੇ ਇਲਾਕੇ ਨੂੰ ਇਕੱਠਾ ਕਰਕੇ ਇੱਕ ਵੱਡਾ ਸੰਘ ਬਣਾ ਕੇ ਪਿੰਡਾਂ ਵਿੱਚ ਚੌਂਕੀਆਂ ਲਾਉਂਦਾ ਲਾਉਂਦਾ ਮੈਂ ਜਾਇਆ ਕਰਦਾ ਸੀ। ਪਿੰਡਾਂ ਆਪਣਾ ਕੁੱਟਦਾ ਸੀ ਛਤੀ ਦੇ ਨਾਲ, ਲੇਕਿਨ ਪਾਤਸ਼ਾਹ ਕਬਰ ਨੂੰ ਮੱਥਾ ਟੇਕ ਕੇ ਮੁੜ ਆਈਦਾ ਸੀ, ਸੋਝੀ ਨਾ ਹੋਣ ਕਰਕੇ ਮੇਰਾ ਜਨਮ ਸਾਰਾ ਵਿਰਥਾ ਚਲਿਆ ਗਿਆ। ਅੱਜ ਪਹਿਲਾ ਦਿਨ ਹੈ ਕਿ ਮੈਂ ਆਪਦੇ ਮੁਖਾਰਬਿੰਦ ਤੋਂ ਇਹ ਗੱਲ ਨਿਸ਼ਚੇ ਕਰ ਲਈ ਹੈ ਕਿ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਬਣ। ਪਾਤਸ਼ਾਹ, ਇਹ ਜੋ ਨਾਮ ਦੀ ਬਾਤ ਆਪਨੇ ਕਹੀ ਹੈ ਇਹ ਮੈਨੂੰ ਕਿਰਪਾ ਕਰਕੇ ਦਾਤ ਦੇ ਦੋ। ਮੈਂ ਬਿਲਕੁਲ ਇੱਕ ਫੈਸਲਾ ਕਰਕੇ ਆਪਦੇ ਚਰਨਾਂ ਚ ਆਇਆ। ਮੇਰਾ ਮਾਇੰਡ ਜਿਹੜਾ ਹੈ ਇਹ ਬੇਬਰਿੰਗ ਨਹੀਂ, ਹਿੱਲਣ ਜੁਲਣ ਵਾਲਾ ਨਹੀਂ, ਮੈਂ ਦ੍ਰਿੜ ਇਰਾਦੇ ਦਾ ਬੰਦਾ। ਜੇ ਇੱਕ ਵਾਰੀ ਕੋਈ ਗੱਲ ਮੱਥ ਲਵਾਂ, ਮੇਰੀ ਚਾਹੇ ਜਾਨ ਚਲੀ ਜਾਵੇ, ਮੈਂ ਤਾਂ ਵੀ ਪਿੱਛੇ ਨਹੀਂ ਹਟਦਾ। ਪੱਕਾ ਮੈਂ ਬਚਨ, ਮਹਾਰਾਜ ਮੈਨੂੰ ਗੁਰੂ ਘਰ ਦੀ ਰੀਤ ਦਾ ਪਤਾ ਨਹੀਂ, ਮੈਂ ਆਪਣੀ ਜ਼ਬਾਨੀ ਆਪਣੀਆਂ ਗੱਲਾਂ ਆਪੇ ਦੱਸ ਰਿਹਾ, ਕਿਉਂਕਿ ਗੁਰੂ ਘਰ ਦੇ ਅੰਦਰ ਰੀਤ ਹੈ ਕਰਕੇ ਨੀਚ ਸਦਾਵਣਾ ਤਾਂ ਪ੍ਰਭ ਅੰਦਰ ਲੇਖੇ ਪਾਏ, ਸਭ ਕੁਛ ਕਰਕੇ ਕਰ ਫੇਰ ਆਪਣੇ ਆਪ ਨੂੰ ਛੋਟਾ ਜਾਣਨਾ ਤਾਂ ਲੇਖੇ ਵਿੱਚ ਗੱਲ ਪਿਆ ਕਰਦੀ। ਹੇ ਪਾਤਸ਼ਾਹ, ਆਪ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ, ਜਿਸ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ, ਜਾਂ ਇਹ ਕਹਿ ਲਓ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲਓ, ਮੈਂ ਆਪਦੇ ਬਚਨ ਸੁਣਦਾ ਰਹਾਂ। ਆਪਨੇ ਜਿਹੜੇ ਬਚਨ ਕਰੇ ਨੇ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਕੇਵਲ ਨਾਮ, ਓਨਲੀ ਨਾਮ, ਮੈਂ ਮਹਾਰਾਜ ਆਪਦੇ ਬਚਨਾਂ ਤੇ ਦ੍ਰਿੜ ਹੋ ਗਿਆ, ਹੁਣ ਮੈਨੂੰ ਇਸ ਰਸਤੇ ਲਾ ਦੇ। ਮਹਾਰਾਜ ਕਹਿੰਦੇ, ਭਾਈ ਮੰਜ ਇਹ ਇੰਨੀ ਸਿਖਾਲੀ ਨਹੀਂ ਜਿੰਨੀ ਤੂੰ ਬਾਤ ਕਹਿਣਾ, ਇਹ ਪਿਆਰ ਦਾ ਰਸਤਾ ਹੈ, ਪਿਆਰ ਦੇ ਰਸਤੇ ਦੇ ਅੰਦਰ ਬੜੀਆਂ ਰੁਕਾਵਟਾਂ ਆਉਂਦੀਆਂ, ਭਾਵੇਂ ਦੁਨਿਆਵੀ ਪਿਆਰ ਹੋਵੇ ਭਾਵੇਂ ਰੂਹਾਨੀ ਹੋਵੇ। ਦੁਨਿਆਵੀ ਪਿਆਰ ਦੀਆਂ ਕਥਾ ਕਹਾਣੀਆਂ ਚੱਲਦੀਆਂ ਨੇ, ਉਹਦੇ ਵਿੱਚ ਜਾਨਾਂ ਦੇਣੀਆਂ ਪਈਆਂ, लेकिन यह भी जो गुरु घर का प्यार है गुरुआ नाल प्यार पाना यह कोई छोटी जी बात नहीं होया कर दी। उसके वास्ते एक मैं तेन वचन करदा ओनू तू विचार अपने हिरदे के अंदर इस तरह पढ़ लो।
शीश तली ते तरना पैंदे औखी खेड प्यार दी शीश तली ते तरना पैंदे औखी खेड प्यार दी
कि तेरे पिछले पुन कर्म अपना फल देन वास्ते तेन इथे सत्संग दे विच लै आए पर प्यारिया ये रस्ता बड़ा औखा है खंडे तो तिखा है बाल तो निका है एदे उते चलना बहुत ही मुश्किल है। पहला विचार लै बाकी जो तैं चीज मंगी है नाम ये इना सुखाला नहीं प्राप्त हुंदा एदे वास्ते आदमी दे अंदर गुण होने चाहिदे है लगन होनी चाहिदी है दृढ़ता होनी चाहिदी है भरोसा होना चाहिदा है। आसरी संपर्दा काम करो लो मोह हंकार ईरखा निंदा चुगली बखीली इन्हां सारियां तों पाक चाहिदा है। होर अनेकां गुण ने अनेकां सुभा ने यह जिन्ना चिर नहीं धारण करता नाम की खेती फल नहीं लिया करती। ਇਸੇ ਵਾਸਤੇ ਮਹਾਂਪੁਰਸ਼ਾਂ ਨੇ ਬੜਾ ਸੁਚੇਤ ਕੀਤਾ ਵੀ ਐਵੇਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਬਦਲੇ ਨਾਮ ਨਹੀਂ ਮਿਲਦਾ, ਕਿਉਂਕਿ ਇਹਦਾ ਮੁੱਲ ਨਹੀਂ ਹੈ ਕੋਈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਇਸ ਨਾਨਕ ਹਰ ਰੰਗ ਮਨ। ਇਹਦੇ ਵਾਸਤੇ ਗਾਹਕ ਦੀ ਲੋੜ ਹੈ, ਪੈਸੇ ਦੀ ਲੋੜ ਨਹੀਂ ਹੈ। ਗਾਹਕ ਮਿਲ ਜਾਵੇ ਤਾਂ ਨਾਮ ਫਲੀਭੂਤ ਹੁੰਦਾ, ਜੇ ਗਾਹਕ ਨਾ ਮਿਲੇ ਬਿਨ ਗਾਹਕ ਗੁਣ ਵੇਚੀਐ ਤੋ ਗੁਣ ਸਹਿਕ ਹੋ ਜਾਏ। ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਕਾਏ। ਹੀਰੇ ਲੱਖ ਲੱਖ ਰੁਪਈਏ ਦੇ ਲੈ ਕੇ ਪਿੰਡ ਵਿਚ ਬਹਿ ਜਾਓ, ਦੱਸੋ ਮੇਰੇ ਕੋਲ ਲੱਖ ਲੱਖ ਦੇ ਹੀਰੇ ਨੇ, ਕੌਣ ਜਾਣਦਾ? ਹੀਰਿਆਂ ਨੂੰ ਕਹਿਣਗੇ ਕੰਚ ਦੇ ਟੁਕੜੇ ਨੇ, ਕਿਉਂਕਿ ਗਾਹਕ ਨਹੀਂ ਹੈ। ਇਸੇ ਕਰਕੇ ਐਸਾ ਫਰਮਾਨ ਹੈ,
ਜਿੱਥੇ ਮਿਲੇ ਨਾ ਸੁਦਾਗਰ ਪੂਰਾ ਗਠੜੀ ਨਾ ਖੋਲੀ ਨਾਮ ਦੀ, ਮਿਲੇ ਨਾ ਸੁਦਾਗਰ ਪੂਰਾ ਗਠੜੀ ਨਾ ਖੋਲੀ ਨਾਮ ਦੀ।
ਕੀਮਤੀ ਚੀਜ਼ ਪਰਮੇਸ਼ਰ ਨੇ ਬਣਾਈ ਹੈ, ਇੱਥੇ ਤੱਕ ਕਿ ਪਰਮੇਸ਼ਰ ਤੋਂ ਵੀ ਉੱਪਰ ਹੈ ਨਾਮ। ਨਾਮ ਨਾਮੀ ਤੋਂ ਵੱਡਾ ਹੁੰਦਾ, ਪਰਮੇਸ਼ਰ ਕਿਸੇ ਨੂੰ ਦਰਸ਼ਨ ਨਹੀਂ ਦੇ ਸਕਦਾ। ਅੰਦਰ ਰਹਿੰਦਾ, ਕੋਲ ਰਹਿੰਦਾ, ਦੂਰ ਨਹੀਂ ਹੈ, ਲੇਕਿਨ ਉਹ ਦਰਸ਼ਨ ਨਹੀਂ ਦੇ ਸਕਦਾ। ਤਾਲੇ ਮਾਰੀ ਜਾਓ ਜਿੰਨੇ ਮਾਰਨੇ ਨੇ, ਕਿਹਾ ਜਿਹਾ ਦਰਸ਼ਨ ਦਊਗਾ, ਜਿਹਾ ਜਿਹਾ ਤੁਹਾਡੇ ਮਨ ਚ ਖਿਆਲ ਆਊ ਉਹੋ ਜਿਹਾ ਬਣ ਕੇ ਦੇ ਦੂ। ਆਪਣਾ ਅਸਲੀ ਸਰੂਪ ਨਹੀਂ ਕਦੇ ਪਰਮੇਸ਼ਰ ਦਿਖਾਉਂਦਾ, ਮਹਾਂਪੁਰਸ਼ਾਂ ਦੇ ਕੋਲ ਜਾਂਦੇ ਨੇ ਜੀ ਮੈਂ ਰੱਬ ਨੂੰ ਮਿਲਣਾ। ਉਹ ਕਹਿੰਦੇ ਪਹਿਲਾਂ ਰੱਬ ਦੀ ਸ਼ਕਲ ਬਣਾ ਕੇ ਲਿਆ, ਜਿਹਨੂੰ ਤੈਂ ਮਿਲਣਾ ਉਹ ਮਿਲਾ ਦਿੰਦੇ ਹਾਂ ਤੈਨੂੰ। ਉਹ ਚੀਜ਼ ਤਾਂ ਹੋ ਜਾਂਦੀ ਹੈ, ਲੇਕਿਨ ਰੱਬ ਨਹੀਂ ਮਿਲਦਾ ਨਾਮ ਤੋਂ ਬਗੈਰ। ਪਹਿਲਾਂ ਗੁਰੂ ਤੋਂ ਸ਼ਬਦ ਲਓ, ਸ਼ਬਦ ਦੀ ਕਮਾਈ ਕਰਕੇ ਨਾਮ ਦੇ ਮੰਡਲ ਚ ਪਹੁੰਚੋ, ਨਾਮ ਦੇ ਵਿੱਚ ਸਥਿਤੀ ਪਾ ਕੇ ਅੱਖਾਂ ਖੁੱਲਣਗੀਆਂ, ਦਿਵ ਨੇਤਰ ਖੁੱਲਣਗੇ, ਫੇਰ ਅਨੁਭਵ ਦੇ ਵਿੱਚ ਪ੍ਰਕਾਸ਼ ਆਏਗਾ। ਨੇਰ ਗੁਬਾਰ ਮਚਿਆ ਪਿਆ, ਮਾਇਆ ਤਾਰੀ ਅਤੰਨਾ ਬੋਲਾ, ਐਕਸਟ੍ਰੀਮ ਤੱਕ ਅੰਨਾ ਬੋਲਾ ਹੈ ਮਾਇਆ, ਜਿਹਨੂੰ ਕਹਿੰਦੇ ਨੇ ਵਾਹਿਗੁਰੂ ਤੋਂ ਬਗੈਰ ਜਿਸ ਚੀਜ਼ ਦਾ ਨਾਮ ਜਿਸ ਚੀਜ਼ ਦਾ ਰੂਪ ਉਹ ਸਾਰਿਆਂ ਨੂੰ ਡਾਇਰੈਕਟ ਕਰ ਲਓ, ਉਹਨੂੰ ਸਾਰੀ ਨੂੰ ਮਾਇਆ ਕਹਿੰਦੇ। ਜਿਹਦਾ ਮਨ ਉਹਦੇ ਚ ਲੱਗਿਆ ਹੋਇਆ ਕਹਿੰਦੇ ਨਾਲੇ ਤਾਂ ਐਕਸਟ੍ਰੀਮ ਤੱਕ ਅੰਨਾ ਹੈ ਨਾਲੇ ਐਕਸਟ੍ਰੀਮ ਤੱਕ ਬੋਲਾ ਹੈ, ਨਾ ਮਸ਼ੀਨ ਕੋਈ ਲੱਗ ਸਕਦੀ ਹੈ ਨਾ ਕਿਸੇ ਤਰ੍ਹਾਂ ਦੇਖ ਸਕਦਾ। ਸ਼ਬਦ ਨਾ ਸੁਣੀ ਪਰ ਰੋਜ਼ ਕਰੋਲ ਕਚੋਲ ਅੰਦਰ ਸ਼ਬਦ ਦੀ ਧੁੰਨ ਚੱਲ ਰਹੀ ਹੈ, ਨਹੀਂ ਸੁਣ ਸਕਦਾ ਕਿਉਂਕਿ ਰੌਲਾ ਕਚੌਲਾ ਮਨ ਨੇ ਮਚਾਇਆ ਪਿਆ। ਸੋ ਨਾਮ ਦੇ ਬਗੈਰ, ਨਾਮ ਦੀ ਸਥਿਤੀ ਵਿੱਚ ਪਹੁੰਚੇ ਤੋਂ ਬਗੈਰ ਦਿਵ ਦ੍ਰਿਸ਼ਟ ਨਹੀਂ ਖੁੱਲਦੀ, ਦਿਵ ਦ੍ਰਿਸ਼ਟ ਖੁੱਲੇ ਤੇ ਬਗੈਰ ਪਰਮੇਸ਼ਵਰ ਦਾ ਦਰਸ਼ਨ ਨਹੀਂ ਹੁੰਦਾ। ਹੁਣ ਪਰਮੇਸ਼ਵਰ ਆਪ ਦਰਸ਼ਨ ਦੇ ਨਹੀਂ ਸਕਦਾ, ਨਾਮ ਦਰਸ਼ਨ ਕਰਾ ਦਿੰਦਾ। ਇਸ ਕਰਕੇ ਉੱਚੇ ਉੱਪਰ ਉੱਚਾ ਨਾਮ, ਨਾਮ ਚ ਬਹੁਤੀ ਸ਼ਕਤੀ ਆ। ਤੂੰ ਕਹਿਣ ਲੱਗੇ ਪਿਆਰਿਆ ਐਡੀ ਬੜੀ ਚੀਜ਼ ਮੰਗਦਾ ਹੈ, ਚੰਗਾ ਤੇਰੀ ਸ਼ਰਧਾ ਭਾਵਨਾ ਅਸੀਂ ਨਾਪ ਲਈ ਹੈ, ਦਿਲ ਇਰਾਦਾ ਵੀ ਅਸੀਂ ਦੇਖ ਲਿਆ ਤੇਰਾ, ਪਰ ਅਸੀਂ ਤੈਨੂੰ ਦੱਸਦੇ ਹਾਂ ਕਿ ਇਹ ਕੋਈ ਸਖਾਲਾ ਜਿਹਾ ਕੰਮ ਨਹੀਂ ਹੈ ਮੌਜਾਂ ਲੈਣ ਵਾਲਾ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਚੋਣਾ। ਗੁਲਾਮ ਜਿਹੜਾ ਹੈ ਤੇ ਮੁਰਦੇ ਯਾਰ ਗੁਲਾਮ ਦੇ ਵਿੱਚ ਫਰਕ ਹੋਇਆ ਕਰਦਾ। ਗੁਲਾਮ ਆਦਮੀ ਬਣ ਗਿਆ ਲੇਕਿਨ ਉਹਨੇ ਸਰੀਰ ਦਾ ਆਪਣਾ ਵੇਚਤਾ, ਵਿਕ ਗਿਆ ਸਰੀਰ, ਮਨ ਤਾਂ ਨਹੀਂ ਨਾ ਉਹਨੇ ਵੇਚਿਆ। ਇੱਥੇ ਹੈ ਵੀ ਮਨ ਵੇਚਿਆ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜਰਾਸ ਤਾਂ ਹੁੰਦਾ ਜੇ ਮਨ ਵੇਚ ਦੇਵੇ, ਬੁੱਧੀ ਵੇਚ ਦੇਵੇ, ਚਿੱਤ ਵੇਚ ਦੇਵੇ, ਤੇ ਮੈਂ ਭਾਵ ਉਹਦੇ ਚਰਨਾਂ ਚ ਭੇਟਾ ਕਰ ਦੇਵੇ, ਫੇਰ ਰੱਬ ਦੇ ਮੰਡਲ ਚ ਇਕਦਮ ਦਾਖਲਾ ਮਿਲ ਜਾਂਦਾ। ਨਹੀਂ ਠੀਕ ਹੈ, ਅੰਮ੍ਰਿਤ ਛਕ ਲੈਂਦੇ ਨੇ, ਬੜੀ ਸੋਹਣੀ ਗੱਲ ਹੈ, ਵਿਸ਼ਿਆਂ ਵਿਕਾਰਾਂ ਸ਼ਰਾਬਾਂ ਕਬਾਬਾਂ ਜਰਦਿਆਂ ਵਗੈਰਾ ਤੋਂ ਬਚ ਜਾਣਗੇ, ਪਰ ਪਿਆਰਿਓ ਪਹਿਲੀ ਜਮਾਤ ਇਹ ਆਏ, ਗਲਤ ਫਹਿਮੀ ਜਨਾ ਜਿਓ ਕਿਤੇ। ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਆਪਾਂ ਧਾਰਨ ਕਰੀ ਹੋਈ ਹੈ। ਗੁਰੂ ਮਹਾਰਾਜ ਕਹਿੰਦੇ ਆ ਜਦ ਤੱਕ ਤੂੰ ਅੰਦਰਲੇ ਅੰਮ੍ਰਿਤ ਤੱਕ ਨਹੀਂ ਪਹੁੰਚਦਾ ਤਾਂ ਕੁਛ ਵੀ ਨਹੀਂ ਕਰਿਆ, ਤੈਨੂੰ ਰੋਜ਼ ਇਸ਼ਨਾਨ ਕਰਨਾ ਪੈਣਾ ਹੈ ਅੰਮ੍ਰਿਤ ਦੇ ਸਰੋਵਰ ਚ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰ ਅੰਮ੍ਰਿਤਸਰ ਨਾਲੇ। ਉਹ ਅੰਮ੍ਰਿਤ ਦਾ ਜੇ ਪਤਾ ਹੀ ਨਹੀਂ ਇਸ਼ਨਾਨ ਕਿਵੇਂ ਕਰੇ, ਸੱਚ ਤਾਂ ਬਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕੇ ਨਿਵਾਸ। ਨਿਸ਼ਾਨੀਆਂ ਦਿੱਤੀਆਂ ਜਿਹੜਾ ਪਿੰਗਲਾ ਔਰ ਸੁਖਮਨਾ ਤੀਨ ਵਸੇ ਇੱਕ ਥਾਈ, ਜਿੱਥੇ ਤਿੰਨ ਨਦੀਆਂ ਰਲਦੀਆਂ ਨੇ ਅੰਦਰ ਜਮਨਾ ਸੁਰਸਤੀ ਤੇ ਗੰਗਾ, ਜਿੱਥੇ ਇਹਨਾਂ ਦਾ ਸੰਗਮ ਹੁੰਦਾ ਉੱਥੇ ਅੰਮ੍ਰਿਤ ਤੀਰਥ ਆ। ਆਤਮ ਤੀਰਥ ਉਸ ਥਾਂ ਦੇ ਉੱਤੇ ਸਤਿਗੁਰੂ ਵੱਲ ਨੂੰ ਰੁੱਖ ਹੁੰਦਾ ਜੀਵ ਦਾ, ਹੇਠਾਂ ਹੇਠਾਂ ਤਾਂ ਬਾਹਰ ਨੂੰ ਝਾਕੀ ਜਾਂਦਾ। ਉਸ ਤੀਰਥ ਦੇ ਵਿੱਚ ਜਿੰਨੀ ਦੇਰ ਤੱਕ ਨਿਵਾਸ ਨਹੀਂ ਕਰਦਾ ਸੱਚ ਦੀ ਸੋਝੀ ਨਹੀਂ ਹੁੰਦੀ। ਅੰਮ੍ਰਿਤ ਛਕੇ ਮੰਤਰ ਗੁਰੂ ਦਾ ਲਏ ਤੇ ਬਗੈਰ, ਸਮਰੱਥ ਗੁਰੂ ਦਾ ਮੰਤਰ ਲਏ ਤੇ ਬਗੈਰ ਚੜ੍ਹਾਈ ਨਹੀਂ ਹੁੰਦੀ ਹੈ, ਅੰਦਰਲੇ ਰਸਤੇ ਨਹੀਂ ਖੁੱਲਦੇ। ਆਤਮ ਮਾਰਗ ਮੈਗਜ਼ੀਨ ਦੇ ਅੰਦਰ ਰਸਤਾ ਬੜੇ ਵਿਸਥਾਰ ਨਾਲ ਦੱਸਿਆ ਹੋਇਆ, ਕਿਸੇ ਨੂੰ ਸ਼ੌਕ ਹੈ ਲੈ ਕੇ ਪੜ੍ਹ ਲਓ, ਉਹਦੇ ਤੇ ਐਨਰਜੀ ਸੈਂਟਰ ਸਾਰੇ ਪਾਏ ਹੋਏ ਨੇ। ਲੇਕਿਨ ਗੁਰੂ ਮਹਾਰਾਜ ਨੇ ਸਾਡੀ ਬੁੱਧੀ ਤੇ ਸਾਡੀ ਸ਼ਕਤੀ ਨੂੰ ਦੇਖ ਕੇ ਰਿਆਇਤ ਕਰਤੀ ਕਿ ਤੁਹਾਨੂੰ ਇਹਨਾਂ ਐਨਰਜੀ ਸੈਂਟਰਾਂ ਵਿੱਚੋਂ ਜਾਣ ਦੀ ਲੋੜ ਨਹੀਂ, ਤੁਹਾਨੂੰ ਅਸੀਂ ਸੁਰਤ ਦੇ ਨਾਲ ਸ਼ਬਦ ਦੇ ਨਾਲ ਲਗਾਵਾਂਗੇ। ਜੈਸੇ ਜਲ ਮੈਂ ਕਮਲ ਨਾਲ ਮੁਰਗਾ ਹੀ ਨਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਸੋ ਰਸਤਾ ਮਹਾਰਾਜ ਨੇ ਇੰਨਾ ਸੁਖੈਨ ਕਰ ਦਿੱਤਾ, ਕਲਯੁਗੀ ਜੀਵਾਂ ਕੋਲ ਨਾ ਟਾਈਮ ਹੈ, ਨਾ ਸੋਚ ਹੈ, ਨਾ ਇਰਾਦਾ ਹੈ, ਹਰ ਵਕਤ ਰੁੱਝੇ ਪਏ ਨੇ, ਫਰਸਟ੍ਰੇਟਡ ਹੋਏ ਨੇ, महाराज कहते हैरानी हो गई है जगत नू की हो गया तो कमला हो गया जगत सारा मैड हो गया कहते नजर आंदा है मैड होया होया सी कहंदा ना महाराज इस तां नहीं मैड महाराज कहते बिन नाम है जग कमला फिर गुरमुख नदरी आया जिन्हां दे अंदरले नैन खुल गए वो देखते ने भी आ संसार नू की हो गया कमला होया फिरदा है ये वाहगुरु ने तो मनुख नू परम शांति देने वास्ते पैदा किया सी भी आनंद लवे आप भी तरे ते संसार का भी भला करे लेकिन इन हो की गया तो कमला फिर कमला बनया फिर महाराज कहते कमला इना तो हल्के होया भी है बिन शब्द है सब जग बौराना बौरा हो गया बौरा जिन्हू कम हल्का कुत्ता आंदा जी नथियाई फिरदा है दूजिया के पैसे खोदा दूजिया बदनाम करता पता नहीं की हो गया संसार नू नानक दुनिया कैसी हुई सालक मित ना रहा कोई बिच हमे घर दुख रोई कहते किन बिद गत हुई यदि गति किमें होगी महाराज ने फिर कहा चंगा तुसी फिकर ना करो असी परमेश्वर के दर तो नाम लेके आए एक किनका भी जे तुहाडे हिरदे च वस गया ना एक किनका ओदी भी महिमा संसार नहीं कर सकेगा किन्ना ही उन्हूं वड्डा ए जो महिमा तक पहुंचदा नहीं है सो नाम ऐसी चीज है सतसंग जी महाराज कहंदे प्यारिया ये गल्लां जे तू समझ जावे ना फिर जिहड़ी चीज तां लई है मंगी है ये तेरे हिरदे दे विच प्रफुल्लित हो जाएगी नहीं नहीं होनी जे तू लै लिया मंत्र पंज प्यारे मंत्र दिंदे ने उत्थे ही खड़ गया दसो फिर फायदा की चाबी लै ली ते दरवाजा खोलदा नहीं उत्तों नेरी आ गई गड़े पैण लगे मीह पैंदा कड़ाके दी सर्दी पैंदी है ओ चाबी ला लै अंदर तां वड़ जा दरवाजा लग्या होया कहंदा खुलदा नहीं ताला लग्या होया चाबी नहीं दित्ती पंज प्यारे ने तैनू चाबी दित्ती है वाहिगुरु मंत्र दी इहनू ला के दरवाजा खोल लै बजर कपाट खुल जाणगे बजर कपाट ना खुलनी होर कोई तरीका नहीं गुर शब्द कलीजा जेड़ा शब्द लिया है तां उहदे नाल जाप करके बजर कपाट खुल जाणगे जब तक अंदर पैर रखना है नाम की धुन तेन सुननी आनंद बाजे धुन बजते गुर शब्द सुनी जाए नेरा नेरे दे विच प्रकाश हो जाए महापुरुष जड़े मेहनत करते ने दसते ने कि पहला जद जग्यासु बंदगी करन लग जाता है तो यदा मन टिक जाता है हैरान हो जाता भी आ की हो गया मेरे नेत्र बंद ने आकाश आकाश मेनु नजर आ रहा ये तारे किन्ने चमकदार ने मैं तो कदे देखे नहीं इन्ने चमकदार नेरे नू कट कट के सिड़दे ने इन्ना प्रकाश बेअंत तारे बेअंत रंगा ने फिर कहंदे चंद चढ़ जांदा है ते सूरज भी नजर आउण लग जांदा ये फिर करदे की ने कहंदे अंदर प्रकाश हो जांदा तित घट अंतर चानना ਇੱਥੇ ਤੱਕ ਤਾਂ ਤੂੰ ਪਹੁੰਚ ਗਿਆ ਹੁਣ ਅੱਗੇ ਜਿਹੜਾ ਰਾਹ ਹੈ ਨਾ ਸਿਖਾਲਾ ਜੇ ਤੈਂ ਕਰਨਾ ਉਹ ਹੈ ਡਿਵੋਸ਼ਨ ਨਾਲ ਪਿਆਰ ਨਾਲ ਜੇ ਪਿਆਰ ਹਿਰਦੇ ਚ ਨਾ ਆਇਆ ਜ਼ੋਰ ਲਾਇਆ ਤੈਂ ਕੁਛ ਨਹੀਂ ਬਣਨਾ ਤੇਰਾ ਹਿਰਦਾ ਕੋਮਲ ਹੋਣਾ ਚਾਹੀਦਾ ਤਲ ਜਾਣਾ ਚਾਹੀਦਾ ਸਖ਼ਤ ਫਿਰਦਾ ਲਈ ਫਿਰਦਾ ਮੇਰੀ ਲੋਕ ਮਹਿਮਾ ਕਰਦੇ ਨੇ ਮੈਨੂੰ ਬੜਾ ਚੰਗੇ ਕਹਿੰਦੇ ਨੇ ਮੈਂ ਬੜਾ ਗਿਆਨੀ ਹਾਂ ਮੈਂ ਬੜਾ ਸੰਤ ਹਾਂ ਮੈਂ ਬਹੁਤ ਬੋਲ ਸਕਦਾ ਸਾਰੇ ਲੋਕ ਕਹਿੰਦੇ ਨੇ ਵੀ ਇਹ ਬਹੁਤ ਚੰਗਾ ਹੈ ਪਿਆਰਿਆ ਹਿਰਦਾ ਤੇਰਾ ਢਲਿਆ ਨੀ ਕੁਛ ਨੀ ਬਣਿਆ ਐਵੇਂ ਗੇੜੇ ਕੱਢਦਾ ਪਿਆਰ ਤਾਂ ਹੀਣਾ ਮੁਰਦਾ ਹੀ ਹੈ ਅਜੇ ਤੇਰੇ ਚ ਜਾਨ ਨਹੀਂ ਪਈ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵਿਆ ਕੋਈ ਜੋ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਕਹੇ ਨਾਮ ਤੋਂ ਬਗੈਰ ਜਿੰਨਾ ਖਾਂਦਾ ਪੀਂਦਾ ਸਾਰਾ ਹਰਾਮ ਹੈ ਮਹਾਰਾਜ ਕਹਿੰਦੇ ਤੇਰੇ ਸਿਰ ਤੇ ਬੋਝ ਪੈ ਰਿਹਾ ਕਰਜ਼ਾ ਚੜ ਰਿਹਾ ਸੋ ਇਸ ਤਰ੍ਹਾਂ ਦੇ ਨਾਲ ਜੇ ਪਿਆਰ ਨਹੀਂ ਹਿਰਦੇ ਚ ਆਇਆ ਨਾ ਸਖ਼ਤ ਹੈ ਕਿੱਡਾ ਹੀ ਗਿਆਨੀ ਹੈ ਕਿੰਨਾ ਹੀ ਅਰਥ ਕਰਦਾ ਕਿੱਡਾ ਹੀ ਬੜਾ ਕਹਿੰਦੇ ਨੇ ਦੁਨੀਆਂ ਕਹਿੰਦੀ ਆ ਵੀ ਸੰਤ ਹੈ ਰੱਬ ਦੇ ਘਰ ਚ ਪਤਾ ਨੀ ਕਿਹੜਾ ਸੰਤ ਹੈ ਰੱਬ ਦੇ ਘਰ ਦਾ ਲੇਖਾ ਜੋਖਾ ਹੋਰ ਹੈ ਦੁਨੀਆਂ ਦੇ ਲੇਖੇ ਜੋਖੇ ਹੋਰ ਨੇ ਰੱਬ ਦੇ ਘਰ ਤੇ ਗਰੀਬ ਤੋਂ ਗਰੀਬ ਪ੍ਰਵਾਨ ਹੋ ਜਾਂਦਾ ਵੱਡੇ ਤੋਂ ਵੱਡਾ ਰਹਿ ਜਾਂਦਾ ਉੱਥੇ ਕੋਈ ਹਿਸਾਬ ਕਿਤਾਬ ਹੋਰ ਚੱਲਦੇ ਨੇ ਦੁਨੀਆਂ ਦੇ ਤੋਲ ਵੱਟੇ ਹੋਰ ਨੇ ਦਰਗਾਹ ਦੇ ਵੱਟੇ ਹੋਰ ਨੇ। ਦਰਗਾਹ ਦੇ ਵਿੱਚ ਮਾਣ ਕੌਣ ਪਾਉਂਦਾ? ਮਾਣ ਪਾਉਂਦਾ ਜਿਹਦੇ ਹਿਰਦੇ ਚ ਪਿਆਰ ਹੈ, ਜਿਹਨੂੰ ਦੂਸਰੇ ਦਾ ਦਰਦ ਹੈ, ਦੇਖ ਨਹੀਂ ਸਕਦਾ, ਆਪਣਾ ਸੁੱਖ ਸਭ ਛੱਡ ਦਿੰਦਾ ਦੁਨੀਆਂ ਨੂੰ ਸੁਖੀ ਕਰਨ ਵਾਸਤੇ, ਦੁਨੀਆਂ ਦੇ ਬੱਚੇ ਬਚਾਉਣ ਵਾਸਤੇ ਆਪਣੇ ਚਾਰੇ ਬੱਚੇ ਕੁਰਬਾਨ ਅੱਖਾਂ ਦੇ ਸਾਹਮਣੇ ਕਰ ਦਿੰਦਾ। ਕਹਿੰਦਾ ਨਹੀਂ, ਇਹ ਨੇਕ ਕੰਮ ਚ ਗਏ ਨੇ, ਇਹ ਸਫਲੇ ਹੋ ਗਏ, ਕਿਉਂਕਿ ਦੁਨੀਆਂ ਦਾ ਦੁੱਖ ਦੂਰ ਹੋਏਗਾ। ਸ਼ਹੀਦਾਂ ਦੀ ਆਤਮਾ, ਸ਼ਹੀਦਾਂ ਦਾ ਖੂਨ ਰੰਗ ਲੈ ਕੇ ਆਇਓ। ਸ਼ੁਕਰ ਕਰਦੇ ਨੇ ਇਸ ਤਰ੍ਹਾਂ ਦੇ ਨਾਲ। ਉਹ ਮੁਰਦਾ ਹੈ ਜਿਹਦੇ ਅੰਦਰ ਪਿਆਰ ਨਹੀਂ ਹੈ, ਜੇ ਅਭਿਮਾਨ ਹੈ ਆਪੇ ਹੀ ਦੇਖ ਲਓ ਆਪਣੇ ਮਨ ਚ ਵੀ ਮੈਂ ਤਾਂ ਜੀ ਬੜਾ ਗਿਆਨੀ ਹਾਂ ਜੀ, ਮੇਰੇ ਹੱਥ ਬੜਾ ਸੁਣਦੇ ਨੇ, ਮੇਰਾ ਕੀਰਤਨ ਹੁੰਦਾ ਹੋਵੇ ਟਿੱਕ ਕੇ ਬਹਿ ਜਾਂਦੇ ਨੇ। ਜਿਹਦੇ ਮਨ ਚ ਇਹ ਭਾਵਨਾ ਜਾਗਤੀ ਨਾ, ਉਹਨੇ ਦੱਸਣਾ ਥੋੜਾ ਆਪਣਾ ਵੀ ਮੇਰੇ ਮਨ ਚ ਭਾਵਨਾ, ਉਹ ਆਪੇ ਹੀ ਦੇਖ ਲਓ ਵੀ ਮੈਂ ਤਾਂ ਕੁਛ ਨਹੀਂ ਹਾਂ, ਜ਼ੀਰੋ ਤੇ ਵੀ ਨਹੀਂ ਹੈਗਾ, ਥੱਲੇ ਸੁੱਟ ਦਿੱਤਾ ਗਿਆ। ਹਰ ਜੋ ਹੰਕਾਰ ਨਾ ਭਾਵੇਂ ਬੇਵਕੂਫ ਸੁਣਾ। ਕਹਿੰਦੇ ਭਾਈ ਮੰਜ, ਪਹਿਲਾਂ ਮੁਰਦਾ ਹੋਣਾ ਪੈਂਦਾ। ਗੁਲਾਮ ਜਿਹੜਾ ਠੀਕ ਹੈ, ਗੁਲਾਮ ਦਾ ਇੱਕ ਦਰਜਾ ਹੁੰਦਾ, ਲੇਕਿਨ ਜਿਹੜਾ ਮੁਰਦਾ ਹੁੰਦਾ ਉਹ ਬਿਲਕੁਲ ਗੁਰੂ ਦੀ ਗੋਰ ਚ ਸਮਾ ਸਕਦਾ, ਗੁਲਾਮ ਨਹੀਂ ਸਮਾ ਸਕਦਾ। ਗੁਲਾਮ ਇੱਕ ਪੌੜੀ ਹੈ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ, ਲੇਕਿਨ ਮੇਰੇ ਮਨ ਦੇ ਅੰਦਰ ਜੋ ਰਿਜ਼ਰਵੇਸ਼ਨ ਹੈ ਉਹ ਤਾਂ ਮੈਂ ਵੇਚੀ ਨਹੀਂ ਹੈ। ਮੁਰਦੇ ਨੇ ਸਭ ਕੁਝ ਦੇ ਤਾ, ਚਾਹੇ ਉਹਨੂੰ ਚੰਦਨ ਨਾਲ ਕਰ ਦੋ, ਚਾਹੇ ਰਿਸ਼ਤੇ ਨਾਲ ਲਵੇੜ ਦੋ। ਸੋ ਇਹ ਇੱਕ ਬਿਰਤੀ ਹੈ, ਮੁਰਦਾ ਬਿਰਤੀ ਜਿਹਨੂੰ ਕਹਿੰਦੇ, ਗੁਰੂ ਨਾਲ ਸੰਬੰਧ ਪੈਂਦਾ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ,
ਮੁਰਦਾ ਹੋਏ ਕਿ ਮਰੀਦ ਬਣ ਜਾਵਣਾ, ਮੁਰਦਾ ਹੋਏ
ਸ਼ਹੀਦ ਪਰਮ ਭਉ ਖੋਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਨਾ ਸੋ। ਐਸਾ ਜੀਵਨ ਢਾਲਣਾ ਪੈਂਦਾ ਗੁਰੂ ਨਾਲ, ਗੁਰਪੀਰਾਂ ਕੀ ਚੱਕਦੀ ਮਹਾਂਕਾਲੀ ਸੁੱਖ ਸਾਰ, ਹੱਦ ਤੋਂ ਜ਼ਿਆਦਾ ਔਖੀ, ਲੇਕਿਨ ਸੁੱਖ ਕਿੰਨੇ ਦਿੰਦੀ ਹੈ, ਕੋਈ ਅੰਤ ਹਿਸਾਬ ਨਹੀਂ ਰਹਿੰਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਕਿ ਭਾਈ ਮੰਝ, ਸਿੱਖੀ ਤਾਂ ਬਹੁਤ ਔਖੀ ਹੈ, ਜਿਉਂਦੇ ਮਰਨਾ ਪੈਂਦਾ ਇਹਦੇ ਵਿੱਚ। ਜਿੰਨਾ ਚਿਰ ਜਿਉਂਦਾ ਉਨੀ ਦੇਰ ਤੱਕ ਗੁਰੂ ਗੌਰ ਚ ਨਹੀਂ ਸਮਾਉਂਦਾ, ਗੁਰੂ ਵਿਚ ਭੇਦ ਨਹੀਂ ਹੁੰਦਾ। ਗੁਰੂ ਚ ਭੇਦ ਤਾਂ ਹੋਏਗਾ ਜੇ ਮੁਰਦਾ ਹੋਏਗਾ, ਦੋਟਾ ਇੱਕ ਥਾਂ ਰਹਿ ਨਹੀਂ ਸਕਦੇ, ਇੱਕ ਨਹੀਂ ਰਹਿਣਾ। ਪੁੱਛੋ ਕਿਸੇ ਬੰਦੇ ਨੂੰ, ਚੰਗੇ ਨੂੰ, ਇਮਾਨਦਾਰੀ ਨਾਲ ਦੱਸਿਓ ਵੀ ਜਦ ਲੋਕ ਤੇਰੀ ਉਪਮਾ ਕਰਦੇ ਨੇ ਤੈਨੂੰ ਖੁਸ਼ੀ ਹੁੰਦੀ ਹੈ, ਜਾਂ ਨਿੰਦਿਆ ਕਰਦੇ ਨੇ ਕਮੀ ਹੁੰਦੀ ਹੈ? ਫਿਰ ਜੇ ਕਮੀ ਹੁੰਦੀ ਹੈ ਤੇ ਉਸ ਦੇ ਵਿੱਚ ਤੈਨੂੰ ਖੁਸ਼ੀ ਹੁੰਦੀ ਹੈ ਤਾਂ ਪਿਆਰਿਆ ਅਜੇ ਰਸਤੇ ਤੋਂ ਬਹੁਤ ਦੂਰ ਹੈ, ਤੂੰ ਅਜੇ ਨਹੀਂ ਤੂੰ ਪਹੁੰਚਿਆ। ਤੈਨੂੰ ਉਸ ਲਾਈਨ ਤੇ ਆਉਣਾ ਪਏਗਾ ਸੱਚਮੁੱਚ, ਕੇਵਲ ਮੂੰਹ ਨਾਲ ਨਹੀਂ ਕਹਿਣਾ ਪੈਣਾ, ਸੱਚਮੁੱਚ ਆਉਣਾ ਪੈਣਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਪਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀਤ ਅਮਾਰਾ ਸੋ। ਗੁਰੂ ਨਾਨਕ ਦੀ ਲਾਈਨ ਚ ਨਹੀਂ ਖੜਨ ਨੂੰ ਥਾਂ ਮਿਲਣਾ, ਕਿਉਂਕਿ ਉੱਥੇ ਥਾਂ ਉਹਨੂੰ ਮਿਲਦਾ ਜਿਹੜਾ ਸਭ ਕੁਛ ਗੁਆ ਦਿੰਦਾ, ਆਪਾਂ ਭਾਵ ਬਿਲਕੁਲ ਨਹੀਂ ਲੈਣਾ। ਰਾਜਾ ਜਨਕ ਬ੍ਰਹਮ ਗਿਆਨ ਵੀ ਹੋ ਗਿਆ, ਬੜਾ ਨਾਮਣਾ ਖੱਟਿਆ ਤੇ ਹੀਰ ਉਹਦੇ ਮਨ ਚ ਆਇਆ ਕਿ ਮੈਂ ਸੰਨਿਆਸ ਧਾਰਨ ਕਰਨਾ, ਰਾਜਭਾਗ ਛੱਡਦਾ। ਉਹਦੇ ਵਾਸਤੇ ਪ੍ਰੈਕਟਿਸ ਕਰਨ ਲੱਗ ਗਿਆ, ਚਲਿਆ ਜਾਇਆ ਕਰੇ, ਜਾ ਕੇ ਮੰਗਣਾ ਸ਼ੁਰੂ ਕਰਤਾ। ਕੋਈ ਦਿੰਦਾ ਹੈ, ਕੋਈ ਨਹੀਂ ਦਿੰਦਾ, ਕੋਈ ਗਾਲਾਂ ਕੱਢਦਾ ਹੈ, ਕੋਈ ਆਦਰ ਕਰਦਾ ਹੈ, ਪਤਾ ਕਿਸੇ ਨੂੰ ਹੈ ਨਹੀਂ ਵੀ ਰਾਜਾ ਜਨਕ ਹੈ। ਉਸ ਵੇਲੇ ਰਾਣੀਆਂ ਨੇ ਬੁਰਾ ਮੰਨਿਆ, ਉਹਦੀ ਪਟਰਾਣੀ ਨੇ, ਉਹ ਕਹਿਣ ਲੱਗੀ ਮਹਾਰਾਜ ਤੁਸੀਂ ਇਹ ਕੀ ਕੰਮ ਕਰ ਲਿਆ, ਸੰਨਿਆਸ ਦੇ ਤੁਸੀਂ ਕਾਬਲ ਨਹੀਂ ਹੈਗੇ, ਮੈਨੂੰ ਸੱਚੋ ਸੱਚ ਦੱਸੋ, ਜਦ ਤੁਸੀਂ ਮੰਗਣ ਜਾਂਦੇ ਹੋ ਉਸ ਵੇਲੇ ਜੇ ਤੁਹਾਡਾ ਕੋਈ ਨਿਰਾਦਰ ਕਰਦਾ ਜਾਂ ਦਿੱਤੀ ਹੋਈ ਚੀਜ਼ ਤੁਹਾਡੇ ਖੋਲੇ ਤੁਹਾਨੂੰ ਗੁੱਸਾ ਆਉਂਦਾ, ਕਹਿੰਦਾ ਆਉਂਦਾ ਥੋੜੀ ਜਿਹੀ ਦੇਰ ਵਾਸਤੇ, ਕਹਿੰਦੇ ਫੇਰ ਨਹੀਂ ਤੁਸੀਂ ਸੰਨਿਆਸ ਦੇ ਫਿੱਟ, ਕਿਉਂਕਿ ਮਰੇ ਨਹੀਂ ਹੋ ਅਜੇ, ਛੱਡ ਦੋ ਸੰਨਿਆਸ ਨੂੰ, ਆਤਮ ਚਿੰਤਨ ਕਰੋ, ਬਰਮ ਚਿੰਤਨ ਕਰੋ, ਆਪਣਾ ਮੈਂ ਭਾਵ ਬਿਲਕੁਲ ਖਤਮ ਕਰ ਦੋ, ਮੈਂ ਦੀ ਭਾਵਨਾ ਹੀ ਨਾ ਰਹੇ, ਕਿਉਂਕਿ ਮੈਂ ਭਾਵ ਇਹ ਹੈ ਜਿਹੜਾ ਸਾਨੂੰ ਜੰਮਣ ਮਰਨ ਦੇ ਵਿੱਚ ਲਈ ਫਿਰਦਾ, ਚੱਕਰ ਕਟਾ ਰਿਹਾ। ਕਿਹੜਾ ਬੰਦਾ ਜਿਹੜਾ ਮੈਂ ਭਾਵ ਤੋਂ ਬਾਹਰ ਹੁੰਦਾ? ਦੁਨੀਆਂ ਨੂੰ ਉਪਦੇਸ਼ ਦਿੰਦੇ ਹਾਂ, ਦੂਜਿਆਂ ਨੂੰ ਉਪਦੇਸ਼ ਦਿੰਦੇ ਹਾਂ, ਲੇਕਿਨ ਮਹਾਰਾਜ ਕਹਿੰਦੇ ਪਿਆਰਿਆ ਤੇਰਾ ਤਾਂ ਖੇਤ ਚਿੜੀਆਂ ਹੀ ਖਾ ਗਈਆਂ, ਤੂੰ ਰਾਖੀ ਲੋਕਾਂ ਦੀ ਕਰਦਾ ਹੀ ਰਹਿ ਗਿਆ। ਅਵਰਨ ਕੋ ਉਪਦੇਸ਼ ਤੇ ਖਾਇਆ ਕਰਦਾ ਖੇਤ, ਨਾ ਸੰਭਲ ਇਸ ਚੀਜ਼ ਨੂੰ, ਉੱਚਾ ਚੱਲ, ਜਿੱਥੇ ਜਾ ਕੇ ਤੇਰੀ ਹੋਂਦ ਨੇ ਖਤਮ ਹੋ ਜਾਣਾ ਹੈ, ਤੇਰੇ ਨਿਸ਼ਚੇ ਪੂਰਵ ਤੇ ਹੋ ਜਾਏ ਵੀ ਮੈਂ ਨਹੀਂ ਹਾਂ, ਮੈਂ ਨਹੀਂ ਹਾਂ, ਇਹ ਮੈਨੂੰ ਇੱਕ ਬੜਾ ਭਾਰਾ ਭੁਲੇਖਾ ਸੀ, ਤੇ ਫੇਰ ਇਹ ਨਾ ਕਹੇ ਮੈਂ ਹੀ ਸਭ ਕੁਛ ਹਾਂ, ਇਹ ਵੀ ਗਿਆਨ ਗਲਤ ਹੈ, ਇਹ ਮਹਾਰਾਜ ਨੇ ਪ੍ਰਵਾਨ ਨਹੀਂ ਕਰਿਆ। ਮਹਾਰਾਜ ਕਹਿੰਦੇ ਵੀ ਇੱਥੇ ਹੈ ਹੀ ਨਹੀਂ ਤੇਰੇ ਬਿਨਾਂ ਕੋਈ, ਆਹ ਜਿਹੜੀ ਸੁਰਤ ਵੀ ਸੋਚਦੀ ਹੈ ਇਹ ਵੀ ਤੇਰੀ ਹੋਈ ਹੈ। ਫੇਰ ਜਾ ਕੇ ਕਿਤੇ ਖਹਿੜਾ ਛੁੱਟਦਾ ਨਹੀਂ, ਛੁੱਟਦਾ ਨਹੀਂ, ਕਹਿੰਦੇ ਭਾਈ ਮੰਜ ਦੇਖ ਲੈ ਕਿਸ ਦਰਜੇ ਤੱਕ ਪਹੁੰਚਣਾ ਪੈਣਾ, ਤੂੰ ਹੈ ਚੌਧਰੀ, ਕਿੰਨੇ ਪਿੰਡਾਂ ਦਾ ਚੌਧਰੀ ਹੈ, ਤੇ ਫੇਰ ਜੇ ਤੂੰ ਸਾਡੇ ਵੱਲ ਆ ਗਿਆ ਤੇਰੀ ਮੁਖਾਲਫਤ ਸ਼ੁਰੂ ਹੋਣੀ ਹੈ, ਫਿਰ ਤੂੰ ਦੁਖੀ ਆਏਗਾ, ਤੇਰਾ ਚਿੱਤਰ ਆਗ ਤੇ ਦੁਆਸ ਚ ਪਏਗਾ, ਇਦੋਂ ਵੀ ਥੱਲੇ ਚਲੇ ਜਾਏਗਾ, ਨਾ ਇੱਧਰਲਾ ਬਣੇ ਨਾ ਉੱਧਰਲਾ ਬਣੇ। ਬਾਕੀ ਜਿਹੜੀਆਂ ਤੂੰ ਨਾਮ ਦੀਆਂ ਗੱਲਾਂ ਕਰਦਾ ਹੈ, ਤੈਨੂੰ ਐ ਮਹਾਰਾਜ ਕਹਿੰਦੇ ਅਸੀਂ ਤੈਨੂੰ ਨਾ ਨਮੂਨੇ ਮਾਤਰ ਕੁਛ ਅੰਸ ਮਾਤਰ ਗੱਲ ਦੱਸਦੇ ਹਾਂ, ਗੱਲ ਵਿਸਥਾਰ ਪੱਦਾ। ਪਹਿਲਾਂ ਹੈ ਕਿ ਗੁਰੂ ਤੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ, ਗੁਰ ਪਰਮੇਸ਼ਰ ਇੱਕ ਹੋ ਜਾਣ। ਜਦ ਤੱਕ ਨਾਮ ਦਾ ਤੈਨੂੰ ਤੇ ਰੱਬ ਨੂੰ ਤੂੰ ਦੋ ਸਮਝਦਾ, ਤੇਰਾ ਨਾਮ ਨਹੀਂ ਚੱਲਣਾ, ਫਲੀ ਭੂਤ ਨਹੀਂ ਆਉਣਾ, ਕਿਉਂਕਿ ਤੇਰੇ ਅੰਦਰ ਦੁਆਇਤ ਪਹਿਲਾਂ ਹੀ ਪੈਦਾ ਹੋ ਗਈ ਪਹਿਲੀ ਪੌੜੀ ਤੇ, ਇਹ ਮਿਟਾਉਣੀ ਪੈਣੀ ਹੈ। ਗੁਰੂ ਦਾ ਤੇ ਪਰਮੇਸ਼ਰ ਦਾ ਕੋਈ ਵੀ ਭੇਦ ਨਹੀਂ, ਸਮੁੰਦ ਬਰੋਲ ਸਰੀਰ ਅਮ ਦੇਖਿਆ ਇੱਕ ਬਸ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਦੂਸਰਾ ਜੋ ਮੰਤਰ ਮਿਲ ਗਿਆ ਉਹਦੇ ਉੱਤੇ ਵਿਸ਼ਵਾਸ, ਇਹ ਨਹੀਂ ਵੀ ਫਲਾਣੇ ਥਾਂ ਦਾ ਮੰਤਰ ਵਧੀਆ ਫਲਾਣੇ ਦਾ ਵਧੀਆ, ਇਹ ਬਿਲਕੁਲ ਗਲਤ ਹੁੰਦਾ। ਮਹਾਂਪੁਰਸ਼ ਨਿਰਣਾ ਕਰਨ ਵਾਸਤੇ ਇੱਕ ਸਾਖੀ ਸੁਣਾਇਆ ਕਰਦੇ ਕਿ ਇੱਕ ਸਿੱਧਾ ਸਾਧਾ ਪ੍ਰੇਮੀ ਬਚਨ ਸੁਣੇ ਮਹਾਂਪੁਰਸ਼ਾਂ ਕੋਲ ਚਲਿਆ ਗਿਆ, ਜਾ ਕੇ ਕਹਿਣ ਲੱਗਿਆ ਕਿ ਮਹਾਰਾਜ ਮੈਨੂੰ ਮੰਤਰ ਦੇ ਦਿਓ। ਮਹਾਂਪੁਰਸ਼ ਕਹਿੰਦੇ ਪਿਆਰਿਆ ਇਹ ਮੰਤਰ ਪਹਿਲੀ ਚੀਜ਼ ਨਹੀਂ ਹੋਇਆ ਕਰਦੀ, ਪਹਿਲਾਂ ਤੂੰ ਸੇਵਾ ਕਰ, ਸੰਗਤ ਚ ਰਹਿਣ ਦੀ ਆਦਤ ਪਾ, ਸੰਗਤ ਨੂੰ ਸੰਗਤ ਦਾ ਆਦਰ ਕਰ, ਫੇਰ ਜਦ ਤਾਂ ਅਸੀਂ ਦੇਖਾਂਗੇ ਤੂੰ ਫਿੱਟ ਫਾ ਰਹੇ ਅਸੀਂ ਤੈਨੂੰ ਮੰਤਰ ਦੇ ਦਾਂਗੇ। ਇਸ ਤਰ੍ਹਾਂ ਕਰਦਾ ਰਿਹਾ। ਕਹਿੰਦੇ ਅਸੀਂ ਆਪੇ ਬੁਲਾ ਲਾਂਗੇ, 8 ਸਾਲ ਲੰਘ ਡੰਗਰਾਂ ਦਾ ਗੋਹਾ ਚੱਕੀ ਜਾਂਦਾ, ਖੇਤੀਬਾੜੀ ਮਹਾਂਪੁਰਸ਼ਾਂ ਦਾ ਥੋੜਾ ਜਿਹਾ ਸੀ ਉਹ ਕਰੀ ਜਾਂਦਾ। ਅਖੀਰ 8 ਸਾਲ ਤੇ ਬਾਅਦ ਉਹਨੇ ਕਿਹਾ ਵੀ ਮਹਾਂਪੁਰਸ਼ ਤਾਂ ਭੁੱਲ ਗਏ, ਹੋਵੇ ਨਾ ਤਾਂ ਮੈਂ ਬੇਨਤੀ ਕਰਾਂ। ਚਰਨਾ ਚ ਹਾਜ਼ਰ ਹੋਇਆ, ਸ਼ਾਮ ਦਾ ਮੌਕਾ ਸੀ। ਮਹਾਂਪੁਰਸ਼ ਕਹਿੰਦੇ ਹਾਂ ਤੇਰੇ ਵਿੱਚ ਉਹ ਗੁਣ ਪੈਦਾ ਹੋ ਗਏ ਨੇ, ਹੁਣ ਤੂੰ ਐਂ ਕਰੀ ਅੰਮ੍ਰਿਤ ਵੇਲੇ ਅਸੀਂ ਜਦ ਪੂਜਾ ਪਾਠ ਤੋਂ ਵਿਹਲੇ ਹੋਵਾਂਗੇ 8 ਵਜੇ, ਤੂੰ ਉਸ ਵੇਲੇ ਆ ਜੀ। ਉਹ ਕਹਿੰਦਾ ਠੀਕ ਹੈ ਜੀ, ਚਲਿਆ ਗਿਆ। ਤੇ ਇਧਰਲੇ ਪਾਸੇ ਰਾਜੇ ਦੇ ਬੰਦੇ ਆ ਗਏ ਮਹਾਂਪੁਰਸ਼ਾਂ ਕੋਲ ਕਿ ਰਾਜਾ ਆਪਦੇ ਦਰਸ਼ਨ ਕਰਨਾ ਚਾਹੁੰਦਾ, ਕਿਰਪਾ ਕਰੋ ਕਿਸ ਟਾਈਮ ਆਵੇ। ਸੰਤਾਂ ਦਾ ਇੱਕ ਹੁੰਦਾ ਹੈ, ਸੰਤ ਵਿਹਲੇ ਨਹੀਂ ਹੋਇਆ ਕਰਦੇ, ਉਹ ਕਿਸੇ ਨਾ ਕਿਸੇ ਵੱਡੇ ਕਾਰਜ ਵਿੱਚ ਰੁੱਝੇ ਰਹਿੰਦੇ ਨੇ। ਉਹ ਜੇ ਉਹਨਾਂ ਨੂੰ ਮਿਲਣੇ ਸਮਾਂ ਲੈਣਾ ਚਾਹੀਦਾ ਪਹਿਲਾਂ, ਜੇ ਐਵੇਂ ਹੀ ਚਲੇ ਜਾਓ ਤਾਂ ਉਹ ਗੱਲ ਨਹੀਂ ਬਣਦੀ ਬਣਿਆ ਕਰਦੀ, ਜੇ ਤਾਂ ਮਹਾਂਪੁਰਸ਼ ਨਾ ਮਿਲੇ ਤਾਂ ਨਰਾਜ਼ੀ ਹੋ ਜਾਏਗੀ। ਉਹ ਜੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਵਿਚਾਲੇ ਰਹਿੰਦਾ, ਉਹ ਸਭ ਬਿਲਕੁਲ ਸਹੀ ਟਾਈਮ ਦੇ ਇੰਨੇ ਵਜੇ ਆ ਜੀ ਪ੍ਰੇਮੀਆ, ਅਸੀਂ ਤਰ੍ਹਾਂ ਇੰਤਜ਼ਾਰ ਕਰਾਂਗੇ। ਮਹਾਂਪੁਰਸ਼ਾਂ ਨੇ ਟਾਈਮ ਦੇ ਤਾ ਵੀ ਰਾਜੇ ਨੂੰ ਕਹਿ ਦਿਓ 8 ਵਜੇ ਠੀਕ ਆ ਜਾਵੇ। ਉਸ ਵੇਲੇ ਸਵੇਰਾ ਹੋ ਗਿਆ, ਉਹਦੇ ਅਹਿਲਕਾਰਾਂ ਨੇ ਆ ਕੇ ਦੇਖਿਆ ਵੀ ਝੌਂਪੜੀ ਦੇ ਵਿੱਚ ਤਾਂ ਲਿਪੀ ਵੀ ਨਹੀਂ ਹੋਈ ਹੈ, ਮਿੱਟੀ ਕਰਦਾ ਹੈ, ਰਾਜੇ ਦੇ ਕੱਪੜੇ ਲਿਬੜ ਜਾਣਗੇ। ਉਹਨਾਂ ਨੇ ਗਲੀਚਾ ਵਿਛਾ ਤਾ ਮੂਹਰੇ, ਮਹਾਂਪੁਰਸ਼ਾਂ ਵਾਸਤੇ ਕੁਰਸੀ ਲਾ ਤੀ ਤੇ ਬਾਹਰ ਕਾਰਪਟ ਵਿਛਾ ਤਾ। ਉਧਰ ਰਾਜੇ ਦੇ ਆਉਣ ਦਾ ਟਾਈਮ ਹੋ ਗਿਆ, ਉਧਰਲੇ ਪਾਸੇ ਉਹ ਪ੍ਰੇਮੀ ਨੂੰ ਟਾਈਮ ਦਿੱਤਾ ਹੋਇਆ। ਉਹ ਉਵੇਂ ਜਿਵੇਂ ਡੰਗਰਾਂ ਦੇ ਵਿੱਚ ਸੇਵਾ ਕਰਦਾ ਕਰਦਾ ਕਹਿਣ ਲੱਗਾ ਕੀ ਵੱਜ ਗਿਆ, ਟਾਈਮ ਕੀ ਹੋਇਆ? ਕਹਿੰਦੇ 8 ਵਜੇ। ਉੱਥੋਂ ਹੀ ਦੌੜਿਆ, ਦੌੜ ਕੇ ਜਦ ਮਹਾਤਮਾ ਦੇ ਕੋਲ ਆਇਆ, ਉਧਰੋਂ ਰਾਜਾ ਆ ਰਿਹਾ ਸੀ। ਮਹਾਤਮਾ ਕਹਿਣ ਲੱਗੇ, ਉਹਨਾਂ ਨੇ ਕਿਹਾ ਵੀ ਆਹ ਜਿਹੜਾ ਹੈ ਨਾ ਕਾਰਪਟ ਵਿਛਿਆ ਹੋਇਆ, ਤੇਰੇ ਗੋਹੇ ਨਾਲ ਲਿਬੜੇ ਹੋਏ ਪੈਰ ਨੇ, ਉਹਨਾਂ ਨੇ ਐਂ ਕਹਿਤਾ ਪਰੇ 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 ਪਰੇ। ਉੱਥੇ ਹੀ ਉਹਨੇ ਮੱਥਾ ਟੇਕਤਾ, ਜਾ ਕੇ ਪਰੇ 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 ਐਸੀ ਧੁਨ ਪਰੇ ਪਰੇ ਦੀ ਲਾਈ, ਦਿਨ ਰਾਤ ਰੋਮ ਰੋਮ ਚ ਵੱਸ ਗਈ ਉਸਦੇ। ਹਰ ਵਕਤ ਪਰੇ 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 ਕਰੀ ਜਾਂਦਾ। ਕਾਫੀ ਸਮਾਂ ਜਦ ਲੰਘ ਗਿਆ, ਹਰ ਸ਼ਬਦ ਫਲ ਦਿੰਦਾ, ਚਾਹੇ ਤੁਸੀਂ ਬਿਮਾਰੀਆਂ ਦਾ ਸ਼ਬਦ ਕਰ ਲਓ, ਚਾਹੇ ਸੰਕਟ ਪਿਆ ਹੋਇਆ ਉਹਦਾ ਕਰ ਲਓ, ਉਹ ਜਾਪ ਨੇ ਫਲ ਦੇਣਾ। ਤੁਹਾਨੂੰ ਤੁਹਾਡੀ ਦ੍ਰਿੜਤਾ ਹੋਣੀ ਚਾਹੀਦੀ ਹੈ, ਦ੍ਰਿੜਤਾ ਨਹੀਂ ਹੁੰਦੀ ਫੇਰ ਨਹੀਂ ਫਲ ਦਿੰਦਾ। ਵਿਸ਼ਵਾਸ ਤੋਂ ਹੀਣੇ ਨੂੰ ਕੁਛ ਨਹੀਂ ਮਿਲਦਾ, ਕਿੰਨਾ ਹੀ ਸ਼ਬਦ ਦੇ ਦਿਓ, ਕਿੰਨਾ ਹੀ ਬਚਨ ਦੇ ਦਿਓ, ਉਹ ਹੈ ਹੀ ਨਹੀਂ। ਝੋਲੀ ਤਾਂ ਪਾਟੀ ਹੋਈ ਹੈ, ਬਚਨ ਨੂੰ ਕਿੱਥੇ ਸਾਂਭੇਗਾ? ਅਪਮਾਨ ਤਾਂ ਉਹਦੇ ਮਨ ਵਿੱਚ ਹੈ ਵੀ ਮੈਂ ਕਿਹੜਾ ਘੱਟ ਹਾਂ, ਮੈਂ ਤਾਂ ਸੰਤਾਂ ਕੋਲ ਵੈਸੇ ਹੀ ਪਰਖ ਰਿਹਾ ਵੀ ਇਹਨਾਂ ਦਾ ਬਚਨ ਸੱਤ ਹੁੰਦਾ, ਨਹੀਂ ਵੀ ਹੁੰਦਾ ਕਦੇ ਵੀ, ਸਮਾਂ ਪਹਿਲਾਂ ਵੀ ਜਾਂਦਾ ਰਹਿੰਦਾ। ਇਹ ਐਸੇ ਅਸੂਲ ਨੇ, ਰੂਹਾਨੀ ਬਰੀਕੀਆਂ ਨੇ ਬਹੁਤ ਵਧੀਆ। ਸੰਤ ਮਹਾਰਾਜ ਨੂੰ ਬੁਲਾ ਲਿਆ ਇੱਕ ਅਮੀਰ ਬੰਦੇ ਨੇ, ਇਹਨਾਂ ਦੀ ਜ਼ਿੰਦਗੀ 'ਚ ਇੱਕ ਮਿਸਾਲ ਆਉਂਦੀ ਹੈ ਜੀਵਨ ਦੇ ਅੰਦਰ। ਉਹਨੇ ਅਖੰਡ ਪਾਠ ਸੰਪਟ ਪਾਠ ਕਰਾਇਆ, ਕਰਾਉਣ ਤੋਂ ਬਾਅਦ ਵੱਡਾ ਜ਼ਿਮੀਂਦਾਰ ਸੀ ਉਹਨਾਂ ਦਿਨਾਂ 'ਚ, ਉਹਦੇ ਕੋਲ ਕਾਰਾਂ ਸੀਗੀਆਂ। ਉਹਨੇ ਕੀ ਕਰਿਆ, ਜਦ ਭੋਗ ਪਿਆ ਨਾ ਤਾਂ ਮਹਾਂਪੁਰਸ਼ਾਂ ਨੂੰ ਕੁਛ ਭੇਟਾ ਕਰਿਆ, ਮਹਾਂਪੁਰਸ਼ ਭੇਟਾ ਦੇ ਚਾਹਵਾਨ ਨਹੀਂ ਹੁੰਦੇ, ਉਹਦੀ ਸ਼ਰਧਾ ਪਤਾ ਲੱਗਦਾ ਵੀ ਸ਼ਰਧਾ ਹੈ, ਨਿਸ਼ਰਧਕ ਹੈ ਬੰਦਾ। ਖਾਲੀ ਤੌਰ ਤੇ ਨਾ ਮਹਾਰਾਜ ਨੂੰ ਕੁਛ ਭੇਟਾ ਕਰਿਆ, ਨਾ ਅਖੰਡ ਪਾਠ ਦੇ ਅੱਗੇ ਭੇਟਾ ਕਰਿਆ, 125 ਇੱਕ ਦਸਤਾਰ ਨਾਲ ਉੱਤੇ ਰੱਖ ਕੇ ਦੇਤਾ। ਕਹਿੰਦਾ ਲਓ ਮਹਾਰਾਜ। ਮਹਾਰਾਜ ਨੇ ਹੱਥ ਲਾਇਆ, ਸੇਵਾਦਾਰ ਨੇ ਸੰਭਾਲ ਲਿਆ। ਰਸਤੇ ਚ ਜਦ ਜਾ ਰਹੇ ਸੀ, ਕਹਿਣ ਲੱਗੇ, ਕਹਿੰਦੇ ਮਹਾਰਾਜ ਜੀ ਇਹਨੇ ਪਾਠ ਦੀ ਵੀ ਕੋਈ ਭੇਟਾ ਨਹੀਂ ਦਿੱਤੀ, 125 ਰੱਖਤਾ ਸਾਰਾ ਹੀ, ਵਿੱਚੇ ਸੰਪਟ ਪਾਠ ਦਾ ਵਿੱਚੇ ਸਭ ਦਾ। ਕਹਿੰਦੇ ਭਾਈ ਇਹਦੀ ਭਾਵਨਾ ਇਸ ਤਰ੍ਹਾਂ ਦੀ ਹੈ, ਭਾਵਨਾ ਦੇ ਮੁਤਾਬਕ ਪਰਮੇਸ਼ਰ ਫਲ ਦਿੰਦਾ ਹੁੰਦਾ। ਭਾਵਨਾ ਉੱਚੀ ਹੋਵੇ ਉੱਚਾ ਫਲ ਪ੍ਰਾਪਤ ਹੋ ਜਾਂਦਾ, ਭਾਵਨਾ ਤਰਕ ਵਾਲੀ ਹੋਵੇ ਤਰਕ ਵਾਲਾ ਫਲ ਪ੍ਰਾਪਤ ਹੋ ਜਾਂਦਾ, ਦੇਣ ਵਾਲਾ ਤਾਂ ਪਰਮੇਸ਼ਰ। ਕੋਈ ਉਹਨਾਂ ਦੇ ਉੱਤੇ ਰਾਗ ਦੁਆਸ਼ ਇੱਕ ਪੂਰਾ ਜਿੰਨਾ ਜਿਵੇਂ ਪਾਣੀ ਚ ਲਕੀਰ ਕੱਢਦੀ ਇੰਨਾ ਵੀ ਅਸਰ ਨਾ ਹੋਇਆ। ਉਹ 3-4 ਦਿਨ ਲੰਘ ਗਏ, ਆ ਨਹਿਰ ਦੇ ਕੰਢੇ ਕੰਢੇ ਜਾਂਦਾ ਸੀ, ਕਾਰ ਦਾ ਪਤਾ ਨਹੀਂ ਸਲਿਪ ਹੋ ਗਿਆ ਜਾਂ ਪਹੀਆ ਪੈਂਚਰ ਹੋ ਗਿਆ, ਸਿੱਧੀ ਹੋਈ ਕਾਰ ਸਾਰੇ ਪਰਿਵਾਰ ਸਮੇਤ ਨਹਿਰ ਚ ਗਿਰ ਗਈ। ਨੱਠੇ ਫਿਰਨ ਪਿੰਡਾਂ ਦੇ ਲੋਕ ਲੈ ਆਏ, ਬਲਦ ਜੋੜ ਲਏ, ਉਹਨੂੰ ਖਿੱਚ ਰਹੇ ਨੇ, ਜਦ ਕਦੇ ਬਾਹਰ ਸਾਰੇ ਮਰੇ। ਮਹਾਰਾਜ ਜੀ ਕੋਲ ਆਏ, ਕਹਿੰਦੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੋਈ ਹੈ, ਫਲਾਣੇ ਸਰਦਾਰ ਨਾਲ ਜਿਹਦੇ ਤੁਸੀਂ ਪਾਠ ਕਰਕੇ ਆਏ ਸੀ, ਕਹਿੰਦੇ ਭਾਈ ਉਹਦੀ ਭਾਵਨਾ ਐਸੀ ਸੀ, ਉਸਦੀ ਭਾਵਨਾ ਜਿਹੀ ਸੀ, ਉਹ ਜਾ ਉਹਨੂੰ ਫਲ ਮਿਲ ਗਿਆ, ਨਹੀਂ ਇਹਦਾ ਸੰਕਟ ਟਲ ਜਾਣਾ ਸੀ ਜੇ ਸ਼ੁੱਧ ਭਾਵਨਾ ਹੁੰਦੀ। ਉਹ ਭਾਵਨਾ ਦੇ ਹਿਸਾਬ ਨਾਲ ਹੋਇਆ ਕਰਦੀ ਹੈ ਸਾਰੀ ਗੱਲ। ਵਾਹਿਗੁਰੂ 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 ਰਾਮ ਰਾਮ ਅੱਲਾ ਅੱਲਾ ਕਰੀ ਜਾਓ, ਜੇ ਅੰਦਰ ਭਾਵਨਾ ਹੀ ਨਹੀਂ ਜਾਗੀ, ਤੁਸੀਂ ਕਿਹਨੂੰ ਹਾਕਾ ਮਾਰਦੇ ਹੋ? ਆਕਾਸ਼ ਨੂੰ ਮਾਰਦੇ ਹੋ? ਮੂਹਰੇ ਕੋਈ ਨਿਸ਼ਾਨਾ ਤਾਂ ਹੋਣਾ ਚਾਹੀਦਾ, ਟਾਰਗੇਟ ਤਾਂ ਹੋਣਾ ਚਾਹੀਦਾ। ਤੁਸੀਂ ਵਾਹਿਗੁਰੂ ਨੂੰ ਆਵਾਜ਼ ਦਿੰਦੇ ਹੋ, ਵਾਹਿਗੁਰੂ ਤੁਹਾਡੀ ਯਾਦ ਤੋਂ ਲਾਂਭੇ ਨਹੀਂ ਹੋਣਾ ਚਾਹੀਦਾ। ਸੋ ਪ੍ਰੇਮੀ ਪਰੇ 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 ਹਰ ਵਕਤ ਕਰੀ ਜਾਂਦਾ। ਕਾਫੀ ਸਮੇਂ ਤੋਂ ਬਾਅਦ ਸ਼ਬਦ ਨੇ ਫਲ ਦੇ ਤਾ। ਉਸ ਵੇਲੇ ਉਹਨੂੰ ਨਾ ਪਤਾ ਲੱਗਿਆ ਵੀ ਮੈਨੂੰ ਫਲ ਮਿਲ ਗਿਆ, ਸ਼ਬਦ ਜਿਹੜਾ ਹੈ ਇਹ ਪ੍ਰਗਟ ਹੋ ਗਿਆ ਆਪਣੇ ਸ਼ਕਤੀ ਦੇ ਰੂਪ ਚ। ਮਹਾਤਮਾ ਕਹਿਣ ਲੱਗੇ, ਕਹਿੰਦੇ ਪ੍ਰੇਮੀਆ, ਇੱਕ ਸਾਡੇ ਮਿਲਣ ਵਾਲੇ ਮਹਾਤਮਾ 40 ਕੋਹ ਤੇ ਰਹਿੰਦੇ ਨੇ, ਆ ਚਿੱਠੀ ਲੈ ਜਾ ਤੇ ਜਵਾਬ ਛੇਤੀ ਤੋਂ ਛੇਤੀ ਲਿਆਈ, ਐ ਸਮਝੀ ਬਈ ਤਾਰ ਹੈ, ਤਾਰ ਵਾਲਾ ਹੀ ਕੰਮ ਕਰੀ। ਕਹਿੰਦਾ ਅੱਛਾ ਮਹਾਰਾਜ। ਅੰਦਰ ਆਇਆ, ਮਨ ਚ ਆਇਆ ਵੀ ਮੈਂ ਮੇਰੀ ਲੇਵ ਜਿਹੜੀ ਪਰੇ ਪਰੇ ਨਾਲ ਹੈ ਵੀ ਇਹ ਕਿਤੇ ਟੁੱਟ ਨਾ ਜਾਵੇ, ਉੱਥੇ ਜਾਂਦਿਆਂ ਦੀ ਉਹ ਮੈਂ ਆਲਾ ਦੁਆਲਾ ਦੇਖੂਗਾ, ਖਿਆਲ ਆਉਣਗੇ ਮੈਨੂੰ, ਐ ਚਿੰਤਾ ਚ ਖੜਦਾ ਕੀ ਦੇਖਦਾ। ਪ੍ਰਕਾਸ਼ ਹੋ ਗਿਆ, ਆਵਾਜ਼ ਆਈ, ਕਹਿੰਦੇ ਪਿਆਰਿਆ ਤੂੰ ਚਿੰਤਾ ਨਾ ਕਰ, ਮੈਂ ਆਪੇ ਹੀ ਕੰਮ ਕਰਦਾ ਹੁੰਦਾ, ਅਚਿੰਤ ਕੰਮ ਕਰੇ ਪ੍ਰਭ ਤਿੰਨਕੇ ਜਿਨ ਹਰ ਕਾ ਨਾਮ ਪਿਆਰਾ। ਤੂੰ ਮੇਰੇ ਨਾਮ ਨਾਲ ਪਿਆਰ ਕਰਦਾ, ਮੇਰੀ ਡਿਊਟੀ ਹੈ ਤੇਰਾ ਕੰਮ ਕਰਨਾ। ਲਿਆ ਚਿੱਠੀ, ਚਿੱਠੀ ਫੜਾਤੀ, ਉਹ ਜਦੇ ਹੀ ਜਵਾਬ ਲਿਖਾ ਕੇ ਲਿਆ ਤਾ, ਉਹ ਉੱਥੇ ਹੀ ਖੜੇ ਨੇ। ਸੰਤਾਂ ਨੇ ਕਿਹਾ ਵੀ ਬਹੁਤ ਜ਼ਰੂਰੀ ਹੈ, ਥੋੜ੍ਹੀ ਦੇਰ ਤੇ ਬਾਅਦ ਦੇਖਦੇ ਨੇ ਸੰਤ ਵੀ ਉਹ ਤਾਂ ਅਜੇ ਗਿਆ ਹੀ ਨਹੀਂ, ਬੁਲਾ ਲਿਆ। ਉਹ ਕਹਿੰਦੇ ਭਾਈ ਗੁਰਮੁਖਾ, ਮੈਂ ਤਾਂ ਕਿਹਾ ਸੀ ਵੀ ਜਲਦੀ ਜਾਈ ਤੇ ਤੂੰ ਤਾਂ ਅਜੇ ਇੱਥੇ ਹੀ। ਮੈਂ ਕਹਿੰਦਾ ਜੀ ਉਹ ਜਵਾਬ ਤੁਹਾਡਾ ਆ ਗਿਆ, ਮੈਂ ਲਿਆ ਰਿਹਾ ਸੀ। ਉਹ ਜਦ ਚਿੱਠੀ ਬੜੀ ਹੈਰਾਨ ਹੋ ਗਏ ਵੀ ਹਾਂ ਚਿੱਠੀ ਤਾਂ ਉਹਦੀ ਹੋਈ ਹੈ, ਜਵਾਬ ਵੀ ਠੀਕ ਹੈ। ਇਕਦਮ ਕਹਿਣ ਲੱਗੇ ਬਈ ਕੀ ਗੱਲ, ਤੂੰ ਗਿਆ ਕਿਵੇਂ? ਕਹਿੰਦਾ ਜੀ ਮੈਂ ਤਾਂ ਗਿਆ ਨਹੀਂ, ਪਰੇ ਪਰੇ ਗਿਆ ਸੀ। ਕਹਿੰਦੇ ਕਿਹੜਾ ਪਰੇ ਪਰੇ? ਕਹਿੰਦਾ ਜਿਹੜਾ ਤੁਸੀਂ ਮੈਨੂੰ ਮੰਤਰ ਦਿੱਤਾ ਸੀ। ਮਹਾਤਮਾ ਸੋਝੀਵਾਨ ਸੀ, ਇਕਦਮ ਸਮਝ ਗਏ ਵੀ ਹਾਂ ਇਹਦਾ ਮੰਤਰ ਫਲ ਲਿਆ ਆ। ਧਿਆਨ ਕਰਿਆ, ਧਿਆਨ ਚ ਗਏ ਗਹਿਰੇ ਚ, ਕਹਿੰਦੇ ਹੇ ਪ੍ਰਭੂ ਪਰੇ ਪਰੇ ਵੀ ਤੇਰਾ ਨਾਂ ਹੈ। ਆਵਾਜ਼ ਆਈ, ਕਹਿੰਦੇ ਸੰਤ ਜੀ ਮੇਰਾ ਅਸਲੀ ਨਾਮ ਤਾਂ ਅਪਰੰਪਰ ਹੈ, ਅਪਰੰਪਰ ਪਾਰ ਬ੍ਰਹਮ ਸੋਈ ਨਾਨਕ ਗੁਰ ਮਿਲਿਆ ਸੋਏ ਜੀ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਏ ਜੀ। ਕਹਿੰਦਾ ਮੈਂ ਪਰੇ ਤੇ ਪਰੇ ਹਾਂ, ਜਿੱਥੇ ਸਭ ਕੁਛ ਖਤਮ ਹੋ ਜਾਂਦਾ ਉੱਥੇ ਅੱਗੇ ਮੈਂ ਹਾਂ, ਜੇ ਕੁਛ ਹੈਗਾ ਉਹ ਤੂੰ ਕਹਾਂ ਫਿਰ ਮੈਂ ਹਾਂ, ਮੇਰਾ ਨਾਂ ਹੈ ਅਸਲੀ ਪਰੇ ਤੋਂ ਪਰੇ ਹੈ। ਸੋਏ ਮੈਨੂੰ ਬੜਾ ਪਿਆਰਾ ਨਾਮ ਲੱਗਿਆ, ਤੁਸੀਂ ਨਾ ਇਸ ਗੱਲ ਤੇ ਘਬਰਾਓ, ਜਿੰਨੇ ਸੰਸਾਰ ਦੇ ਵਿੱਚ ਨਾਮ ਨੇ ਮੇਰੇ ਹੀ ਨੇ ਸਾਰੇ, ਮੈਂ ਭਾਵਨਾ ਦੇਖਦਾ ਨਾਮਾਂ ਤੇ ਨਹੀਂ ਰੀਝਦਾ। ਸੋ ਕਹਿੰਦੇ ਪਿਆਰਿਆ ਗੁਰਮੰਤਰ ਜਿਹੜਾ ਤੈਨੂੰ ਮਿਲ ਜਾਣਾ ਉਹਦੇ ਤੇ ਵਿਸ਼ਵਾਸ ਕਰੀ, ਡਾਵਾ ਡੋਲ ਨਾ ਹੋ ਜੀ ਵੀ ਫਲਾਣੇ ਸੰਤ ਦਾ ਮੰਤਰ ਵਧੀਆ, ਫਲਾਣੇ ਦਾ ਵਧੀਆ। ਵਧੀਆ ਕਮਾਈ ਹੈ, ਜਿਹਦੀ ਕਮਾਈ ਕਰ ਲਏਗਾ ਉਹਨੇ ਫਲੀਭੂਤ ਹੋ ਜਾਣਾ। ਬਸ਼ਰਤਾ ਕਿ ਜੇ ਮੰਤਰ ਜਿੱਦੋਂ ਆ ਰਿਹਾ ਉਹ ਪੂਰਨ ਪੁਰਸ਼ ਹੋਵੇ। ਕਹਿੰਦੇ ਇਸ ਤਰ੍ਹਾਂ ਦੇ ਨਾਲ ਮੰਤਰ ਤੇ ਵਿਸ਼ਵਾਸ ਚਾਹੀਦਾ, ਦੂਸਰਾ ਦਿਲ ਵਿੱਚ ਦਇਆ ਚਾਹੀਦੀ ਹੈ। ਜੇ ਜਿੰਨਾ ਚਿਰ ਦਇਆ ਨਹੀਂ ਪੈਦਾ ਹੁੰਦੀ, ਦਇਆ ਬਿਨਾਂ ਸਿੱਧ ਕਸਾਈ। ਇੱਕ ਸਾਖੀ ਆਉਂਦੀ ਹੈ ਧਾਰਮਿਕ ਇਤਿਹਾਸ ਦੇ ਅੰਦਰ ਕਿ ਇੱਕ ਕਾਫਲਾ ਜਾ ਰਿਹਾ ਹੈ ਹੱਜ ਕਰਨ ਵਾਸਤੇ। ਉਸ ਵੇਲੇ ਇਬਰਾਹੀਮ ਪੀਰ ਜਿਹੜਾ ਸੀ ਬਹੁਤ ਵੱਡਾ ਪੀਰ ਗਿਣਿਆ ਜਾਂਦਾ ਸੀ, ਉਹ ਜਾਂਦੇ ਨੇ ਜਾ ਕੇ, ਜਦ 60 ਕੋ ਮੱਕਾ ਰਹਿ ਗਿਆ ਤਾਂ ਉਹਨਾਂ ਦੇ ਵਿੱਚ ਇੱਕ ਗੁਲਾਮ ਖਰੀਦੀ ਹੋਈ ਬੀਬੀ ਜੋ ਰੱਬ ਦਾ ਹਰ ਵਕਤ ਨਾਮ ਜਪਦੀ ਹੈ, ਉਹਦਾ ਨਾਂ ਰਾਬੀਆ ਸੀ, ਉਹਦੇ ਵਿੱਚ ਕਾਫਲੇ ਤੇ ਜਾ ਰਹੀ ਹੈ ਤੇ ਕਾਫਲਾ ਤੁਰ ਗਿਆ ਤੇ ਉਹਨੂੰ ਕੋਈ ਕਾਰਜ ਹੋ ਗਿਆ ਸਰੀਰਕ, ਥੋੜਾ ਚਿਰ ਠਹਿਰ ਗਈ, ਮਗਰੋਂ ਕੀ ਰਹੀਦੀ ਹੈ, ਖੂਹ ਦੇ ਕੰਢੇ ਦੇ ਉੱਤੇ ਇੱਕ ਕੁੱਤੀ 4 ਬੱਚੇ ਲਈ ਕਤੂਰੇ ਲਈ ਘੁੰਮ ਰਹੀ ਹੈ, ਗੋਡੇ ਲਾ ਲੈਂਦੀ ਹੈ ਤੇ ਹੇਠਾਂ ਖੂਹ ਦੇ ਵਿੱਚ ਲਮਕ ਮੂੰਹ ਕਰ ਦਿੰਦੀ ਹੈ। ਹੁਣ ਪਾਣੀ ਤਾਂ ਖੂਹ ਦਾ ਕਿੱਥੇ ਆਵੇ? ਉਹਨੂੰ ਪਤਾ ਲੱਗ ਗਿਆ ਟੈਲੀਪੈਥੀ ਨਾਲ ਵੀ ਇਹ ਪਾਣੀ ਮੰਗ ਰਹੀ ਹੈ। ਦਿਆ ਆ ਗਈ ਦਿਲ ਦੇ ਅੰਦਰ ਵੀ ਫੇਰ ਧਰਮ ਤਾਂ ਇਹੀ ਕਹਿੰਦਾ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਮਾਨ ਇਹਦਾ ਮਤ ਹੈ ਗੁਰੂ ਮਹਾਰਾਜ ਦਾ। ਇਹਦੇ ਵਿਪਰੀਤ ਜਿਹੜੇ ਇਹ ਕਹਿੰਦੇ ਨੇ ਵੀ ਵੱਢ ਵੱਢ ਕੇ ਖਾਓ ਜਾਨਵਰਾਂ ਨੂੰ, ਸਾਨੂੰ ਤਾਂ ਇਜਾਜ਼ਤ ਹੈ ਖਾਣ ਦੀ। ਗੁਰੂ ਗ੍ਰੰਥ ਸਾਹਿਬ ਕੁਛ ਹੋਰ ਕਹਿੰਦਾ ਜੀ ਵਧੋ ਤੁਮ ਧਰਮ ਕਹੇ ਤੋ, ਅਧਰਮ ਕਹੋ ਕਿਸ ਭਾਈ। ਜੀਆਂ ਨੂੰ ਮਾਰ ਕੇ ਖਾ ਕੇ ਤੁਸੀਂ ਕਹਿੰਦੇ ਹੋ ਅਸੀਂ ਧਰਮੀ ਬੰਦੇ ਹਾਂ, ਅਧਰਮੀ ਕਿਹਦਾ ਨਾਂ ਰੱਖੋਗੇ? ਆਪਸ ਕੋ ਮੁਨਵਰ ਕਰ ਥਾਪੋ, ਕਾਹੋ ਕਹੋ ਕਸਾਈ, ਫਿਰ ਕਸਾਈ ਕਿਹਦਾ ਨਾਂ ਹੋਏਗਾ? ਤੁਸੀਂ ਤਾਂ ਬਣ ਗਏ ਦੇਵਤੇ ਜਾਨਵਰਾਂ ਨੂੰ ਮਾਰ ਮਾਰਨ ਵਾਲੇ। ਸੋ ਇਸ ਤਰ੍ਹਾਂ ਦੇ ਨਾਲ ਦਇਆ ਜਿਹੜੀ ਹੈ, ਜਦ ਤੱਕ ਦਇਆ ਹਿਰਦੇ ਚ ਨਹੀਂ ਸਾਧ ਸੰਗਤ ਦੀ ਪੈਦਾ ਹੁੰਦੀ, ਧਰਮ ਆਏਗਾ ਹੀ ਨਹੀਂ ਕਦੇ ਵੀ। ਧਰਮ ਦੇ ਦਸ ਗੁਣ ਹੁੰਦੇ ਨੇ, ਤਿੰਨ ਪਿੱਲਰ ਰਹਿਣ ਧਰਮ ਦੇ, ਉਹ ਕਦੇ ਵੀ ਪੈਦਾ ਨਹੀਂ ਹੋਏਗਾ ਜਿੰਨਾ ਚਿਰ ਦਇਆ ਨਾ, ਕਿਉਂ ਦਇਆ ਧਰਮ ਦੀ ਮਾਂ ਹੈ। ਜਦ ਮਾਂ ਹੀ ਨਹੀਂ ਆਈ, ਧਰਮ ਕਿੱਥੋਂ ਪੈਦਾ ਹੋ ਜਾਏਗਾ? ਤੌਲ ਧਰਮ ਦਇਆ ਕਾ ਪੂਤ, ਉਹ ਧਰਮ ਦਇਆ ਦਾ ਪੂਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਮੰਜ ਦਇਆ ਨਹੀਂ ਛੱਡਣੀ। ਉਹਨੇ ਵਿਚਾਰੀ ਨੇ ਆਪਣੇ ਕੱਪੜੇ ਪਾੜੇ, ਰੱਸੀ ਬਣਾਈ, ਥੋੜਾ ਉੱਪਰ ਰਹਿ ਗਿਆ ਕੱਪੜਾ। ਉਸਨੇ ਫੇਰ ਆਪਣੇ ਸਿਰ ਦੇ ਸੋਭਾ ਦੇ ਵਾਲ ਜਿਹੜੇ ਬੜੇ ਰੀਤ ਨਾਲ ਉਹਨੇ ਰੱਖੇ ਸੀ, ਉਹ ਕੱਟ ਕੇ ਰੱਸੀ ਬਣਾ ਕੇ ਕੱਪੜੇ ਨੂੰ ਪਿਉਂਤਾ, ਪਿਉਣ ਪਿਉਣ ਕੇ ਉਹਨੂੰ ਪਾਣੀ ਪਿਲਾਇਆ। ਬੜੀ ਮੁਸ਼ਕਲ ਸਾਰਿਆਂ ਨੂੰ ਲੱਜ ਗਏ, ਪਰਮੇਸ਼ਰ ਖੁਸ਼ ਹੋ ਗਿਆ ਉਹਦੇ ਦਇਆ ਦੇ ਕੰਮ ਤੇ। ਹੁਣ ਉਹਦਾ ਕੀ ਹੋਇਆ? ਉਹਦੇ ਕੋਲ ਬਸਤਰ ਕੋਈ ਨੀ, ਰੇਤਲੀ ਜ਼ਮੀਨ ਸੀ, ਟੋਆ ਪੱਟਿਆ ਉਹਨੇ, ਗਲ ਤਾਂ ਕਾਲ ਗਾਲੇ ਰੇਤਾ ਪਾ ਕੇ ਬੈਠ ਗਈ। ਇਹ ਕਾਫਲਾ ਜਾ ਪਹੁੰਚਿਆ ਦੋ ਦਿਨਾਂ ਦੇ ਅੰਦਰ, ਦੋ ਦਿਨ ਦੀ ਭੁੱਖੀ ਉੱਥੇ ਹੀ ਬੈਠੀ ਹੈ। ਉੱਥੇ ਜਾ ਕੇ ਹੱਜ ਸ਼ੁਰੂ ਹੋ ਗਿਆ, ਅਰਦਾਸ ਕੀਤੀ, ਦੁਆ ਕੀਤੀ, ਹੈਰਾਨ ਹੋ ਗਏ ਕਿ ਕਾਬਾ ਨਹੀਂ ਨਜ਼ਰ ਆ ਰਿਹਾ, ਕਾਬਾ ਕਿੱਥੇ ਚਲਿਆ ਗਿਆ? ਸਾਰੇ ਜਿਹੜੇ ਪੀਰ ਸੀ ਇਕੱਠੇ ਹੋਏ, ਇਕੱਠੇ ਹੋ ਕੇ ਕਹਿਣ ਲੱਗੇ ਵੀ ਕੋਈ ਘਟਨਾ ਵਾਪਰੀ ਆ, ਦੁਆ ਕਰੋ ਖੁਦਾਵੰਦ ਤਾਲਾ, ਜਵਾਬ ਉਡੀਕੋ ਉਹਨਾਂ ਦਾ, ਜ਼ਰੂਰ ਜਵਾਬ ਦੇਣਗੇ। ਉਸ ਵੇਲੇ ਸਾਰਿਆਂ ਨੇ ਇਕੱਠੇ ਹੋ ਕੇ ਦੁਆ ਕਰੀ, ਹੇ ਅੱਲਾ ਤਾਲਾ, ਕਾਬਾ ਕਿੱਥੇ ਚਲਿਆ ਗਿਆ? ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਨਜ਼ਰ ਬੰਨੀ ਗਈ ਜਾਂ ਸਾਤੇ ਕੋਈ ਭੁੱਲ ਹੋ ਗਈ? ਖਿਮਾ ਕਰ ਸਾਨੂੰ, ਰਸਤੇ ਪਾ, ਸਾਨੂੰ ਇਹ ਦੱਸ ਕਾਬਾ ਕਿੱਥੇ ਹੈ, ਹੱਜ ਕਿੱਥੇ ਹੋਵੇਗਾ, ਅਸੀਂ ਹੱਜ ਹੀ ਹੱਜ ਕਰਨਾ ਹੈ। ਕੜਕਵੀਂ ਆਵਾਜ਼ ਆਈ, ਹਾਜੀ ਉਹ ਕਾਬਾ ਜਿਹੜਾ ਉਹ ਰਾਬੀਆ ਦੇ ਪਾਸ ਦਰਸ਼ਨ ਦੇਣ ਵਾਸਤੇ ਗਿਆ ਹੋਇਆ, ਦਰਸ਼ਨ ਕਰਨ ਤੇ ਦਰਸ਼ਨ ਦੇ। ਉਸਨੇ ਇੱਕ ਦਇਆ ਦਾ ਕੰਮ ਕੀਤਾ ਜਿਸ ਤੇ ਖਲਾਵਨ ਤਾਲਾ ਹੱਦ ਤੋਂ ਜ਼ਿਆਦਾ ਪ੍ਰਸੰਨ ਹੋ ਗਿਆ, ਤੇ ਹੁਣ ਤੁਸੀਂ ਹੱਜ ਸੱਠ ਕੋਹ ਦੇ ਉੱਤੇ ਜਾ ਕੇ ਕਰੋ। ਇਹ ਮਸ਼ਹੂਰ ਸਾਖੀ ਹੈ ਧਾਰਮਿਕ ਇਤਿਹਾਸ ਦੀ, ਹੋਰ ਅਨੇਕਾਂ ਨੇ ਇਸ ਤਰ੍ਹਾਂ ਦੀਆਂ। ਮਹਾਰਾਜ ਕਹਿੰਦੇ ਦਇਆ ਪਾਲਣੀ ਹੈ। ਤੀਸਰਾ ਪਿਆਰਿਆ, ਦਿਖਾਵਾ ਨਹੀਂ ਕਰਨਾ। ਜਿੱਥੇ ਭਜਨ ਬੰਦੀ ਕਰਦਿਆਂ ਦੀ ਉਸਤਤ ਹੋ ਜਾਓ, ਜਗ੍ਹਾ ਛੱਡ ਜਾਓ, ਕਿਉਂਕਿ ਅਜੇ ਪਹੁੰਚਿਆ ਹੁੰਦਾ ਨਹੀਂ, ਪਹਿਲਾਂ ਹੀ ਉਸਤਤ ਮਾਰ ਲੈਂਦੀ ਹੈ। ਕਿਸੇ ਕਿਨਾਰੇ ਪਹੁੰਚ ਜਾਵੇ ਫਿਰ ਤਾਂ ਠੀਕ ਹੈ, ਉਹ ਉਸਤਤ ਦੇ ਨਿੰਦਿਆ ਦੋਹਾਂ ਤੋਂ ਉੱਪਰ ਹੋ ਗਿਆ, ਨਹੀਂ ਉਸਤਤ ਤਾਂ ਵੱਡਿਆਂ ਵੱਡਿਆਂ ਨੂੰ ਸੁੱਟ ਲੈਂਦੀ ਹੈ। ਨਿੰਦਿਆ ਜਿਹੜੀ ਹੈ ਵੱਡਿਆਂ ਵੱਡਿਆਂ ਨੂੰ ਘਬਰਾ ਦਿੰਦੀ ਹੈ, ਕਿਉਂਕਿ ਗਿਆਨ ਨਾ ਹੋਣ ਕਰਕੇ ਇਹ ਗੱਲਾਂ ਪੈਦਾ ਹੁੰਦੀਆਂ। ਤੇ ਕਹਿਣ ਲੱਗੇ ਵੀ ਇੱਕ ਭਰਤਰੀ ਹਰੀ ਤੇ ਗੋਪੀ ਚੰਦ ਹੋਏ ਨੇ, ਇਹ ਦੋਹਾਂ ਦੀ ਬੜੀ ਮਹਿਮਾ ਚੱਲ ਪਈ ਇੱਥੇ ਪੰਜਾਬ ਦੇ ਅੰਦਰ। ਬਹੁਤ ਬੰਦਗੀ ਕਰਦੇ ਸੀ, ਦੁਨੀਆਂ ਜਾ ਕੇ ਦਰਸ਼ਨ ਕਰਨ ਲੱਗੀ। ਗੋਪੀ ਚੰਦ ਕਹਿਣ ਲੱਗਿਆ, ਭਾਂਜਾ ਸੀ ਗੋਪੀ ਚੰਦ ਭਰਤਰੀ ਦਾ, ਕਹਿਣ ਲੱਗਿਆ ਦੇਖੋ ਆਪਾਂ ਘਰ ਛੱਡਿਆ, ਬਾਹਰ ਛੱਡਿਆ, ਤਖ਼ਤ ਛੱਡੇ, ਰਾਣੀਆਂ ਛੱਡੀਆਂ, ਉਡਾ ਹੀ ਉਲਝਣ ਵਾਲੀ ਫੇਰ ਆਪਣੇ ਆਲੇ ਦੁਆਲੇ ਹੋ ਗਈ। ਕਹਿੰਦੇ ਦੂਰ ਚੱਲੀਏ, ਜਿਉਂ ਚੱਲੇ ਪੰਜਾਬ ਤੋਂ ਦੱਖਣ ਚ ਚਲੇ ਗਏ, ਉੱਥੇ ਗੁਰੂ ਨਾਨਕ ਸਾਹਿਬ ਮਿਲੇ ਸੀ ਉਹਨਾਂ ਨੂੰ। ਉੱਥੇ ਜਾ ਕੇ ਇੱਕ ਮਾਈ ਨੇ ਬੇਨਤੀ ਕਰੀ ਕਿ ਮਹਾਰਾਜ ਕਿਰਪਾ ਕਰੋ, ਕੁਛ ਦਿਨ ਮੇਰੇ ਘਰ ਨੂੰ ਭਾਗ ਲਓ। ਕਹਿੰਦੇ ਮਾਈ ਭਾਗ ਤਾਂ ਲਾ ਦਈਏ, ਪਰ ਸਾਡੀ ਸ਼ਰਤ ਹੈ। ਕਹਿੰਦੇ ਦੱਸੋ। ਅਸੀਂ ਕਹਿੰਦੇ ਅਜੇ ਯੋਗ ਅਭਿਆਸ ਕਰਨਾ ਹੈ, ਅਸੀਂ ਅਜੇ ਸਮਾਧੀ ਪਾਤ ਦੇ ਵਿੱਚ ਪਹੁੰਚੇ ਹਾਂ, ਸਮਾਧੀ ਪਾਤ ਨੂੰ ਅਸੀਂ ਸਿੱਧ ਕਰਨਾ, ਕਿਉਂਕਿ ਸਮਾਧੀ ਜਿਹੜੀ ਹੁੰਦੀ ਹੈ ਸਾਵਿਕਲਪ ਨਿਰਵਿਕਲਪ, ਸੰਪਰਿਆ ਪ੍ਰਗਿਆਤ ਅਸੰਪ੍ਰਗਿਆਤ, ਇਹ ਸਿੱਧ ਕਰਨ ਤੋਂ ਬਾਅਦ ਰਾਜ ਯੋਗ ਸਮਾਧੀ ਪ੍ਰਾਪਤ ਹੁੰਦੀ ਹੈ, ਜਿਹਨੂੰ ਸਹਿਜ ਸਮਾਧ ਮਹਾਰਾਜ ਕਹਿੰਦੇ। ਸਹਿਜ ਸਮਾਧ ਲਗੀ ਲਿਵੰਤਰ ਸੋਹਰਾ ਸੋਈ, ਉਸ ਵੇਲੇ ਮਾਈ ਕਹਿਣ ਲੱਗੀ ਸੇਵਾ ਦੱਸੋ, ਕਹਿੰਦੇ ਅਸੀਂ ਅੰਦਰ ਬੈਠਣਾ, ਦੀਵਾਰ ਚਿਣ ਲੈਣੀ ਆ, ਛੇ ਮਹੀਨੇ ਬਾਅਦ ਖੁੱਲਣੀ ਹੈ, ਤੂੰ ਘਬਰਾਈ ਨਾ, ਅਸੀਂ ਮਰਦੇ ਨਹੀਂ ਆ, ਕੁਛ ਨਹੀਂ, ਸਾਨੂੰ ਰੋਟੀ ਦੀ ਲੋੜ, ਪਾਣੀ ਦੀ ਲੋੜ ਨਹੀਂ ਹੈ, ਤੂੰ ਰੌਲਾ ਨਾ ਪਾਈ ਐਵੇਂ ਲੋਕਾਂ ਕੋਲ ਕਹੀ ਜਾਵੇਂ। ਬਚਨ ਦੇ ਤਾਂ ਮਾਈ ਨੇ ਉਹ ਛੇ ਮਹੀਨੇ ਬਾਅਦ ਸਮਾਧੀ ਖੋਲ੍ਹੀ, ਕੁਛ ਪੈਰ ਚਾਲ ਹੋ ਗਈ ਘਰ ਦੇ ਅੰਦਰ, ਕਦੇ ਅੰਦਰ ਆਉਂਦੇ ਨੇ ਕਦੇ ਬਾਹਰ ਜਾਂਦੇ ਆ। ਪੜੋਸਣ ਨੇ ਪੁੱਛਿਆ, ਕਹਿੰਦੀ ਮਾਂ ਅੰਮਾ, ਕਹਿੰਦੀ ਤੇਰੇ ਘਰ ਦੇ ਵਿੱਚ ਕੋਈ ਰੌਣਕ ਜੀ ਕਾਹਦੀ ਹੈ? ਉਹ ਕਹਿੰਦੀ ਕਾਹਦੀ ਦੱਸਾਂ, ਇੱਥੇ ਤਾਂ ਪੂਰਨ ਸੰਤ ਆਏ ਹੋਏ ਨੇ, ਛੇ ਮਹੀਨੇ ਬਾਅਦ ਸਮਾਧੀ ਖੋਲ੍ਹੀ ਇਹਨਾਂ ਨੇ। ਉਹਦੀ ਗੱਲ ਚੱਲ ਪਈ, ਸ਼ਹਿਰ ਚੱਲੀ, ਗਲੀਆਂ ਚੱਲੀ, ਉਹਦੇ ਬਾਅਦ ਰਾਜੇ ਕੋਲ ਪਹੁੰਚ ਗਈ। ਰਾਜੇ ਨੇ ਕਿਹਾ ਮੈਂ ਤਾਂ ਦਰਸ਼ਨ ਜ਼ਰੂਰ ਕਰਨਾ ਇਹਨਾਂ ਦਾ। ਉਹ ਲੈ ਕੇ ਬਾਹਰ, ਵਜ਼ੀਰ ਵੀ ਨਾਲ, ਫੌਜ ਦੇ ਅਫਸਰ ਵੀ ਨਾਲ, ਸਿਵਲ ਦੇ ਵੀ ਨਾਲ, ਇੱਕ ਜਲੂਸ ਬਣ ਕੇ ਤੁਰ ਪਿਆ, ਬੈਂਡ ਵਾਜੇ ਨਾਲ ਲਏ ਹੋਏ ਨੇ। ਜਦ ਦੱਸਿਆ ਵੀ ਉਹ ਮਾਈ ਦਾ ਘਰ ਹੈ, ਉਹਦੇ ਅੰਦਰ ਸਾਧੂ ਰਹਿੰਦੇ ਹੈ, ਰਾਜਾ ਕਹਿਣ ਲੱਗਿਆ ਵੀ ਬੈਂਡ ਵਾਜੇ ਲੈ ਕੇ ਚਲੋ। ਵਾਜੇ ਵੱਜਣੇ ਸ਼ੁਰੂ ਹੋ ਗਏ। ਗੋਪੀ ਚੰਦ ਕਹਿੰਦਾ ਪਾਤਰੀ ਨੂੰ, ਕਹਿੰਦਾ ਮਹਾਰਾਜ ਆਹ ਵਾਜੇ ਕਾਹਦੇ ਵੱਜ ਰਹੇ ਨੇ? ਪਾਤਰੀ ਕਹਿੰਦਾ ਮਾਈ ਨੇ ਕੋਈ ਰਸੇਟਾ ਪਾਤਾ ਹੋਣਾ। ਮਾਈ ਦੱਸ, ਸੱਚੋ ਸੱਚ ਦੱਸ। ਕਹਿੰਦੀ ਮੇਰੇ ਤੇ ਕਹਿ ਹੋ ਗਿਆ ਮਹਾਰਾਜ, ਅੱਜ ਤਾਂ ਇਸ ਥਾਂ ਦਾ ਰਾਜਾ ਜਿਹੜਾ ਹੈ ਉਹ ਆ ਰਿਹਾ ਆਪਦੇ ਦਰਸ਼ਨ ਕਰਨ ਨੂੰ ਬਾਗ ਜਾਗ ਤੇ। ਉਹ ਕਹਿੰਦੇ ਅਸੀਂ ਰਾਜੇ ਤੇ ਕੀ ਲੈਣਾ, ਤੈਂ ਤਾਂ ਬੜਾ ਮਾੜਾ ਕੰਮ ਕਰਿਆ। ਉਹ ਰਾਜਾ ਨੇੜੇ ਆ ਗਿਆ, ਮੋਤੀਆਂ ਦਾ ਹਾਲ ਚੱਕਿਆ ਹੋਇਆ, ਕਹਿੰਦੇ ਗੋਪੀ ਚੰਦ ਆਪਾਂ ਕੋਈ ਐਸਾ ਕੰਮ ਕਰੀਏ ਵੀ ਸ਼ਰਧਕ ਹੋ ਕੇ ਮੁੜ ਗਏ। ਉਹ ਜਦ ਰਾਜਾ ਅੰਦਰ ਵੜਨ ਲੱਗਿਆ, ਗੋਪੀ ਚੰਦ ਬਗਲੀ ਪਾ ਕੇ ਤੁਰ ਪਿਆ। ਉਹ ਕਹਿੰਦਾ ਮਾਮਾ ਜੀ ਤੁਸੀਂ ਕਿੱਥੇ ਜਾਂਦੇ ਹੋ? ਕਹਿੰਦਾ ਮੈਂ ਜਾਣਾ ਅੱਜ ਭਿਖਿਆ ਲੈਣ। ਉਹ ਕਹਿੰਦਾ ਤੁਹਾਡੀ ਤਾਂ ਵਾਰੀ ਨਹੀਂ, ਮੈਂ ਜਾਣਾ। ਉਹ ਕਹੇ ਮੈਂ ਜਾਣਾ, ਉਹ ਕਹੇ ਮੈਂ ਜਾਣਾ। ਕਹਿੰਦਾ ਕਿਉਂ ਜਾਣਾ? ਇਹਨੂੰ ਰਾਜਾ ਆ ਗਿਆ, ਝਗੜਾ ਪੈ ਰਿਹਾ ਦੋਹਾਂ ਦਾ। ਉਹ ਕਹਿੰਦਾ ਮੈਂ ਜਾਵਾਂ ਨਾ, ਚੌਥੇ ਕਿਸੇ ਮਾਈ ਨੇ ਤੈਨੂੰ ਲੱਡੂ ਦਿੱਤੇ, ਤੂੰ ਮੈਨੂੰ ਦੱਸਿਆ ਹੀ ਨਹੀਂ ਹੈ, ਤੇਰੀ ਦਾੜੀ ਨਾਲ ਲੱਡੂ ਦਾ ਝਿਣਕਾ ਲੜਕ ਰਿਹਾ ਸੀ। ਉਹ ਕਹਿੰਦਾ ਫਿਰ ਆਪਣੇ ਮੰਜੇ ਹੇਠ ਵੀ ਸੋਟਾ ਫੇਰ, ਤੈਨੂੰ ਮਾਈ ਨੇ ਖੀਰ ਖਿਲਾਈ, ਤੇਰੇ ਵੀ ਦਾੜੀ ਦੇ ਵਾਲਾਂ ਨਾਲ ਖੀਰ ਲੱਗੀ ਆਈ ਸੀ, ਮੈਨੂੰ ਆ ਕੇ ਤੈਂ ਦਿੱਤੀ। ਉਹ ਕਹਿੰਦਾ ਮੈਂ ਜਾਣਾ, ਉਹ ਝੋਲੀ ਹੋਵੇ, ਦੋਵੇਂ ਜਫਮ ਜੱਫੀ ਹੋ ਗਏ। ਰਾਜੇ ਨੇ ਕਿਹਾ ਕਾਹਦੇ ਸੰਤ ਨੇ? ਉੱਥੋਂ ਹੀ ਮੁੜ ਗਿਆ, ਵਾਪਸ ਹੋ ਗਿਆ। ਸ਼ੁਗਰ ਹੈ ਕਹਿੰਦੇ ਦੰਦਈਏ, ਕਹਿੰਦਾ ਛੇੜ ਲਏ ਸੀ, ਸ਼ੁਗਰ ਹੋ ਗਿਆ। ਇਹ ਸਾਧੂ ਜਿਹੜਾ ਹੈ ਨਾ, ਤਿੰਨ ਚੀਜ਼ਾਂ ਜਰ, ਇੱਕ ਤਾਂ ਪ੍ਰਸ਼ਾਦਾ, ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਗੁਪਤ ਹੋਇਆ ਕਰਦੀਆਂ, ਭਜਨ ਭੋਜਨ ਨਾਰੀ, ਤਿੰਨੇ ਪਰਦੇ ਦੇ ਅਧਿਕਾਰੀ। ਭਜਨ ਵਾਲੇ ਦਾ ਜਦ ਪਤਾ ਲੱਗ ਜਾਂਦਾ ਤਾਂ ਸਮਝ ਲਓ ਮੁਸ਼ਕਪੁਰ ਦਾ ਦਾਟ ਖੁੱਲ ਗਿਆ, ਤੇ ਉਹਨੇ ਉੜ ਜਾਣਾ, ਕਿਉਂਕਿ ਲੋਕਾਂ ਨੇ ਮਹਿਮਾ ਕਰਨੀ ਹੈ, ਬੇਅੰਤ ਦੁਨੀਆਂ ਦੁਖੀ ਹੈ, ਦੁਖੀਆਂ ਨੇ ਆਉਣਾ, ਉਹਨੇ ਔਖਾ ਹੋ ਜਾਣਾ ਵਿਚਾਰੇ ਦਾ, ਉੱਥੇ ਹੀ ਲੁੱਟਿਆ ਲੁੱਟਿਆ ਜਾਂਦਾ। ਕਹਿੰਦੇ ਇਹਨੂੰ ਗੁਪਤ ਰੱਖਣਾ, ਪ੍ਰਗਟ ਨਹੀਂ ਕਰਨਾ, ਸ਼ਕਤੀ ਨਹੀਂ ਦਿਖਾਉਣੀ। ਬਿਲਕੁਲ ਇਸ ਤਰ੍ਹਾਂ ਦੀਆਂ 10-15 ਬਚਨ ਮਹਾਰਾਜ ਜੀ ਨੇ ਦਿੱਤੇ। ਕਹਿੰਦੇ ਕਹਿੰਦਾ ਮਹਾਰਾਜ ਕਿਰਪਾ ਕਰੋ, ਕਹਿੰਦੇ ਜਾ ਪਹਿਲਾਂ ਆਪਣਾ ਮੁਕਾਮ ਢਾਲ ਕੇ। ਮੁਕਾਮ ਢਾਉਣ ਚਲਿਆ ਗਿਆ, ਸਾਰਾ ਪਿੰਡ ਹਟਾ ਰਿਹਾ ਵੀ ਇਹ ਤਾਂ ਕਮਲਾ ਹੋ ਗਿਆ, ਪਤਾ ਲੱਗ ਗਿਆ ਵੀ ਗੁਰੂ ਕੋਲ ਚਲਿਆ ਗਿਆ। ਪਹਿਲਾਂ ਹੀ ਮੱਥਾ ਠਣ ਗਿਆ ਸਾਰਿਆਂ ਦਾ ਵੀ ਹੁਣ ਸੁੱਖ ਸ਼ਾਂਤ ਨਹੀਂ ਹੈ। ਪਹਿਲਾਂ ਭਾਈ ਤਿਲਕੂ ਜਿਹੜਾ ਸੀ ਉਹਨੇ ਵੀ ਐਵੇਂ ਕਰਿਆ, ਹੁਣ ਇਹ ਵੀ ਆ ਗਿਆ ਮੁਕਾਮ ਢਾਉਣ। ਬਥੇਰਾ ਔਖਾ ਵੀ ਬੋਲਦੇ ਨੇ, ਹਟਾਉਂਦੇ ਨੇ, ਕਈ ਖੋਹਦੇ ਨੇ, ਘਰ ਵਾਲੀ ਵੀ ਖੋਹਦੀ ਹੈ। ਪੀਰ ਨਾਰਾਜ਼ ਹੋ ਜਾਏਗਾ, ਆਪਾਂ ਉੱਜੜ ਜਾਵਾਂਗੇ, ਆਪਾਂ ਕਬੀਲਦਾਰ ਬੰਦੇ ਹਾਂ, ਬਾਲ ਬੱਚੇਦਾਰ ਬੰਦੇ ਹਾਂ, ਐ ਨਾ ਕਰ ਤੂੰ। ਉਹ ਕਹਿੰਦਾ ਵੇਖ ਮੈਂ ਜਿਹੜੇ ਗੁਰੂ ਕੋਲ ਜਾਣਾ ਸੀ ਚਲਿਆ ਗਿਆ, ਜਿਹਨੂੰ ਮਿਲਣਾ ਲੱਭਣਾ ਸੀ ਲੱਭ ਗਿਆ, ਹੁਣ ਮੈਨੂੰ ਨਹੀਂ ਚਾਹੇ, ਸਭ ਕੁਛ ਚਲਿਆ ਗਿਆ, ਮੇਰਾ ਸਰੀਰ ਚਲਿਆ ਗਿਆ, ਵੀ ਮੈਂ ਨਹੀਂ ਇਹ ਗੱਲ ਕਰਨੀ, ਮੈਂ ਅਸਲੀ ਗੱਲ ਸਮਝ ਲਈ, ਤੈਂ ਮੇਰੇ ਨਾਲ ਰਹਿਣਾ, ਤੁਸੀਂ ਪਰਿਵਾਰ ਨੇ ਰਹੋ, ਨਹੀਂ ਤੁਸੀਂ ਵੀ ਮੇਰੇ ਤੋਂ ਵੱਖਰੇ ਹੋ। ਫਿਰ ਗੁਰੂ ਮਹਾਰਾਜ ਕੋਲ ਆ ਗਿਆ। ਮਹਾਰਾਜ ਕਹਿੰਦੇ ਕਿਉਂ ਭਾਈ ਮੰਜ, ਅਜੇ ਤਾਂ ਸ਼ੁਰੂ ਹੋਇਆ ਹੈ, ਜਦ ਤੂੰ ਸਿੱਖੀ ਚ ਪੂਰਾ ਹੋ ਜਾਏਗਾ ਫੇਰ ਖਬਰ ਹੈ ਕੀ ਹੋਣਾ ਤੇਰੇ ਨਾਲ। ਉਹਨੇ ਆ ਕੇ ਮਹਾਰਾਜ ਕਿਰਪਾ ਕਰੋ, ਆਪ ਦਾ ਹੱਥ ਮੇਰੇ ਤੇ ਰਿਹਾ, ਨਿਗਾਹ ਮੇਰੇ ਤੇ ਰਹੀ, ਤਾਂ ਮੈਂ ਚੋਰਾਂ ਤੋਂ ਬਚ ਜਾਵਾਂਗਾ, ਮੇਰੇ ਉੱਤੇ ਅਸਰ ਨਹੀਂ, ਕਿਉਂਕਿ ਮੈਂ ਤੁਹਾਡੇ ਛਤਰ ਛਾਇਆ, ਹੇ ਤਾਂ ਤੁਸੀਂ ਮੇਰੇ ਉੱਤੇ ਮਾਲਕ ਬਣੇ। ਦ੍ਰਿੜਤਾ ਦੇ ਨਾਲ ਭਜਨ ਕਰਨ ਲੱਗ ਗਿਆ। ਭਜਨ ਦੀਆਂ ਹੁੰਦੀਆਂ ਅਵਸਥਾ, ਸਾਰੇ ਹੀ ਭਜਨ ਕਰਦੇ ਨੇ, ਲੇਕਿਨ ਭਜਨ ਦਾ ਪਤਾ ਨਹੀਂ ਲੱਗਦਾ, ਦੁਨੀਆਂ ਰੁਲੀ ਫਿਰਦੀ ਹੈ, ਪਤਾ ਹੀ ਨਹੀਂ ਲੱਗਦਾ. ਆਹ ਜਿਹੜੀ ਸ਼ਬਦ ਸੁਰਤ ਮਾਰ ਗਏ ਨੇ, ਇਹਨੂੰ ਜੇ ਕੋਈ ਸ਼ੌਕ ਵਾਲਾ ਬੰਦਾ ਹੈ, ਇਹਦੇ ਦੋ ਦੋ ਤਿੰਨ ਤਿੰਨ ਪੱਤਰੇ ਕਰਕੇ ਪੜ੍ਹ ਲਓ, ਸਾਰੀ ਪੜ੍ਹਨ ਦੀ ਕੋਸ਼ਿਸ਼ ਨਾ ਕਰੋ. ਇਹਦੇ ਵਿੱਚ ਸਾਰਾ ਹੀ ਰਾਹ ਮਿਲ ਜਾਂਦਾ ਵੀ ਭਜਨ ਕਿਵੇਂ ਹੁੰਦਾ, ਕਿਹੜੀ ਕਿਹੜੀ ਸਟੇਜ ਹੁੰਦੀ ਹੈ, ਕਿੱਥੇ ਕਿੱਥੇ ਜਾ ਕੇ ਖਤਰਾ ਹੁੰਦਾ, ਕਿਵੇਂ ਅਵਸਥਾ ਆਉਂਦੀ ਹੈ. ਫਿਰ ਵੀ ਇਨਫੋਰਮੇਸ਼ਨ ਵਾਸਤੇ ਮੈਂ ਬੇਨਤੀ ਕਰਦਾ ਕਿ ਪਹਿਲਾਂ ਬਾਣੀ ਵਿੱਚ ਮਨ ਲਾਉਣਾ ਚਾਹੀਦਾ. ਗੁਰੂ ਸੱਤਵੇਂ ਪਾਤਸ਼ਾਹ ਕਹਿਣ ਲੱਗੇ, ਪਿਆਰੇ ਉਹ ਜਿਹੜੀ ਬਾਣੀ ਹੈ ਨਾ ਗੁਰਬਾਣੀ, ਇਹ ਧਰਤੀ ਹੈ, ਧਰਤੀ ਦੇ ਬਗੈਰ ਦਰਖਤ ਨਹੀਂ ਪੈਦਾ ਹੁੰਦਾ. ਇਹ ਜਿਹੜਾ ਨਾਮ ਹੈ ਇਹ ਦਰਖਤ ਹੈ, ਇਹਦੇ ਵਾਸਤੇ ਧਰਤੀ ਦੀ ਲੋੜ ਹੈ ਪਹਿਲਾਂ. ਇਸ ਕਰਕੇ ਬਾਣੀ ਨੂੰ ਵਿਚਾਰ ਕੇ ਪੜ੍ਹੋ. ਬਾਣੀ ਪੜ੍ਹਨ ਦਾ ਤਰੀਕਾ ਹੁੰਦਾ ਕਿ ਪਹਿਲਾਂ ਮਨ ਨਹੀਂ ਟਿਕਦਾ ਤਾਂ ਜਿਹੜੇ ਲਗਾ ਮਾਤਰਾ ਲੱਗੀਆਂ ਹੋਈਆਂ ਨੇ ਉਹਨਾਂ ਚ ਧਿਆਨ ਦਿਓ. ਉਹਦੇ ਬਾਅਦ ਜਦ ਟਿਕਣ ਲੱਗ ਗਿਆ ਫਿਰ ਅਰਥ ਜਾਣਨ ਦਾ ਯਤਨ ਕਰੋ. ਜਦੋਂ ਅਰਥ ਜਾਣ ਲਏ ਫਿਰ ਭਾਵ ਵਿੱਚ ਲੀਨ ਹੋਵੋ. ਜਦੋਂ ਭਾਵ ਲੀਨ ਹੋ ਕੇ ਰਸ ਆਉਣ ਲੱਗ ਜਾਵੇ ਫਿਰ ਨਾਮ ਦਾ ਅਧਿਕਾਰੀ ਹੁੰਦਾ ਜਾਪ ਦਾ. ਫਿਰ ਜਿਹੜਾ ਮੰਤਰ ਦਿੱਤਾ ਉਸ ਨੂੰ ਰਸਨਾ ਦੇ ਨਾਲ ਜਾਂ ਮਾਲਾ ਨਾਲ ਜਪੋ, ਕਿਉਂਕਿ ਇੱਕ ਨੇਮ ਬਣਾਉਣਾ ਹੈ. ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ. ਜਿੰਨਾ ਚਿਰ ਅਸੀਂ ਜ਼ਿੰਦਗੀ ਦਾ ਨੇਮ ਪੱਕਾ ਨਹੀਂ ਬਣਾਉਂਦੇ ਨਹੀਂ ਲੰਘ ਸਕਦੇ, ਢਿੱਲ ਮੱਠ ਰਹਿ ਜਾਂਦੀ. ਮਹਾਂਪੁਰਸ਼ ਕਹਿੰਦੇ ਨੇ ਕਿ ਤੂੰ ਵਾਹਿਗੁਰੂ ਮੰਤਰ ਦੀਆਂ 6 ਪੱਕੀਆਂ ਮਾਲਾ ਰੋਜ਼ ਕਰਿਆ ਕਰ. ਬੜਾ ਬਹੁਤ ਨੇ 6 ਪੱਕੀਆਂ, 2.5 ਮਾਲਾ ਦਾ ਵਿਧਾਨ ਹੈ ਬਈ. 2.5 ਮਾਲਾ ਜ਼ਰੂਰ ਕਰਨੀਆਂ ਚਾਹੀਦੀਆਂ ਨੇ. 2.5 ਮਾਲਾ ਹੁੰਦੀਆਂ ਨੇ 270 ਮਾਲਾ ਆਰਡੀਨਰੀ ਵਾਹਿਗੁਰੂ ਵਾਹਿਗੁਰੂ ਦਾ ਹਰੇਕ ਮੰਨ ਕੇ ਨਾ ਕਹਿ ਕੇ. ਫਿਰ ਇਹ ਹੁੰਦਾ ਵੀ ਰਸਨਾ ਨਾਲ ਜਪਣਾ. ਜੇ ਨਹੀਂ ਮਨ ਲੱਗਦਾ ਬੋਲ ਕੇ ਕਰੀ ਜਾਓ ਵਾਹਿਗੁਰੂ 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 ਕਰਕੇ ਦੇਖ ਲਓ. ਜਿਹਨੇ ਜੀ ਕਰਦਾ ਮਨ ਲੱਗ ਜਾਏਗਾ. ਤੁਸੀਂ ਬੋਲਦੇ ਹੋ, ਕੰਨ ਤੁਹਾਡੇ ਸੁਣਦੇ ਨੇ. ਉਹ ਜੀਵ ਜਿਹੜੀ ਜਨਮਾਂ ਜਨਮਾਤਰਾ ਦੀ ਜੂਠੀ ਹੋਈ ਪਈ ਹੈ ਉਹਦੀ ਮੈਲ ਲੈ ਜਾਏਗੀ ਵਾਹਿਗੁਰੂ ਵਾਹਿਗੁਰੂ ਕਰਕੇ. ਖਬਰਾਂ ਕਰੋੜਾਂ ਅਰਬਾਂ ਖਰਬਾਂ ਜਨਮਾਂ ਦੀ ਜੂਠੀ ਹੋਈ ਜੀਵ ਇਹ ਨਾਮ ਨੂੰ ਕਿਵੇਂ ਐਕਸੈਪਟ ਕਰੇਗੀ? ਚੱਕ ਕੇ ਮਾਰ ਦਿਆ ਪਰੇ. ਪਹਿਲੇ ਦਿਨ ਬੰਦਾ ਚਾਹੁੰਦਾ ਮੈਂ 10ਵੇਂ ਦੁਆਰ ਪਹੁੰਚ ਜਾ. ਇਹ ਤਾਂ ਜਨਮਾਂ ਜਨਮਾਤਰਾ ਦੀ ਕਮਾਈ ਹੁੰਦੀ ਹੈ ਤਾਂ ਜਾ ਕੇ ਉੱਥੇ ਪਹੁੰਚਦਾ. ਸੋ ਰਸਨਾ ਦੇ ਨਾਲ ਨਾਮ ਜਪੋ. ਮਹਾਰਾਜ ਕਹਿੰਦੇ ਜੇ ਰਸਨਾ ਨਾਲ ਨੀ ਨਾ ਜਾ ਨਾਮ ਜਪਦੇ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ. ਜਿਸ ਵਕਤ ਰਸਨਾ ਦਾ ਨਾਮ ਸਿੱਧ ਹੋ ਗਿਆ, ਜ਼ੋਰ ਨਾ ਕਰੋ, ਉਸੇ ਵੇਲੇ ਰਸਨਾ ਧੀਮੀ ਪੈ ਜਾਏਗੀ, ਜੀਭ ਦੀ ਨੋਕ ਹਿੱਲੇਗੀ, ਬਾਕੀ ਨਹੀਂ ਹਿੱਲਦਾ. ਨਾਮ ਜਿਹੜਾ ਉਹ ਕੰਠ ਚ ਉੱਤੇ ਆਉਂਦਾ, ਕੰਠ ਹਿੱਲਣਾ ਸ਼ੁਰੂ ਹੋ ਜਾਂਦਾ, 10 ਗੁਣਾ ਫਲ ਵੱਧ ਜਾਂਦਾ. 10 ਮਾਲਾ ਕਰੋ ਬੋਲ ਕੇ ਤੇ 1 ਕਰ ਲਓ ਕੰਠ ਚ. ਇਹਦੇ ਬਾਅਦ ਨਾਮ ਦੇ ਨਾਲ ਪਿਆਰ ਪੈ ਜਾਂਦਾ, ਖਿੱਚ ਪੈ ਜਾਂਦੀ ਹੈ, ਨਾਮ ਹਿਰਦੇ ਚ ਉੱਤੇ ਆਉਂਦਾ, ਜੀ ਕਰਦਾ. ਫਿਰ ਐਂ ਲੱਗੇਗਾ ਵੀ ਮੇਰਾ ਜੀ ਨਹੀਂ ਲੱਗਦਾ, ਅੱਜ ਮੈਂ ਨਾਮ ਨਹੀਂ ਜਪਿਆ, ਅੱਜ ਮੈਨੂੰ ਹੋ ਕੀ ਗਿਆ, ਮੈਂ ਤਾਂ ਫਿੱਕਾ ਪੈ ਗਿਆ. ਫਿਰ ਰਸ ਆਏਗਾ, ਉਸ ਰਸ ਨੂੰ ਇੰਜੋਏ ਕਰੋ. 100 ਗੁਣਾ ਫਲ ਵੱਧ ਗਿਆ. ਉਹਦੇ ਬਾਅਦ ਡੀਪ ਸਾਇਲੈਂਸ ਆ ਜਾਂਦੀ ਹੈ, ਫੁਰਨੇ ਸ਼ਾਂਤ ਹੋ ਜਾਂਦੇ ਨੇ, ਅੰਦਰ ਧੁਨ ਜਾਗ ਪੈਂਦੀ ਹੈ. ਧੁਨਵੇਂ ਧਿਆਨ, ਧਿਆਨਵੇਂ ਜਾਣਿਆ, ਗੁਰਮੁਖ ਰਤ ਕਹਾਣੀ. ਇੱਥੇ 1000 ਮਾਲਾ ਬਾਹਰ ਫੇਰੋ ਤੇ 1 ਉੱਥੇ ਫੇਰ ਲਓ, ਹੁਣ ਮਾਲਾ ਦੀ ਲੋੜ ਨਹੀਂ ਰਹਿੰਦੀ, ਕੰਠ ਤੋਂ ਮਾਲਾ ਰੁਕ ਜਾਂਦੀ ਹੈ. ਸਵਾਸ ਤੇ ਨਾਮ ਦੂਜਾ ਤਰੀਕਾ ਇਹ ਹੈ ਕਿ ਸਵਾਸ ਬੈਠੋ ਸਿੱਧੇ, ਬਿਲਕੁਲ ਬੈਠੋ 90 ਦਰਜੇ ਤੇ, ਬਿਲਕੁਲ ਸਿੱਧਾ ਸਿੱਧੇ ਹੋ ਕੇ ਗਰਦਨ ਸਿਰ ਤੇ ਰੀੜ੍ਹ ਦੀ ਹੱਡੀ 1 ਲਾਈਨ ਚ ਹੋ. ਉਹਦੇ ਬਾਅਦ ਇਹ ਪੁਰਜੇ ਢਿੱਲੇ ਕਰ ਦੋ, ਸਿਰ ਨੂੰ ਵੀ ਢਿੱਲਾ ਕਰ ਦੋ, ਕਿਉਂਕਿ ਫਰਸਟ੍ਰੇਸ਼ਨ ਨਾਲ ਕਸਿਆ ਪਿਆ ਸਭ ਦਾ ਸਿਰ. ਮੋਢੇ ਢਿੱਲੇ ਕਰ ਦੋ, ਛਾਤੀ ਢਿੱਲੀ ਕਰ ਦੋ, ਲੇਕਿਨ ਸਦਾਈ ਚ ਫਰਕ ਨਾ ਆਵੇ. ਫਿਰ ਦੇਖੋ ਵੀ ਸਾਹ ਅੰਦਰ ਨੂੰ ਆਉਂਦਾ, 2 ਮਿੰਟ ਬਾਅਦ ਕਰੋ ਵੀ ਸਾਹ ਆ ਰਿਹਾ, ਹੁਣ ਜਾ ਰਿਹਾ, ਹੁਣ ਨਿਕਲ ਰਿਹਾ, ਹੁਣ ਅੰਦਰ ਨੂੰ ਜਾ ਰਿਹਾ. ਉਹ ਛੁੱਪ ਲਈ ਇਹਦੇ ਉੱਤੇ ਨਾਮ ਦੀ ਧੁਨ, ਗੁਰਮੁਖ ਪਿਆਰਿਆਂ ਤੋਂ ਪੁੱਛ ਕੇ ਨਾਮ ਇਹਦੇ ਉੱਤੇ ਲੋਡ ਕਰ ਦੋ, ਜਿਵੇਂ ਆਪਾਂ ਗੱਡੀ ਤੇ ਸਮਾਨ ਲਾਦੇ ਹਾਂ. ਫਿਰ ਦੇਖਣਾ ਵੀ ਖਾਲੀ ਨਾ ਜਾਵੇ ਕੋਈ ਸਾਸ. ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਮਤ ਕੋਏ, ਕਿਆ ਜਾਣੋ ਤੇ ਅੰਤ ਕੋ ਇਹੀ ਸਾਸ ਮਤ ਹੋਏ. ਸੋ ਸਾਸ ਨਾਮ ਜਪੇ ਤੇ ਚਿੰਤਾ ਦਾ ਖਾਤਮਾ, ਵਿਘਨਾਂ ਦਾ ਖਾਤਮਾ, ਰਸ ਦੇ ਵਿੱਚ ਸੁਰਤ ਲਵਲੀਨ ਹੋ ਜਾਂਦੀ. ਇਹ ਤੋਂ ਗਾਂ ਕਿਵੇਂ ਕਰਨਾ, ਉਹ ਮਹਾਤਮਾ ਦੱਸਦੇ ਨੇ ਵੀ ਪਿਆਰਿਆ, ਇਹ ਦੱਸੀ ਹੋਈ ਪ੍ਰਗਟ ਕਰੀ ਹੋਈ ਚੀਜ਼ ਕੋਈ ਫਲ ਨਹੀਂ ਦਿੰਦੀ, ਕਿਉਂਕਿ ਭੁੱਲ ਭੱਲ ਜਾਂਦਾ ਬੰਦਾ, ਕੋਸ਼ਿਸ਼ ਕਰਦਾ ਮੈਂ ਉੱਪਰ ਛਾਲ ਮਾਰਾਂ, ਚੜ ਹੁੰਦਾ ਨਹੀਂ ਹੈ, ਹੇਰਲਾ ਵੀ ਕਿਹਾ ਆ। ਇਹ ਤਾਂ ਪ੍ਰੈਕਟੀਕਲੀ ਜਪਾਉਣਾ ਪੈਂਦਾ ਦਸ ਦਿਨ। ਉਹਦੇ ਬਾਅਦ ਨਾਮ ਜਦ ਹੈ ਅੰਦਰ ਸਮਾ ਗਿਆ, ਅਨਹਦ ਸ਼ਬਦ ਚੱਲ ਪੈਂਦਾ, ਡੀਪ ਆਵਾਜ਼ ਬਹਿ, ਬਹੁਤ ਗਹਿਰੀ ਆਵਾਜ਼ ਸੁਣਦੀ ਹੈ, ਪਹਿਲਾਂ ਜਿਵੇਂ ਘੰਟਾ ਵੱਜਦਾ, ਫੇਰ ਸਤਾਰ ਵਰਗੀ ਆਵਾਜ਼ ਬਣ ਜਾਂਦੀ ਹੈ, ਹੌਲੀ ਹੌਲੀ ਬੰਸਰੀ ਵਰਗੀ ਆਵਾਜ਼ ਹੋ ਜਾਂਦੀ ਹੈ, ਬੀਨਾ ਵਰਗੀ ਆਵਾਜ਼ ਹੋ ਜਾਂਦੀ ਹੈ, ਮਰਦੰਗ ਵਰਗੀ ਆਵਾਜ਼ ਹੋ ਜਾਂਦੀ ਹੈ। ਜਿਹੜੇ ਜਪਦੇ ਨੇ ਬੀਨਾ ਦੀ ਮੰਡਲ ਚ ਜਿਸ ਵੱਟ ਜਾਂਦੇ ਆ, ਉੱਠ ਨਹੀਂ ਸਕਦਾ, ਉਹਨੂੰ ਦੂਆ ਬੰਦਾ ਉਠਾਲਦਾ, ਬਈ ਉੱਠੋ ਤੁਸੀਂ ਫਲਾਣੇ ਤੋਂ ਜਾਣਾ ਸੀ। ਉਹ ਇੰਨੀ ਸੁਰਤ ਬਿੰਨ ਲੈਂਦੀ ਹੈ ਜਿਵੇਂ ਸੱਪ ਨੂੰ ਬਿੰਨ ਲੈਂਦੀ ਹੈ, ਐਸੇ ਤਰ੍ਹਾਂ ਮਨ ਨੂੰ ਬਿੰਨ ਲੈਂਦੀ ਹੈ ਬੀਨ ਦੀ ਆਵਾਜ਼ ਅੰਦਰ। ਐਵੇਂ ਨਹੀਂ, ਉਹ ਅਨਹਦ ਧੁਨ ਅਨਹਦ ਧੁਨੀਆਂ ਵੱਜਦੀ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਆ, ਪੜੋ ਪਿਆਰ ਨਾਲ,
ਵਾਹਿਗੁਰੂ ਵਾਹਿਗੁਰੂ ਸੁਣਦਾ ਘੱਟ ਵਿੱਚ ਤੇਰੇ, ਘੱਟ ਵਿੱਚ ਤੇਰੇ, ਵਾਹਿਗੁਰੂ ਵਾਹਿਗੁਰੂ ਸੁਣਦਾ ਘੱਟ ਵਿੱਚ ਤੇਰੇ, ਘੱਟ ਵਿੱਚ ਤੇਰੇ,
ਜੱਪਾ ਹੈ, ਰਸਨਾ ਦਾ ਨਾਮ ਹੈ, ਸਵਾਸ ਦਾ ਨਾਮ ਹੈ, ਹਿਰਦੇ ਦਾ ਨਾਮ ਹੈ, ਨਾਭੀ ਦਾ ਨਾਮ ਹੈ, ਰੋਮ ਰੋਮ ਦਾ ਨਾਮ ਹੈ, ਆਗਿਆ ਚੱਕਰ ਦਾ ਨਾਮ ਹੈ, ਅਨਹਦ ਸ਼ਬਦ ਦੀ ਮਦਦ ਨਾਲ ਨਾਮ ਹੈ, ਤ੍ਰਿਪਤੀ ਵਿੱਚ ਨਾਮ ਹੈ, ਸੰਸਰਾ ਦਰ ਕਮਲ ਦਾ ਨਾਮ ਹੈ, ਅਖੀਰ ਇਹ ਪਹੁੰਚਾ ਦਿੰਦਾ ਦਸਵੇਂ ਦੁਆਰ ਤੱਕ। ਤੇ ਇਹਦੇ ਵਿੱਚ ਸਿਖਾਲਾ ਇੱਕ ਤਰੀਕਾ ਹੋਰ ਹੈ, ਉਹ ਗੁਰੂ ਮਹਾਰਾਜ ਨੇ ਪ੍ਰਗਟ ਕਰਿਆ, ਉਹਨੂੰ ਧਿਆਨ ਕਹਿੰਦੇ। ਉਹ ਨਾਮ ਜੀ ਦੇ ਸੁਰਤ ਟਿਕ ਜਾਂਦੀ ਹੈ, ਧਿਆਨ ਆ ਜਾਂਦਾ, ਧਿਆਨ ਨਾਲ ਬਹੁਤ ਛੇਤੀ ਆਦਮੀ ਪਾਰ ਲੰਘਦਾ। ਧਿਆਨ ਹੁੰਦਾ ਹੈ, ਤਿੰਨ ਕਿਸਮ ਦਾ ਧਿਆਨ ਹੁੰਦਾ, ਲੇਕਿਨ ਜਿਹੜਾ ਸਾਡੀ ਸਮਝ ਚ ਆਉਣ ਵਾਲਾ ਹੈ ਉਹ ਹੈ ਗੁਰੂ ਦਾ ਧਿਆਨ। ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਉਹਦਾ ਧਿਆਨ ਕਰਨਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਕਰਕੇ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਧਿਆਨ ਗੁਰਾਂ ਦੀ ਮੂਰਤ, ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ,
ਇਹਦੇ ਨਾਲ ਕੀ ਹੁੰਦਾ ਕਿ ਪਹਿਲਾਂ ਤਾਂ ਯਤਨ ਕਰ ਕਰਕੇ ਧਿਆਨ ਜੋੜਦਾ, ਜੇ ਸ਼ਰਧਾ ਹੋਵੇ, ਪ੍ਰੇਮ ਹੋਵੇ, ਜਿਹਦੇ ਨਾਲ ਪਿਆਰ ਹੁੰਦਾ, ਖਿਆਲ ਆਉਂਦੀ ਸਾਰ ਅੰਦਰ ਧਿਆਨ ਉਹਦਾ ਆ ਜਾਂਦਾ, ਸ਼ਕਲ ਆ ਜਾਇਆ ਕਰਦੀ। ਗੁਰੂ ਦੀ ਸ਼ਕਲ ਆਉਣ ਦੇ ਨਾਲ ਗੁਰੂ ਅੰਦਰ ਵਾਈਬ੍ਰੇਸ਼ਨ ਪੈਦਾ ਕਰ ਦਿੰਦਾ। ਗੁਰੂ ਐਵੇਂ ਨਹੀਂ ਹੁੰਦਾ, ਗੁਰੂ ਸੱਤਵੇਂ ਪਾਤਸ਼ਾਹ ਦਾ ਧਿਆਨ ਭਾਈ ਗੋਂਦੇ ਨੇ ਕਰ ਲਿਆ। ਗੁਰੂ ਮਹਾਰਾਜ ਸਾਰਾ ਦਿਨ ਬੈਠੇ ਰਹੇ, ਉੱਠਣ ਨਾ ਦਿੱਤੇ ਉਹਨੇ। ਦੋ ਘੜੀਆਂ ਦਿਨ ਜਦ ਰਹਿ ਗਿਆ, ਮਹਾਰਾਜ ਨੇ ਨੇਤਰ ਖੋਲੇ, ਕਹਿੰਦੇ ਤਨ ਸਿੱਖੀ ਤਨ ਸੀ। ਪੁੱਛਿਆ ਸੱਚੇ ਪਾਤਸ਼ਾਹ ਕੀ ਗੱਲ, ਅੱਜ ਆਪ ਉੱਠੇ ਨਹੀਂ ਹੋ। ਮਹਾਰਾਜ ਕਹਿੰਦੇ ਕਿਵੇਂ ਉੱਠਦੇ, ਭਾਈ ਗੋਂਦੇ ਨੇ ਪਿਆਰ ਨਾਲ ਸਾਡੇ ਚਰਨਾਂ ਨੂੰ ਜੱਫਾ ਪਾ ਲਿਆ, ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਡਾ ਧਿਆਨ ਉਹਦੇ ਹਿਰਦੇ ਚ ਬਿਰਾਜਮਾਨ ਸੀ। ਜੇ ਅਸੀਂ ਪਾਸੇ ਹੁੰਦੇ ਸੀ ਤਾਂ ਉਹਨੂੰ ਦੁੱਖ ਹੁੰਦਾ ਸੀ। ਫਿਰ ਗੁਰੂ ਦਾ ਸੰਬੰਧ ਹੋਇਆ ਨਾ, ਤਾਂ ਹੀ ਭਾਈ ਗੋਂਦੇ ਦੇ ਧਿਆਨ ਨੇ ਗੁਰੂ ਮਹਾਰਾਜ ਨੂੰ ਬੰਨ ਕੇ ਬਿਠਾ ਲਿਆ। ਜੇ ਬੁੱਤ ਪ੍ਰਸਤੀ ਹੁੰਦੀ ਤਾਂ ਇਹ ਗੱਲ ਕੀ, ਅਸੀਂ ਤਾਂ ਸਾਰੇ ਹੀ ਬੁੱਤ ਪ੍ਰਸਤ, ਪਹਿਲਾਂ ਆਪਣੇ ਸਰੀਰ ਨੂੰ ਇਹ ਮੰਨਦੇ ਹਾਂ। ਬਾਲ ਬੱਚੇ ਨੇ ਉਹ ਬੁੱਤ ਨੇ, ਕੋਠੀਆਂ ਬੁੱਤ ਨੇ, ਫਾਰਮ ਬੁੱਤ ਨੇ, ਇੰਡਸਟਰੀਆਂ ਬੁੱਤ ਨੇ, ਕਿਹੜੀ ਚੀਜ਼ ਆ ਜਿਹੜੀ ਬੁੱਤ ਨਹੀਂ ਹੈ? ਸ਼ਕਲ ਵਾਲੀ ਨੂੰ ਚੀਜ਼ ਨੂੰ ਬੁੱਤ ਕਹਿੰਦੇ। ਉਹ ਸਾਰਿਆਂ ਨਾਲੋਂ ਜੋ ਸ੍ਰੇਸ਼ਟ ਹੈ ਉਹ ਪਰਮੇਸ਼ਰ ਦਾ ਵਜੂਦ ਹੈ ਜਿਹੜਾ ਗੁਰੂ ਰਾਹੀਂ ਪ੍ਰਗਟ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਧਿਆਨ ਧਰਿਆ। ਦੇਵੀ ਦਾਸ ਨੇ ਉਹਦੀਆਂ ਅੱਖਾਂ ਦੇ ਵਿੱਚ ਸਲਾਈਆਂ ਫਿਰ ਰਹੀਆਂ, ਤੇ ਜਿਸ ਵਕਤ ਸਲਾਈਆਂ ਵਾਲੇ ਚਲੇ ਗਏ ਨੇਤਰ ਹੋਵੇ, ਜਿਵੇਂ ਮਹਾਰਾਜ ਦੇ ਪਾਸ ਆਇਆ ਤਾਂ ਮਹਾਰਾਜ ਦੇ ਚਰਨਾਂ ਤੇ ਪੱਟੀਆਂ ਬੰਨੀਆਂ ਹੋਈਆਂ। ਪੁੱਛਿਆ ਕਹਿੰਦਾ ਸੱਚੇ ਪਾਤਸ਼ਾਹ ਇਹ ਕੀ ਹੋ ਗਿਆ? ਕਹਿੰਦੇ ਦੇਵੀ ਦਾਸ, ਜਦ ਤੇਰੇ ਅੱਖਾਂ ਦੇ ਵਿੱਚ ਸਲਾਈਆਂ ਫਿਰਦੀਆਂ ਸੀ, ਤੂੰ ਸਾਡੇ ਚਰਨਾਂ ਦਾ ਧਿਆਨ ਧਰਿਆ ਸੀ, ਸਾਰਾ ਦੁੱਖ ਅਸੀਂ ਆਪਣੇ ਚਰਨਾਂ ਤੇ ਲੈ ਲਿਆ। ਭਾਈ ਵੀਰੀ ਚੰਦ ਪੱਟੀ ਵਿੱਚ ਦੁਸ਼ਾਲੇ ਤੇ ਗਹਿਣੇ ਲੈ ਕੇ ਜਦ ਪੁਲਿਸ ਮਗਰ ਪੈ ਗਈ, ਵਾਹਿਗੁਰੂ ਕਹਿ ਕੇ ਇੱਕ ਭੱਠ ਵਿੱਚ ਛਾਲ ਮਾਰੀ, ਜਲ ਦੇ ਭੱਠ। ਗੁਰੂ ਮਹਾਰਾਜ ਲਹਿਰੇ ਗਾ ਕੇ ਬੈਠੇ ਸੀ, ਕਹਿੰਦੇ ਜਲਦੀ ਲਿਆਓ ਨਵਸ਼ਕਾਂ ਭਰ ਕੇ ਸਾਡੇ ਉੱਤੇ ਪਾਈ ਜਾਓ। ਜਦ ਤੱਕ ਭੱਠ ਠੰਡਾ ਨਹੀਂ ਹੋਇਆ, ਗੁਰੂ ਮਹਾਰਾਜ ਜਲ ਪਾਉਂਦੇ ਰਹੇ। ਪਾਤਸ਼ਾਹ ਇਹ ਕੀ ਹੋ ਗਿਆ ਅਚਾਨਕ? ਕਹਿੰਦੇ ਭਾਈ ਬੇਦੀ ਚੰਦ ਨੇ ਭੱਠ ਵਿੱਚ ਛਾਲ ਮਾਰੀ ਹੋਈ ਹੈ। ਗੂੰਜ ਜਿਹੜੀ ਹੈ ਇਹ ਉਡੇ ਉਡਾਵੈ ਸਹਿ ਕੁਛ, ਤਿਸ ਪਾਤਸ਼ਾਹ ਬਛਰੇ ਛਰਿਆ, ਤਿੰਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਿਮਰਨ ਦੇ ਬਲ ਦੇ ਨਾਲ ਬੱਚਿਆਂ ਨੂੰ ਇੱਥੋਂ ਜੋ ਫੁਰਨਾ ਕਰਦੀ ਹੈ ਉੱਥੇ ਬੱਚਿਆਂ ਨੂੰ ਪਹੁੰਚਣ। ਜਿਹੜਾ ਕੱਛੂ ਹੈ ਧਿਆਨ ਦੇ ਬਲ ਦੇ ਨਾਲ ਬੱਚਿਆਂ ਨੂੰ ਪਾਲ ਕੇ ਸਮੁੰਦਰ ਵੱਲ ਨੂੰ ਖਿੱਚ ਲੈਂਦਾ। ਬੱਚੇ ਕਦੇ ਨੀ ਖੁਸ਼ਕੀ ਵੱਲ ਨੂੰ ਜਾਂਦੇ, ਕਦੇ ਦੇਖਦੇ ਤੁਸੀਂ ਸਮੁੰਦਰ ਦੇ ਕੰਢੇ ਜਾ ਕੇ ਜਿਹੜਾ ਆਂਡੇ ਚੋਂ ਨਿਕਲੂ ਨੱਠ ਕੇ ਸਮੁੰਦਰ ਵੱਲ ਨੂੰ ਜਾਊ, ਚਾਹੇ ਸਮੁੰਦਰ ਉੱਥੋਂ 200 ਗਜ਼ ਤੇ ਹੈ। ਉਹ ਖਿੱਚ ਲੈਂਦਾ ਧਿਆਨ ਦੇ ਬਲ ਨਾਲ। ਸੋ ਧਿਆਨ ਜਿਹੜਾ ਇਹ ਸ੍ਰੇਸ਼ਟ ਹੈ। ਇਹਦੇ ਚ ਕੀ ਹੁੰਦਾ? ਪਹਿਲਾਂ ਤ੍ਰਿਪਤੀ ਹੁੰਦੀ ਹੈ ਧਿਆਤਾ ਧਿਆਨ ਤੇ। ਇੱਕ ਧਿਆਨ ਧਰਿਆ ਹੋਇਆ, ਇੱਕ ਨੇ ਧਰਿਆ ਹੋਇਆ, ਇੱਕ ਵਿਚਾਲੇ ਦਾ ਜਿਹੜਾ ਜਿਵੇਂ ਰਿਮੋਟ ਕੰਟਰੋਲ ਹੁੰਦਾ ਉਹ ਧਿਆਨ ਦੀ ਸ਼ਕਤੀ ਹੈ। ਇਹ ਕਰਦੇ ਕਰਦੇ ਆਪਣਾ ਆਪ ਡਿਸੋਲਵ ਹੋ ਜਾਂਦਾ ਤੇ ਜਿਹਦਾ ਤੁਸੀਂ ਧਿਆਨ ਧਰਦੇ ਹੋ ਉਹ ਹੀ ਰਹਿ ਜਾਂਦਾ। ਇੱਕ ਮਹਾਤਮਾ ਦੇ ਕੋਲ ਇੱਕ ਕੋਈ ਆ ਗਿਆ ਪ੍ਰੇਮੀ, ਉਹ ਕਹਿੰਦੇ ਧਿਆਨ ਧਰ ਤੂੰ? ਉਹ ਕਹਿੰਦਾ ਜੀ ਮੇਰਾ ਧਿਆਨ ਲੱਗਦਾ ਨੀ। ਕਹਿੰਦੇ ਕਿਹਦਾ ਧਰਦਾ? ਕਹਿੰਦਾ ਮੈਂ ਤੁਹਾਡਾ ਵੀ ਧਰਦਾ, ਹੋਰ ਮੂਰਤੀਆਂ ਦਾ ਵੀ ਧਰਦਾ, ਕੋਈ ਲੱਗਦਾ ਨੀ। ਮਹਾਤਮਾ ਕਹਿੰਦਾ ਤੈਨੂੰ ਸਭ ਤੋਂ ਪਿਆਰੀ ਚੀਜ਼ ਕਿਹੜੀ ਹੈ? ਕਹਿੰਦਾ ਮੇਰੀ ਮੱਝ। ਕਹਿੰਦੇ ਚੱਲ ਮੱਝ ਦਾ ਧਿਆਨ ਧਰ। ਉਹ ਅੰਦਰ ਵਾੜ ਦਿੱਤਾ ਖਿੜਕੀ ਥਾਈ, 6 ਮਹੀਨੇ ਉਹਨੂੰ ਧਿਆਨ ਦੀ ਕਿਰਿਆ ਸਮਝਾਈ। ਉਹਦੇ ਬਾਅਦ ਕਹਿੰਦੇ ਪ੍ਰੇਮੀਆਂ ਬਾਹਰ ਨਿਕਲ, ਨਿਕਲਦਾ ਨੀ, ਖਿੜਕੀ ਕੋਲ ਆਉਂਦਾ ਖੜ ਜਾਂਦਾ। ਕਹਿੰਦੇ ਕੀ ਗੱਲ ਤੂੰ ਬਾਹਰ ਨੀ ਆਉਂਦਾ, ਨਿਕਲਦਾ ਕਿਉਂ ਨੀ ਹੈ? ਕਹਿੰਦਾ ਜੀ ਮੇਰੇ ਸਿੰਘ ਐਡੇ ਐਡੇ ਹੋ ਗਏ, ਫਸਦੇ ਨੇ ਇਹਦੇ ਵਿੱਚ। ਉਹਦਾ ਆਪਣਾ ਸਰੂਪ ਭਾਸਣ ਲੱਗ ਗਿਆ ਉਹਨੂੰ, ਜਿਵੇਂ ਮੱਝਦਾ ਹੀ ਹੁੰਦਾ। ਇਹ ਜਿਹੜਾ ਗੁਰੂ ਦਾ ਧਿਆਨ ਧਰਦਾ ਹੈ ਉਹਨੂੰ ਆਪਣਾ ਡਿਸੋਲਵ ਹੋ ਜਾਂਦਾ ਹੈ ਤੇ ਆਪਣਾ ਹੀ ਸਰੀਰ ਗੁਰੂ ਦਾ ਸਰੀਰ ਲੱਗਣ ਲੱਗ ਜਾਂਦਾ। ਇਹਨੂੰ ਤ੍ਰਿਪਤੀ ਟੁੱਟਣੀ ਕਹਿੰਦੇ, ਲੀਨ ਹੋ ਜਾਂਦਾ। ਇਹ ਤੋਂ ਬਾਅਦ ਬ੍ਰਹਮ ਗਿਆਨ ਚ ਦਾਖਲ ਹੋਣ ਨੂੰ ਨਹੀਂ ਦੇਰ ਲੱਗਦੀ, ਵਿਵੇਕ ਮੰਡਲ ਆਏ ਤੇ ਉੱਥੇ। ਸੋ ਇਹ ਸਾਰੀਆਂ ਕਿਰਿਆਵਾਂ ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਨੇ ਭਾਈ ਮੰਝ ਨੂੰ ਸੁਝਾ ਦਿੱਤੀਆਂ ਤੇ ਨਾਲ ਇਹ ਕਹਿਤਾ ਵੀ ਹੱਥੀ ਪੈਣੀ ਸੇਵਾ ਕਰੋ ਤੇ ਬਾਕੀ ਮਨ ਦੇ ਨਾਲ ਸਿਮਰਨ ਕਰੋ। ਦੋ ਕੰਮ ਜਦ ਤੁਸੀਂ ਕਰੋਗੇ ਛੇਤੀ ਤੇ ਛੇਤੀ ਤੁਸੀਂ ਪਹੁੰਚ ਜਾ। ਅਖੀਰ ਮੰਜ਼ਿਲ ਦਰ ਮੰਜ਼ਿਲ ਚੱਲਦਾ ਗਿਆ ਕਿਉਂਕਿ ਪਹਿਲੇ ਸੰਸਕਾਰ ਬੜੇ ਪ੍ਰਬਲ ਸੀ, ਪਿਛਲੇ ਜਨਮਾਂ ਚ ਬੜਾ ਰਸਤਾ ਕੱਟਿਆ ਆਇਆ ਸੀ, ਹੁਣ ਤਾਂ ਰਿਫਰੈਸ਼ਰ ਕੋਰਸ ਸੀ ਉਹਦਾ। ਤੇ ਚੱਲਦਾ ਚੱਲਦਾ ਪਹੁੰਚਿਆ ਕਿੱਥੇ, ਦਸਵੇਂ ਦੁਆਰ ਚ ਆ ਕੇ ਸੁਰਤ ਪਹੁੰਚ ਗਈ ਬਲ
ਚੜ ਗਿਆ ਦਸਵੇਂ ਅਕਾਲ, ਮਨ ਚੜ ਗਿਆ ਦਸਵੇਂ ਦੁਆਰ ਗੁਰਮੁਖ ਪਿਆਰੇ ਦਾ, ਚੜ ਗਿਆ ਦਸਵੇਂ ਦੁਆਰ ਗੁਰਮੁਖ ਪਿਆਰੇ ਦਾ।
ਚੜਿਆ ਦਸਵੇਂ ਦੁਆਰ, ਉੱਥੇ ਉਂਗਣਾ ਭੁੱਖ ਹੈ, ਤਿੱਥੇ ਉਂਗਣਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼। ਐਸੀ ਅਵਸਥਾ ਦੇ ਵਿੱਚ ਪਹੁੰਚਿਆ, ਗੁਰੂ ਮਹਾਰਾਜ ਨੇ ਦੇਖ ਲਿਆ ਵੀ ਗੁਰਸਿੱਖ ਨੇ ਚੜ੍ਹਾਈ ਕਰ ਲਈ, ਹੁਣ ਪੜ੍ਹਾਈ ਤਾਂ ਉਹਨੇ ਪੂਰੀ ਕਰ ਲਈ, ਕੋਰਸ ਪੂਰੇ ਕਰ ਲਏ, ਹੁਣ ਇਮਤਿਹਾਨ ਦੇਣਾ ਸੀ ਤਾਂ ਕਿ ਅਗਲੀ ਜਮਾਤ ਚ ਦਾਖਲ ਕਰਿਆ ਜਾਵੇ। ਦਸਵੇਂ ਦੁਆਰ ਤੋਂ ਉੱਪਰ ਵੀ ਅਗਲੀ ਜਮਾਤ ਹੁੰਦੀ ਹੈ, ਜਦ ਤੱਕ ਇਹ ਰੱਬ ਨਹੀਂ ਬਣ ਜਾਂਦਾ ਉਨ੍ਹਾਂ ਚਿਰ ਜਮਾਤਾਂ ਨਹੀਂ ਖਤਮ ਹੋਇਆ ਕਰਦੀਆਂ। ਦਸਵੇਂ ਦੁਆਰ ਪਹੁੰਚ ਜਾਂਦਾ ਹੈ ਸਾਧਨਾ ਕਰਕੇ, ਲੇਕਿਨ ਇਹ ਤਾਂ ਜਿਹੜੀ ਉੱਪਰਲੀ ਗੱਲ ਹੈ ਨਾ, ਉਹ ਗੁਰੂ ਦੀ ਮਿਹਰ ਤੋਂ ਬਗੈਰ ਨਹੀਂ ਹੋਇਆ ਕਰਦੀ, ਕਿਉਂਕਿ ਅਥਾਰਟੀ ਜਿਹਨੂੰ ਕੁੰਜੀ ਕਹਿੰਦੇ ਨੇ ਨਾ, ਇੱਥੇ ਆ ਕੇ ਗੁਰੂ ਵਰਤਦਾ। ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂਪ ਆਈ। ਹੁਣ ਸੱਚਖੰਡ ਤੋਂ ਹੇਠਾਂ ਜਿਹੜਾ ਹੈ ਉੱਥੇ ਕੁੰਜੀ ਗੁਰੂ ਨੂੰ ਸੌਂਪਤੀ। ਅਣਕ ਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਦਸਵੇਂ ਦੁਆਰ ਥਾਈ ਯੋਗੀ ਵੀ ਪਹੁੰਚ ਜਾਂਦੇ ਨੇ, ਹੋਰ ਸਾਧਨਾ ਵਾਲੇ ਵੀ ਪਹੁੰਚ ਜਾਂਦੇ ਆ, ਪਰ ਇਹ ਤਾਂ ਜਿਹੜੀ ਉੱਪਰਲੀ ਮੰਜ਼ਿਲ ਹੈ ਨਾ ਸੱਚਖੰਡ ਦੀ, ਉਹ ਗੁਰੂ ਤੇ ਬਗੈਰ ਸੱਚਖੰਡ ਚ ਦਾਖਲਾ ਨਹੀਂ ਮਿਲਿਆ ਕਰਦਾ। ਗੁਰੂ ਮਿਹਰ ਕਰੇ, ਉਹਦਾ ਅਹਿਮ ਭਾਵ ਤੋੜ ਦੇ, ਹੰਗਤਾ ਤੇ ਮਮਤਾ ਨੂੰ ਖਤਮ ਕਰ ਦੇਵੇ ਤੇ ਅੰਦਰ ਗਿਆਨ ਪ੍ਰਕਾਸ਼ ਹੋ ਜਾਵੇ। ਕਬ ਨੂੰ ਸਾਧ ਸੰਗਤ ਤੇ ਪਾਵੇ, ਸਾਧੂ ਦੀ ਸੰਗਤ ਪੂਰੇ ਦੀ ਕਦੇ ਮਿਲ ਜਾਵੇ ਨਾ ਇਹਨੂੰ, ਉਸ ਸਥਾਨ ਤੇ ਬਹੁਤ ਨਾ ਆਵੇ। ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤ ਕੁਰਬਾਨ। ਇੱਥੇ ਆ ਕੇ ਗੁਰੂ ਮਹਾਂਪੁਰਸ਼ ਤੱਤਵੇਤੇ ਬ੍ਰਹਮ ਗਿਆਨੀ ਮਹਾਂਪੁਰਸ਼ ਤੋਂ ਗਾਂ, ਬਗੈਰ ਦਸਵੇਂ ਦੁਆਰ ਤੋਂ ਅੱਗੇ ਚੜ੍ਹਾਈ ਨਹੀਂ ਹੋਇਆ ਕਰਦੀ। ਨਿਰੰਕਾਰ ਦਾ ਦਰਵਾਜ਼ਾ ਨਹੀਂ ਮਿਲਦਾ ਜਦ ਤੱਕ ਵਿਵੇਕ ਮੰਡਲ ਦੇ ਵਿੱਚ ਮਹਾਂਪੁਰਸ਼ ਪ੍ਰਕਾਸ਼ ਨਾ ਕਰਦੇ। ਸੋ ਦਸਵੇਂ ਦੁਆਰ ਤੇ ਪਹੁੰਚਿਆ ਹੋਇਆ ਮਹਾਰਾਜ ਨੇ ਦੇਖਿਆ ਵੀ ਸਿੱਖ ਨੇ ਚੜ੍ਹਾਈ ਕਰ ਲਈ ਬਹੁਤ ਛੇਤੀ, ਪਰ ਇਹਦਾ ਇਮਤਿਹਾਨ ਲਈਏ ਹੁਣ ਤਾਂ ਕਿ ਅਗਲੀ ਜਮਾਤ ਚ ਇਹਨੂੰ ਦਾਖਲ ਕਰਿਆ ਜਾਵੇ। ਇਹ ਇਮਤਿਹਾਨ ਨੂੰ ਰੂਹਾਨੀ ਲਫ਼ਜ਼ਾਂ ਦੇ ਅੰਦਰ ਕਸਵੱਟੀ ਕਹਿੰਦੇ ਨੇ। ਕਸਵੱਟੀ ਸਾਰਿਆਂ ਤੇ ਲੱਗਦੀ ਹੈ, ਬਾਬੇ ਫਰੀਦ ਤੇ ਜਦ ਕਸਵੱਟੀ ਲੱਗੀ, ਅੱਗ ਲੈਣ ਜਾਂਦਾ ਮੁਰਸ਼ਦ ਦੇ ਇਸ਼ਨਾਨ ਵਾਸਤੇ, ਬੇਸ਼ਵਾ ਦੇ ਦਰ ਤੇ ਪਹੁੰਚ ਜਾਂਦਾ ਹੈ ਤੇ ਬੇਨਤੀ ਕਰਦਾ ਹੈ ਕਿ ਮੈਨੂੰ ਅੱਗ ਦੇ ਬੀਬੀ, ਮੈਂ ਮੁਰਸ਼ਦ ਦਾ ਇਸ਼ਨਾਨ ਕਰਾਉਣਾ। ਉਹ ਕਹਿੰਦੀ ਕੀਮਤ ਦੇ ਸਕਦਾ ਹੈ? ਕਹਿੰਦਾ ਜੋ ਮੰਗੇ। ਕਹਿੰਦੀ ਅੱਖ ਦਾ ਡੇਲਾ ਦੇ ਦੇ ਆਪਣੇ ਕੱਢ ਕੇ। ਛੁਰੀ ਲਿਆ ਦੇ ਬੀਬੀ, ਛੁਰੀ ਤੇ ਪਲੇਟ ਲੈ ਆਈ, ਅੱਖ ਅੱਗੇ ਕਰਤੀ, ਕਹਿੰਦਾ ਕੱਢ ਲੈ। ਕਹਿੰਦੀ ਮੈਂ ਕਿਉਂ ਕੱਢਣਾ, ਮੈਂ ਤੈਨੂੰ ਅੱਗ ਦਾ ਇੱਕ ਕੋਲਾ ਦੇਣਾ, ਤੂੰ ਮੈਨੂੰ ਅੱਖ ਦਾ ਡੇਲਾ ਫੜਾ। ਉਸੇ ਵੇਲੇ ਉਂਗਲੀ ਪਾ ਕੇ ਡੇਲਾ ਕੱਢਤਾ, ਕਿੰਨੀ ਕੁ ਤਕਲੀਫ ਹੋਈ ਵਾਹਿਗੁਰੂ ਜਾਣਦਾ। ਪੱਟੀ ਬੰਨ ਕੇ ਗੁਰੂ ਕੋਲ ਆ ਜਾਂਦਾ, ਇਸ਼ਨਾਨ ਕਰਾਉਂਦਾ, ਪਾਸ ਹੋ ਗਿਆ ਇਮਤਿਹਾਨ ਚੋਂ। ਕੋਈ ਗੱਲ ਨਹੀਂ ਕਰੀ ਵੀ ਮੈਂ ਮਹਾਰਾਜ ਅੱਖ ਦਾ ਡੇਲਾ ਲੈ ਕੇ ਫੇਰ ਦੇ ਕੇ ਪਾਣੀ ਲਿਆਇਆ, ਕੁਛ ਨੀ। ਗੁਰੂ ਨੇ ਪੁੱਛਿਆ, ਮੁਰਸ਼ਦ ਨੇ, ਫਰੀਦਾ ਅੱਖ ਕਿਉਂ ਬੰਨੀ ਹੈ? ਕਹਿੰਦਾ ਆਈ ਹੋਈ ਹੈ ਮਹਾਰਾਜ। ਕਹਿੰਦੇ ਆਈਆਂ ਨੀ ਬੰਨੀ ਦੀਆਂ, ਗਈਆਂ ਬੰਨੀ ਦੀਆਂ, ਕਿਉਂਕਿ ਮੁਰਸ਼ਦ ਪੂਰਾ ਸੀ। ਕਹਿੰਦੇ ਖੋਲ ਦੇ ਪੱਟੀ, ਪੱਟੀ ਖੋਲੀ ਤਾਂ ਵਧੀਆ ਅੱਖ ਉਹਦੇ ਵਿੱਚ ਆ ਗਈ। ਮੀਰ ਖੁਸਰੋ ਦੇ ਉੱਤੇ ਇੱਕ ਸਵੱਟੀ ਲੱਗਦੀ ਹੈ, ਨਿਜ਼ਾਮਉਦੀਨ ਔਲੀਆ ਦਾ ਮਰੀਦ ਸੀ, ਸੇਵਾ ਕਰਕੇ ਨੌ ਬਾਦਸ਼ਾਹ ਦੇ ਦਰਬਾਰ ਵਿੱਚ ਰਾਜ ਕਵੀ ਸੀ। ਬਹੁਤ ਗਿਫਟਸ ਮਿਲੇ ਜਦੋਂ ਤੁਰਿਆ ਘਰ ਨੂੰ ਰਿਟਾਇਰ ਹੋ ਕੇ ਪਹੁੰਚਦਾ ਹੈ ਨਿਜ਼ਾਮ ਔਲੀਆ ਪਾਸ, ਛੁੱਟੀ ਲੈ ਲਈ ਤੇ ਲੈ ਕੇ ਤੁਰ ਜਾਂਦਾ ਹੈ। 200 ਊਠ ਲਈ ਜਾਂਦਾ ਸਮਾਨ ਲੱਦਿਆ ਹੋਇਆ, ਏਡਾ ਇੰਨਾ ਸਮਾਨ ਉਹਦੇ ਕੋਲ। ਇਧਰਲੇ ਪਾਸੇ ਇੱਕ ਲੋੜਵੰਦ ਆ ਗਿਆ, ਕਹਿੰਦਾ ਔਲੀਆ ਮੇਰੀ ਲੜਕੀ ਦੀ ਸ਼ਾਦੀ ਹੈ, ਮੈਨੂੰ ਕੁਛ ਦੇ। ਕਹਿੰਦੇ ਭਾਈ ਅਸੀਂ ਤਾਂ ਜਿਹੜਾ ਰੋਜ਼ ਆਉਂਦਾ ਰੋਜ਼ ਮੁਕਾ ਦਿੰਦੇ ਹਾਂ, ਕੱਲ੍ਹ ਨੂੰ ਜਿਹੜਾ ਆਊਗਾ ਤੂੰ ਲੈਣੀ। ਉਹ 3 ਦਿਨ ਰਿਹਾ, ਇੱਕ ਪੈਸਾ ਬਣਾਇਆ, ਕਹਿਣ ਲੱਗਾ ਤੁਸੀਂ ਸ਼ਕਤੀ ਨਾਲ ਬੰਦ ਕਰਤਾ। ਕਹਿੰਦੇ ਦੇਖ ਮੇਰੇ ਕੋਲ ਇੱਕ ਚੀਜ਼ ਹੈ, ਆਹ ਜੁੱਤੀ ਹੈ ਮੇਰੇ ਕੋਲ, ਇਹ ਲੈ ਲੈ ਤੂੰ, ਤੇਰੇ ਕੰਮ ਆਜੂਗੀ, ਤੇਰੇ ਪੈਰ ਨੰਗੇ ਨੇ। ਉਹਨੇ ਜੋੜਾ ਲੈ ਲਿਆ, ਜੋੜਾ ਲੈ ਕੇ ਵਧੀਆ ਜੋੜਾ ਸੀ, ਲਈ ਜਾਂਦਾ। ਮੀਰ ਖੁਸਰੋ ਦੇ ਕਾਫਲੇ ਨਾਲ ਰਲ ਗਿਆ, ਬਦਾਈਆਂ ਨੂੰ ਜਾ ਰਿਹਾ ਸੀ ਮੀਰ ਖੁਸਰੋ। ਆਪਸ ਵਿੱਚ ਗੱਲਬਾਤ ਹੋਈ, ਉਹਨੇ ਕੁਛ ਤਰਕ ਕੀਤੀ ਔਲੀਏ ਤੇ, ਕਹਿੰਦਾ ਵੀ ਔਲੀਆ ਇਹੋ ਜਿਹਾ, ਮੈਂ ਗਿਆ ਉਹਦੇ ਕੋਲ, ਕਹਿੰਦਾ 3 ਦਿਨ ਭੇਟਾ ਹੀ ਨਾ ਆਉਣ ਦਿੱਤੀ ਸ਼ਕਤੀ ਵਰਤ ਕੇ, ਆਹ ਜੋੜਾ ਮੈਨੂੰ ਫੁਲਾ ਤਾ। ਕਹਿੰਦਾ ਮੁਰਸ਼ਦ ਦਾ ਜੋੜਾ ਦਿਖਾ ਤਾ ਮੈਨੂੰ। ਉਹ ਜੋੜਾ ਲੈ ਲਿਆ, ਛਾਤੀ ਨਾਲ ਲਾਉਂਦਾ, ਸੀਸ ਤੇ ਰੱਖਦਾ, ਅੱਖਾਂ ਦੇ ਉੱਤੇ ਰੱਖਦਾ। ਕਹਿਣ ਲੱਗਿਆ ਪ੍ਰੇਮੀਆ ਇਹ ਜੋੜਾ ਮੈਨੂੰ ਦੇ ਦੇਗਾ, ਬੋਲ ਕਿੰਨੇ ਪੈਸੇ ਦੇਵਾਂ। ਉਹ ਕਹਿੰਦਾ ਮੈਂ ਕਿਉਂ ਕਹਾਂ ਕਿੰਨੇ ਪੈਸੇ ਦੇਵਾਂ, ਤੂੰ ਇਹਦਾ ਮੁੱਲ ਪਾ ਦੇ। ਕਹਿੰਦਾ ਇਹਦਾ ਮੁੱਲ ਤਾਂ ਪੈਂਦਾ ਨਹੀਂ ਹੈ, ਇਹ ਤਾਂ ਮੁੱਲੀ ਚੀਜ਼ ਹੈ, ਮੁਰਸ਼ਦ ਦਾ ਜੋੜਾ ਕੋਈ ਮੁੱਲ ਹੈ ਉਹਦਾ? ਜਦ ਬੁੱਧੂ ਸ਼ਾਹ ਨੇ ਗੁਰੂ ਮਹਾਰਾਜ ਕੋਲ ਜਾ ਕੇ ਬੇਨਤੀ ਕਰੀ ਕਿ ਮਹਾਰਾਜ ਮੈਨੂੰ ਛੁੱਟੀ ਦਿਓ, ਯੁੱਧ ਹੋ ਗਿਆ। ਮਹਾਰਾਜ ਕਹਿੰਦੇ ਬੁੱਧੂ ਸ਼ਾਹ ਤੇਰੇ 2 ਲੜਕੇ 2 ਸਾਲੇ ਸ਼ਹੀਦ ਹੋ ਗਏ, ਦੱਸ ਤੈਨੂੰ ਅਸੀਂ ਕੀ ਦਈਏ। ਮਹਾਰਾਜ ਕੰਗਾ ਕਰ ਰਹੇ ਸੀ ਕੇਸਾਂ ਚ, ਕਹਿੰਦਾ ਪਾਤਸ਼ਾਹ ਜੇ ਮੈਨੂੰ ਕੁਛ ਦੇਣਾ ਚਾਹੁੰਦਾ, ਹੱਦ ਤੋਂ ਜ਼ਿਆਦਾ ਕੀਮਤੀ ਚੀਜ਼ ਮੰਗਣੀ ਹੈ ਮੈਂ, ਜਿਹਦੀ ਦੁਨੀਆ ਦੇ ਵਿੱਚ ਕੋਈ ਵੀ ਕੀਮਤ ਨਹੀਂ ਹੈ, ਉਹ ਜਿਹੜੇ ਰੋਮ ਕੰਘੇ ਦੇ ਵਿੱਚ ਨੇ, ਕੰਘੇ ਸਮੇਤ ਮੈਨੂੰ ਦੇ ਦੇ। ਮੈਨੂੰ ਸਭ ਕੁਛ ਮਿਲ ਗਿਆ, ਦੌਲਤਾਂ ਮਿਲ ਗਿਆ, ਮੁਰਸ਼ਦ ਦਾ ਮੁੱਲ ਨਹੀਂ ਹੁੰਦਾ ਉਹਦੇ ਗਿਫਟ ਦਾ, ਕੁਛ ਫੜਾ ਦੇਵੇ ਉਹ ਤਾਂ ਜ਼ਿੰਦਗੀ ਭਰ ਦੀ ਚੀਜ਼ ਹੁੰਦੀ ਹੈ। ਲੈ ਕੇ ਸਿਰ ਤੇ ਲਾਉਂਦਾ, ਕਹਿੰਦਾ ਮੁੱਲ ਮੈਂ ਹੀ ਪਾ ਦਾ। ਕਹਿੰਦਾ ਪਾ ਦਿਆ। ਕਹਿੰਦਾ ਸਾਰੀ ਜ਼ਿੰਦਗੀ ਦੀ ਕਮਾਈ 200 ਉੱਠ ਸੋਨੇ ਚਾਂਦੀ ਦੇ ਬਰਤਨ ਲਈ ਜਾਂਦੇ ਨੇ, ਬੇਅੰਤ ਇਹਦੇ ਚ ਬਸਤਰ ਨੇ, ਬੇਅੰਤ ਚੀਜ਼ਾਂ ਨੇ, ਇਹ ਸਾਰੇ ਲੈ ਲੈ ਪਿਆਰਿਆ, ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਇਹ ਜੋੜਾ ਦੇ ਦੇ। ਦੇਖੀ ਜਵਾਬ ਨਾ ਦੇਣੀ। ਕਹਿੰਦਾ ਮੀਰ ਖੁਸਰੋ ਤੇਰਾ ਦਿਮਾਗ ਕਾਇਮ ਹੈ, ਇਹ ਚਮੜੇ ਦਾ ਕਿੰਨੇ ਕੁ ਦਾ ਤੂੰ ਏਡਾ ਮੁੱਲ ਪਾ ਰਿਹਾ? ਕਹਿੰਦਾ ਤੂੰ ਨਹੀਂ ਜਾਣਦਾ ਮੁਰਸ਼ਦ ਤੇ ਮਰੀਜ਼ ਦਾ ਕੀ ਰਿਸ਼ਤਾ ਹੁੰਦਾ। ਉਹਨੇ ਮੈਨੂੰ ਬੁਲਾਇਆ ਇਸ ਜੋੜੇ ਦੇ ਨਾਲ, ਮੈਂ ਪਿੱਠ ਦੇ ਕੇ ਚਲੇ ਆਇਆ ਸੀ, ਉੱਥੇ ਹੀ ਸਾਰਾ ਕੁਛ ਹੈਂਡ ਓਵਰ ਕਰਕੇ ਵਾਪਸ ਆ ਗਿਆ। ਥੋੜੇ ਦਿਨਾਂ ਬਾਅਦ ਦੇਖਿਆ ਉਹਨੇ ਬਈ 32 ਮਰੀਜ਼ ਨੇ, ਇਹਨਾਂ ਚੋਂ ਇੱਕ ਛੱਡਣਾ। ਦਿੱਲੀ ਨੂੰ ਤੁਰਿਆ, ਸਾਰੀ ਜ਼ਿੰਦਗੀ ਦਿੱਲੀ ਨਹੀਂ ਸੀ ਆਇਆ, ਅੱਜ ਦਿੱਲੀ ਵਿੱਚ ਤੁਰਿਆ ਆਉਂਦਾ, ਬੇਸ਼ਵਾਵਾਂ ਦੇ ਬਾਜ਼ਾਰ ਚ ਵੜ ਗਿਆ, ਇੱਕ ਬੇਸ਼ਵਾ ਦੇ ਮਕਾਨ ਚਲਿਆ ਗਿਆ। ਨਿਗਾਹ ਕਰੀ ਸਾਰੀ ਮੈਲ ਉਹਦੀ ਖੋਤੀ, ਚਰਨਾਂ ਤੇ ਆ ਕੇ ਝੁਕੀ, ਬਾਬਾ ਤੂੰ ਤਾਂ ਮੇਰੇ ਤੇ ਮਹਾਨ ਕਿਰਪਾ ਕੀਤੀ ਹੈ, ਤੂੰ ਇਸ ਨਰਕ ਦੇ ਵਿੱਚ ਆ ਕੇ ਮੈਨੂੰ ਕੱਢਣਾ ਆ ਗਿਆ, ਮੈਨੂੰ ਕੋਈ ਸੇਵਾ ਦੱਸ। ਕਹਿੰਦਾ ਦੇਖ ਬੀਬੀ, ਆ ਮੇਰੇ ਨਾਲ 32 ਨੇ ਬਾਹਰ ਖੜੇ, ਇਹਨਾਂ ਨੂੰ ਨਠਾ ਸਕਦੀਆਂ? ਕਹਿੰਦੀ ਹਾਂ, ਇੱਕ ਵੀ ਨਹੀਂ ਲੈਣ ਦਊਗੀ, ਇਹ ਤਾਂ ਮੇਰੇ ਬਾਇਆਂ ਹੱਥ ਦਾ ਖੇਲ ਹੈ, ਮੈਂ ਸਭ ਦੀ ਸ਼ਰਧਾ ਤੋੜ ਦੂੰ। ਤੁਸੀਂ ਟਿਕ ਕੇ ਅੰਦਰ ਬੈਠੋ। ਅੰਦਰ ਬਿਠਾ ਲਿਆ, ਆਪਣੇ ਚੇਲੇ ਚਾਲੜੇ ਸਾਰੇ ਬਣਾ ਲਏ। ਕਹਿੰਦੀ ਔਲੀਆ ਆ ਗਿਆ ਤੇ ਉਹਨੇ ਮਾਸ ਖਾਣਾ, ਕਬਾਬ ਖਾਣਾ, ਸ਼ਰਾਬ ਪੀਣੀ ਹੈ, ਫਲਾਣੀ ਸ਼ਰਾਬ ਲਿਆਓ, ਟਿਮਕੀ ਲਿਆਓ, ਇੱਥੇ ਰਿਹਾ ਕਰੇਗਾ। ਉਹ ਮਰੀਜ਼ ਸੁਣ ਰਿਹਾ ਵੀ ਔਲੀਆ ਨੂੰ ਕੀ ਹੋ ਗਿਆ, ਸ਼ਰਾਬ ਪੀਣੀ ਹੈ, ਇਹਦਾ ਹਰਾਮ ਹੈ, ਮਾਸ ਉਹ ਖਾਂਦੇ ਨੀ। ਉਸ ਵੇਲੇ ਆਈ ਜਾਂਦਾ ਹੈ, ਇੱਕ ਬੋਤਲ ਲਿਆਂਦੀ, ਹੋਰ ਲਿਆਂਦੀ, ਫਲਾਣੀ ਲਿਆ, ਉਹ ਤਾਂ ਮਾੜਾ ਜਿਹਾ ਮੂੰਹ ਲਾ ਕੇ ਮੋੜਤੀ, ਫਲਾਣੀ ਕਿਸਮ ਦੀ ਲਿਆ, ਤੜਕਾ ਹੋ ਗਿਆ। ਤੜਕਾ ਹੋਇਆ ਉਹ ਕਹਿੰਦੇ ਉਹ ਛੱਡੋ ਪਰੇ, ਇਹ ਤਾਂ ਕਦੇ ਆਇਆ ਹੀ ਨਹੀਂ ਸੀ ਵੇਸ਼ਵਾਂ ਦੇ ਬਾਜ਼ਾਰ, ਤਾਂ ਹੀ ਇਹ ਤਗੜਾ ਹੈ। ਜਦ ਪਹਿਲਵਾਨ ਖਾੜੇ ਵਿੱਚ ਆਉਂਦਾ ਫਿਰ ਪਤਾ ਲੱਗਦਾ ਵੀ ਇਹ ਤਗੜਾ ਇੱਕ ਮਾੜਾ, ਇਹ ਤਾਂ ਅੱਜ ਵੇਸ਼ਵਾਂ ਦੇ ਗਿਰ ਗਿਆ ਪਹਿਲਾਂ ਹੀ ਆਉਂਦਾ ਹੀ, ਇਹਨੂੰ ਮਰੀਜ਼ ਕੀ ਧਾਰਨਾ। ਟੀ ਚਲੇ ਗਏ, ਖਬਰ ਆ ਗਈ ਅੰਦਰ ਵੀ ਮਹਾਰਾਜ ਟੀ ਤਾਂ ਚਲੇ ਗਏ, ਦੋ ਰਹਿੰਦੇ ਨੇ। ਕਹਿੰਦੇ ਉਹਨਾਂ ਨੂੰ ਵੀ ਭੇਜੋ। ਹੋਰ ਸਖਤਾਈ ਕਰਤੀ, ਕੁਟਾਈ ਸ਼ੁਰੂ ਕਰਤੀ, ਇੱਕ ਹੋਰ ਚਲਿਆ ਗਿਆ। ਕਹਿੰਦਾ ਆਓ ਖਸਰੋ ਚੱਲੀਏ, ਇੱਥੇ ਕੱਖ ਨਹੀਂ ਹੈ ਲੈਣ ਦੇਣ ਨੂੰ। ਉਹ ਕਹਿੰਦਾ ਮੈਂ ਤਾਂ ਜਾਣਾ ਨੀ। ਉਹਦੇ ਬਾਅਦ ਕਹਿੰਦੇ ਜੀ ਇੱਕ ਨਹੀਂ ਜਾਂਦਾ, ਕਹਿੰਦੇ ਉਹਨੂੰ ਕੁੱਟੋ, ਕੁੱਤੇ ਮੰਗਣ ਧੂਹ ਕੇ ਕੱਢ ਕੇ ਬਾਹਰ ਸੁੱਟਿਓ। ਮਾਰਿਆ, ਮਾਰ ਕੇ ਲੱਤਾਂ ਤੋਂ ਫੜ ਕੇ ਧੂਹੀ ਜਾਂਦੇ ਨੇ, ਜਾ ਕੇ ਬਾਹਰ ਸੁੱਟਿਆ। ਕਹਿੰਦੇ ਖਬਰਦਾਰ ਜੇ ਮੁੜ ਕੇ ਇੱਥੇ ਆਏ, ਉਹ ਫੇਰ ਆ ਗਿਆ। ਕਹਿੰਦੇ ਮਹਾਰਾਜ ਉਹ ਤਾਂ ਫੇਰ ਆ ਗਿਆ। ਕਹਿੰਦੇ ਫੇਰ ਉਹਨੂੰ ਮਾਰੋ। ਫੇਰ ਮਾਰਿਆ, ਫੇਰ ਨਿਰਾਦਰ ਕੀਤਾ, ਸਿੱਟਿਆ ਅੰਦਰ। ਉਹਦੇ ਬਾਅਦ ਔਲੀਆ ਆ ਗਿਆ, ਆ ਕੇ ਬਾਹਰ ਦਿਨ ਚੜ ਗਿਆ। ਕਹਿੰਦਾ ਉਹ ਖੁਸਰੋ ਤੂੰ ਕਿਉਂ ਨਹੀਂ ਗਿਆ, ਉਹ ਜਿੱਥੇ ਕੱਤੀ ਚਲੇ ਗਏ ਤੂੰ ਕਿਉਂ ਨਹੀਂ ਗਿਆ? ਕਹਿੰਦੇ ਹਜ਼ਰਤ ਜਿਨ੍ਹਾਂ ਦਾ ਸੰਸਾਰ ਵਿੱਚ ਕੋਈ ਥਾਂ ਸੀ ਉਹ ਆਪਣੇ ਆਪਣੇ ਥਾਵਾਂ ਤੇ ਚਲੇ ਗਏ, ਹਜ਼ਰਤ ਮੇਰਾ ਤਾਂ ਤੇਰੇ ਚਰਨਾਂ ਤੋਂ ਬਗੈਰ ਕੋਈ ਥਾਂ ਨਹੀਂ ਹੈ, ਤੇ ਮੈਂ ਦੱਸ ਕਿੱਥੇ ਜਾਵਾਂ? ਮੇਰਾ ਸੰਸਾਰ ਤੇ ਕੋਈ ਥਾਂ ਨਹੀਂ ਹੈ, ਮੇਰਾ ਤਾਂ ਥਾਂ ਤੇਰੇ ਚਰਨਾਂ ਚ। ਉਤਰ ਕੇ ਬੁੱਕਲ ਚ ਲੈ ਲਿਆ, ਬਗੈਰ ਬੋਲਿਆ ਬ੍ਰਹਮ ਗਿਆਨ ਦੀ ਦਾਤ ਦੇਤੀ, ਸਿੱਧੀਆਂ ਸਿੱਧੀਆਂ ਬਖਸ਼ ਕੇ ਪੂਰਾ ਕਰਤਾ। ਕਹਿੰਦੇ ਖਸਰੋ 100 ਨੰਬਰ ਤੇ ਪਾਸ। ਇੱਕ ਸਵੱਟੀ ਹੁੰਦੀ ਹੈ ਇਸ ਤਰ੍ਹਾਂ, ਬੋਲੋ
ਜਦੋਂ ਲੱਗਦੀ ਹੈ ਰਾਮ ਕਪੌਟੀ ਪਾਸ ਹੁੰਦੇ ਮਾਰੇ ਜੀਵੜੇ, ਲੱਗਦੀ ਹੈ ਰਾਮ ਕਪੌਟੀ ਪਾਸ ਹੁੰਦੇ ਮਾਰੇ ਜੀਵੜੇ।
ਬੱਚੇ ਜਿਹੜੇ ਨੇ ਕਹਿੰਦੇ ਦੁੱਧ ਪੀਣ ਵਾਲੇ ਮਜਨੂੰ ਸਭ ਫੇਲ ਹੋ ਜਾਂਦੇ। ਲੰਘਦਾ ਕੌਣ ਹੈ ਜਿਹਨੇ ਤਨ ਮਨ ਧਨ ਆਪਣਾ ਗੁਰੂ ਦੇ ਦੇਖੇ ਸੱਚ ਮੁੱਚੇ ਲਾ ਦਿੱਤਾ, ਆਪਣਾ ਆਪ ਗਵਾ ਦਿੱਤਾ। ਹੁਣ ਭਾਈ ਮੰਝ ਉਧਰਲੇ ਰੂਹਾਨੀ ਅਭਿਆਸ ਨਾਲ ਸਿਰੇ ਪਹੁੰਚੇ, ਲੇਕਿਨ ਸੱਚੋਂ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਜਿਹੜਾ ਜੀਵਨ ਹੈ ਨਾ ਉਹ ਜਦ ਤੱਕ ਉਸ ਦੇ ਅਨੁਸਾਰ ਨਹੀਂ ਬਣਦਾ ਉਨੀ ਦੇਰ ਤੱਕ ਕਚਿਆਈ ਬਣੀ ਰਹਿੰਦੀ। ਮਹਾਰਾਜ ਨੇ ਇੱਕ ਸਵੱਟੀ ਲਾ ਤੀ, ਕਹਿੰਦੇ ਭਾਈ ਮੰਝ ਨਾਮ ਜਪ ਲਿਆ ਤੈ ਪਹੁੰਚ ਗਿਆ, ਥੋੜੀ ਕਸਰ ਰਹਿੰਦੀ ਹੈ, ਕੋਈ ਨਾ ਜਦ ਸਮਾਂ ਆਏਗਾ ਤੈਨੂੰ ਅਸੀਂ ਉਪਦੇਸ਼ ਦੇਵਾਂਗੇ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਹੁਣ ਤੂੰ ਕਰ ਜਾ, ਪਰ ਤੈਨੂੰ ਅਸੀਂ ਅਜੇ ਵੀ ਕਹਿੰਦੇ ਹਾਂ ਤੇਰੇ ਭਾਈਚਾਰੇ ਨੇ ਤੇਰੇ ਖਿਲਾਫ਼ ਹੋ ਜਾਣਾ, ਰਹਿਣ ਦੇ ਸਿੱਖੀ ਚ ਕੀ ਪਿਆ। ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਡੋਲ ਨਾ ਜਾਵਾਂ, ਮੇਰਾ ਕੁਛ ਵੀ ਹੋ ਜਾਏ ਪਰ ਮੇਰਾ ਪਿਆਰ ਨਾ ਤੁਹਾਡੇ ਨਾਲ ਜਾਵੇ, ਮੇਰਾ ਸਿਰ ਜਾਵੇ ਤਾਂ ਜਾਵੇ ਦੀ ਬਣੀ ਹੋਈ ਪ੍ਰੀਤੀ, ਇਹ ਮੇਰਾ ਪਿਆਰ ਨਾ ਢਿੱਲਾ ਪੈ ਜਾਵੇ। ਦੁਨੀਆਂ ਦੇ ਅੰਦਰ ਜੋ ਨੁਕਸਾਨ ਹੋਣਾ ਹੋ ਜਾਵੇ, ਤਨ ਗੰਦਗੀ ਕੀ ਕੋਠੜੀ, ਸਿਰ ਹੀ ਹਰ ਹੀਰਿਆਂ ਕੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਉਸ ਵੇਲੇ ਮਹਾਰਾਜ ਨੇ ਕਿਹਾ ਕਿ ਤੈਨੂੰ ਅਸੀਂ ਸਮਝਾਉਂਦੇ ਹਾਂ ਤੇ ਮੁਖਾਲਫਤ ਸਹਿ ਨਹੀਂ ਹੋਣੀ, ਬਹੁਤ ਹੋਣੀ ਹੈ, ਤੂਫਾਨ ਉੱਠ ਖੜਨਾ ਤੇਰੇ ਖਿਲਾਫ਼, ਤੇਰੀ ਜਾਇਦਾਦ ਖੋ ਲੈਣੀ ਹੈ, ਤੈਨੂੰ ਘਰੋਂ ਬੇਹ ਕਰਕੇ ਕੱਢ ਦੇਣਾ, ਕਿਸੇ ਨੇ ਤੇਰੇ ਨਾਲ ਬੋਲਣਾ ਨਹੀਂ ਹੈ, ਤੇ ਤੂੰ ਅਜੇ ਵੀ ਜਾ ਜਾ ਕੇ ਉਹ ਜਿਵੇਂ ਮੁਕਾਮ ਬਣਾ ਲੈ ਉਹਨਾਂ ਲੋਕਾਂ ਚ ਉਸੇ ਤਰ੍ਹਾਂ ਰਹਿ। ਸੱਚੇ ਪਾਤਸ਼ਾਹ ਮੈਂ ਜਿਉਂਦਾ ਨਹੀਂ ਰਹਿ ਸਕਦਾ ਤੇਰੇ ਬਗੈਰ, ਇਸ ਤਰ੍ਹਾਂ ਕਹਿੰਦੇ ਜਿਉਂ
ਮੱਛਲੀ ਬਿਨ ਪਾਣੀ ਹੈ, ਉਹ ਪਾਣੀ ਹੈ ਪਾਣੀ ਪਵਰ ਨੂੰ ਵੀ ਕੁਛ ਮਾਤ ਨਾ ਮਿਲਿਆ ਬਣਾਵੇ ਸੰਤ ਜਨਾ ਹਰ ਪ੍ਰੀਤ
ਪਾਤਸ਼ਾਹ ਮੈਂ ਤੇਰੇ ਚਰਨਾਂ ਨਾਲੋਂ ਟੁੱਟ ਕੇ ਜਿਉਂਦਾ ਨਹੀਂ ਰਹਿ ਸਕਦਾ ਤੂੰ ਮੇਰੇ ਰੋਮ ਰੋਮ ਦੇ ਵਿੱਚ ਸਮਾਇਆ ਹੋਇਆ ਸਹਿਜ ਸਮਾਨ ਨਾ ਪੀਤਰੇ ਛੋਟਿਆ ਨਾ ਜਾਏ ਹੁਣ ਕਿਵੇਂ ਛੱਡ ਦਵਾਂ ਤੇਰੇ ਪਿਆਰ ਨੂੰ ਕਹਿੰਦੇ ਜਾ ਭਾਈ ਅਸੀਂ ਤਾਂ ਤੈਨੂੰ ਕਹਿਤਾ ਚੰਗਾ ਸਿੱਖੀ ਤਾਂ ਨਾਮ ਦੇ ਅਭਿਆਸ ਦੇ ਤਰੀਕੇ ਨਾਲ ਬਹੁਤ ਉੱਚੀ ਪਦਵੀ ਪਾ ਲਈ ਹੈ ਹੁਣ ਤਾਂ ਦੁਨੀਆਂ 'ਚ ਦੇਖਣਾ ਕਿਸ ਤਰ੍ਹਾਂ ਦੇ ਨਾਲ ਰਹਿਣਾ ਉੱਥੇ ਆ ਗਿਆ ਤਾਂ ਮਹਾਰਾਜ ਨੇ ਕਸਵੱਟੀ ਪਾਈ ਹੋਈ ਸੀ ਸਾਰਿਆਂ ਦੇ ਮਨ ਬਦਲਤੇ ਕੋਈ ਬੁਲਾਉਂਦਾ ਹੀ ਨਹੀਂ ਉਹਨੂੰ ਹੈਰਾਨ ਹੋ ਗਿਆ ਬਈ ਕੀ ਹੋਇਆ ਮੈਂ ਥੋੜੇ ਦਿਨਾਂ ਦਾ ਹੀ ਉੱਥੇ ਗਿਆ ਤਾਂ ਮੇਰੇ ਬੰਦਾ ਤਾਂ ਮੈਂ ਉਹੀ ਹਾਂ ਇਹਨਾਂ ਦੀ ਮਦਦ ਕਰੀਏ ਤੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦਾ ਨਾ ਬੱਚਾ ਕਰਦਾ ਹੈ ਨਾ ਕੋਈ ਬੀਬੀ ਕਰਦੀ ਹੈ ਨਾ ਕੋਈ ਭਾਈ ਨਾ ਕੋਈ ਬਿਰਦ ਨਾ ਕੋਈ ਚਾਚਾ ਨਾ ਕੋਈ ਤਾਇਆ ਦੂਜੇ ਪਾਸੇ ਕੀ ਹੋ ਗਿਆ ਆਉਂਦੇ ਦੇ ਇੱਕ ਜੋੜੀ ਮਰ ਗਈ ਤੀਹ ਚਾਲੀ ਡੰਗਰ ਖੁੱਲੀ ਤੇ ਖੜੇ ਸੀ ਵੱਡੀ ਖੇਤੀ ਕਰਦਾ ਸੀ ਦੂਏ ਦਿਨ ਘੋੜੀ ਮਰ ਗਈ ਘੋੜਾ ਮਰ ਗਿਆ ਫੇਰ ਜੋੜੀ ਮਰ ਗਈ ਮੱਝ ਮਰ ਗਈ ਵੀਹ ਦਿਨਾਂ ਦੇ ਵਿੱਚ ਸਾਰੇ ਡੰਗਰ ਸਾਫ਼ ਹੋ ਗਏ ਸਾਰਾ ਚੌਧਰ ਜਿੱਥੇ ਸੀ ਇਕੱਠ ਹੋਇਆ ਬੜਾ ਪਾਰਾ ਪੰਚਾਇਤ ਦਾ ਉਹ ਕਹਿਣ ਲੱਗੇ ਦੇਖੋ ਆਪ ਤੀਰਥਾ ਆ ਗਿਆ ਮੁੜ ਕੇ ਗੁਰੂ ਕੋਲੋਂ ਪੀਰ ਹੋ ਗਿਆ ਨਾਰਾਜ਼ ਜੇ ਪਿੰਡ ਵਿੱਚ ਰਹਿ ਗਿਆ ਕਿਤੇ ਪਿੰਡ ਵਾਲਿਆਂ ਦਾ ਅਸੀਂ ਹੱਲ ਨਾ ਕਰ ਦੇਵੇ ਪੀਰ ਫੇਰ ਕਹਿੰਦੇ ਕੀ ਕਰਿਆ ਜਾਵੇ ਕਹਿੰਦੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੋ ਜ਼ਮੀਨ ਖੋਲੋ ਸਾਰੀ ਜਿਹੜੇ ਡੰਗਰ ਇੱਕ ਤੋਂ ਬਚਦੇ ਨੇ ਉਹ ਵੀ ਖੋਲੋ ਉਸੇ ਵੇਲੇ ਫੈਸਲਾ ਹੋ ਗਿਆ ਭਾਈਚਾਰੇ ਦਾ ਆ ਕੇ ਉਹਨੂੰ ਕਹਿਣ ਲੱਗੇ ਵੀ ਦੇਖ ਭਾਈ ਤੀਰਥ ਤੈ ਪਿੰਡ ਵਿੱਚ ਪੈਰ ਰੱਖਦਾ ਤੇਰੇ ਪੈਰ ਰੱਖਦੀ ਸਾਰ ਤੇਰਾ ਘਰ ਤਾਂ ਹੋ ਗਿਆ ਸਾਫ ਅਸੀਂ ਤੇਰੇ ਰਿਸ਼ਤੇਦਾਰਾਂ ਕੋਈ ਚਾਚਾ ਕੋਈ ਤਾਇਆ ਕੋਈ ਬਾਬਾ ਲੱਗਦਾ ਕੋਈ ਭਰਾ ਲੱਗਦਾ ਆਹੀ ਹਾਲ ਸਾਡਾ ਹੋਏਗਾ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਵਰਤੇ ਅਸੀਂ ਕਿਉਂ ਦੁਖੀ ਹੋਈਏ ਅਸੀਂ ਤਾਂ ਪੀਰ ਦੇ ਮਰੀਦ ਬਣੇ ਹੋਏ ਆ ਤਹੀਂ ਮਰੀਦੀ ਛੱਡੀ ਹੈ ਤੇ ਤੇਰੇ ਉੱਤੇ ਕਰੋਪ ਹੋ ਗਿਆ ਸਾਡੇ ਤੇ ਹੋਜੂ ਵੀ ਤੁਸੀਂ ਰੋਕਿਆ ਕਿਉਂ ਨਾ ਦੇਖ ਤੂੰ ਇਹ ਪਿੰਡ ਛੱਡ ਦੇ ਜੇ ਨਹੀਂ ਛੱਡੇਗਾ ਅਸੀਂ ਧੱਕੇ ਮਾਰ ਕੇ ਤੈਨੂੰ ਤੋੜ ਦਿੰਦੇ ਬਾਹੋਂ ਫੜਿਆ ਦੋ ਚਾਰ ਨੇ ਧੱਕੇ ਮਾਰੇ ਬਾਹਰ ਕੱਢਦਾ ਕਹਿੰਦੇ ਦੇਖ ਇਸ ਪਿੰਡ ਦੇ ਵਿੱਚ ਮੁੜ ਕੇ ਨਾ ਆਈ ਕੱਲ ਦਾ ਵੱਡਾ ਚੌਧਰੀ ਤੀਹ ਚਾਲੀ ਪਿੰਡਾਂ ਦਾ ਦੇ ਵਿੱਚ ਚੌਧਰ ਕਰਦਾ ਅੱਜ ਕੋਈ ਸਮਾਨ ਨਹੀਂ ਹੈ ਜੋੜਾ ਵੀ ਨਹੀਂ ਪਾਉਣ ਦਿੱਤਾ ਕੋਈ ਚੀਜ਼ ਨਹੀਂ ਚੱਕਣ ਦਿੱਤੀ ਜਿਹੜੇ ਕੱਪੜੇ ਪਾਏ ਹੋਏ ਨੇ ਉਹਦੇ ਨਾਲ ਕੱਢਤਾ ਘਰਵਾਲੀ ਨੂੰ ਵੀ ਤੋਰਤਾ ਲੜਕੀ ਸੀ ਉਹਦੇ ਉਹ ਵੀ ਨਾਲ ਤੁਰ ਪਈ ਉਸ ਵੇਲੇ ਆਲੇ ਦੁਆਲੇ ਦੇਖਦਾ ਜਿਹੜੇ ਕੱਲ ਦੇ ਮਿੱਤਰ ਸੀ ਜਿਹਨਾਂ ਨੂੰ ਚੁੱਕਿਆ ਜਿਹਨਾਂ ਨੂੰ ਵੱਡੇ ਬਣਾਇਆ ਕਹਿਣ ਲੱਗਿਆ ਤੁਸੀਂ ਸਾਰੇ ਹੀ ਇਸ ਇੱਕੋ ਖਿਆਲ ਦੇ ਹੋ ਗਏ ਇਹ ਕੀ ਹੋ ਗਿਆ ਤੁਹਾਨੂੰ ਮੈਂ ਬੰਦਾ ਤਾਂ ਉਹੀ ਹਾਂ ਉਦੋਂ ਤਾਂ ਚੰਗਾ ਉਸ ਵੇਲੇ ਤਾਂ ਮੇਰੇ ਮਨ ਚ ਹਜ਼ਾਰਾਂ ਗੱਲਾਂ ਉਲਟੀਆਂ ਉਲਟੀਆਂ ਹੁੰਦੀਆਂ ਗੁਰੂ ਨੇ ਮੈਨੂੰ ਕੋਈ ਮਾੜੀ ਗੱਲ ਤਾਂ ਨਹੀਂ ਦੱਸੀ ਹੈ ਰੱਬ ਦਾ ਰਾਹ ਦੱਸਿਆ ਕਹਿੰਦੇ ਦੇਖ ਚਾਹੇ ਚੰਗੇ ਆ ਚਾਹੇ ਮੰਦੇ ਆ ਤੂੰ ਜਿਹੜਾ ਕੁਛ ਸਮਝਣਾ ਸਾਨੂੰ ਸਮਝੀ ਹੁਣ ਅਸੀਂ ਤੇਰੀ ਕੋਈ ਮਦਦ ਨਹੀਂ ਕਰ ਸਕਦੇ ਇਸ ਤਰ੍ਹਾਂ ਬੱਲੋ
ਕੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਾਬੀ ਬਣ ਗਈ
ਜਾਗਦਾ ਵੀ ਨਹੀਂ ਕੋਈ, ਜਾਂ ਕੋਈ ਮੁਸ਼ਕਲ ਹੱਥ ਬਣੇ ਤੋਈ ਕੋਈ ਨਾ ਦੇ। ਆਹ ਅਵਸਥਾ ਜੋ ਮਹਾਰਾਜ ਨੇ ਲਿਖੀ ਹੈ ਇਹ ਉਸਦੇ ਉੱਤੇ ਵਾਪਰ ਗਈ। ਲੜਕੀ ਹੈ ਘਰ ਵਾਲੀ ਆ, ਉਹ ਦੇਖਦੀ ਹੈ ਕੱਲ ਤੱਕ ਜਿਹੜੀਆਂ ਪਿਆਰ ਕਰਦੀਆਂ ਸੀ ਦਰਾਣੀਆਂ ਜਠਾਣੀਆਂ ਭਤੀਜੀਆਂ ਹੋਰ ਪਰਿਵਾਰਾਂ ਆਪਣੇ ਨਿੱਜ ਪਰਿਵਾਰ ਦੇ ਬੰਦੇ, ਲੜਕੀ ਦੇਖਦੀ ਹੈ ਕਿ ਇਹ ਤਾਂ ਮੇਰੇ ਨਵੇਂ ਸਾਡਾ ਕਸੂਰ ਕੀ ਹੋ ਗਿਆ, ਇਹ ਤਾਂ ਸਿੱਧੇ ਮੂੰਹ ਸਾਡੇ ਨਾਲ ਬੋਲਦੇ ਵੀ ਨਹੀਂ ਹੈ, ਮੇਰੇ ਪਿਤਾ ਨੇ ਤਾਂ ਕੋਈ ਮਾੜਾ ਕੰਮ ਨਹੀਂ ਕਰਿਆ, ਮਾਤਾ ਨੇ ਮਾੜਾ ਨਹੀਂ ਕਰਿਆ, ਇਹਨਾਂ ਨੂੰ ਹੋ ਗਈ ਆ ਜਿਹੜੇ ਭੈਣ ਭਰਾ ਮਰਦੇ ਸੀ ਸਾਡੇ ਜਾਨਾਂ ਦਿੰਦੇ ਸੀ, ਅੱਜ ਕੀ ਹੋ ਗਿਆ ਇਹਨਾਂ ਨੂੰ, ਇਹਨਾਂ ਦੀ ਹਾਲਤ ਐਸੀ ਹੋ ਗਈ। ਲਾਗੂ ਜਿੰਨੇ ਸੀ ਸਾਰੇ ਦੁਸ਼ਮਣ ਬਣ ਗਏ, ਕੋਈ ਨੇੜੇ ਨਹੀਂ ਆਉਂਦਾ, ਕੋਈ ਮਦਦ ਨਹੀਂ ਕਰਦਾ। ਉਹ ਕੱਲ ਦੀਆਂ ਜਿਹੜੀਆਂ ਆਪਣੀਆਂ ਸਹੇਲੀਆਂ ਜਿਨ੍ਹਾਂ ਤੇ ਬੜੇ ਬੜੇ ਪਰਵਕਾਰ ਕੀਤੇ ਚੌਧਰੀਆਂ ਦਾ ਘਰ ਹੋਣ ਤੇ ਕੋਈ ਵੀ ਅੱਖ ਨਹੀਂ ਲਾਉਂਦਾ, ਕੋਈ ਪਾਣੀ ਨਹੀਂ ਪੁੱਛਦਾ, ਕੋਈ ਹਾਹ ਦਾ ਨਾਰਾ ਨਹੀਂ ਮਾਰਦਾ, ਕਿਸੇ ਦੇ ਅੱਖਾਂ ਚੋਂ ਹੰਝੂ ਨਹੀਂ ਜਾਂਦਾ, ਵੀ ਇੰਨੇ ਬੇਰੁਖੇ ਹੋ ਗਏ ਸਾਰੇ। ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕਾ ਸਭ ਸਰਾ, ਸਾਰੇ ਆਸਰੇ ਖਤਮ ਹੋ ਗਏ। ਧੱਕੇ ਮਾਰ ਮਾਰ ਕੇ ਪਿੰਡ ਤੋਂ ਬਾਹਰ ਕੱਢਦੇ, ਕਹਿੰਦੇ ਇੱਧਰ ਨਾ ਮੁੜ ਕੇ ਆਈ। ਨਾਲਦਿਆਂ ਨੂੰ ਕਹਿੰਦੇ ਤੁਹਾਡੇ ਤੇ ਇੰਨਾ ਮੈਂ ਭਲਾ ਕਰਿਆ, ਤੁਹਾਡਾ ਬੁਰਾ ਤਾਂ ਮੈਂ ਕਰਿਆ ਨਹੀਂ, ਧੱਕੇ ਮਾਰਨ ਵਿੱਚ ਤੁਸੀਂ ਸਾਰਿਆਂ ਤੇ ਮੂਹਰੇ ਹੋ। ਕਹਿੰਦੇ ਤਾਂ ਮੂਹਰੇ ਆ, ਤੇਰੇ ਵਾਲਾ ਹਾਲ ਨਾ ਸਾਡਾ ਹੋ ਜੇ, ਤੂੰ ਬੇਮੁੱਖ ਹੋ ਗਿਆ ਪੀਰ ਤੋਂ। ਉਸ ਵੇਲੇ ਪਿੰਡ ਦੀ ਜੂਹ ਨੂੰ ਮੱਥਾ ਟੇਕਿਆ, ਮਨ ਸੰਭਾਲੇ, ਘਰ ਵਾਲੀ ਵੀ ਨਾਲ ਹੈ, ਅੱਖਾਂ ਚੋਂ ਹੰਝੂ ਜਾ ਰਹੇ ਨੇ, ਲੜਕੀ ਦੇ ਅੱਖਾਂ ਚੋਂ ਹੰਝੂ ਜਾ ਰਹੇ ਨੇ। ਉਸ ਵੇਲੇ ਭਾਈ ਮੰਝ ਦੇ ਹਿਰਦੇ ਚ ਆਈ ਵੀ ਕਿਤੇ ਐਸਾ ਨਾ ਹੋਵੇ ਮੇਰੀ ਪ੍ਰੀਤ ਨਾ ਕਿਤੇ ਟੁੱਟ ਜਾਵੇ, ਆ ਸੁਣ ਰੱਖੇਗਾ ਅੱਖਣ ਥਾਲ। ਸੋ ਇਸ ਤਰ੍ਹਾਂ ਦੇ ਨਾਲ ਖਿਆਲ ਕਰਦਾ, ਘਰਵਾਲੀ ਦੇ ਅੱਖਾਂ ਚੋਂ ਹੰਝੂ ਜਾਂਦੇ ਨੇ ਲੜਕੀ ਦੇ, ਲੇਕਿਨ ਕੀ ਮਜਾਲ ਕੇ ਉਸ ਨੂੰ ਕਹਿ ਦੇਣ ਵੀ ਤੁਸੀਂ ਜਿਵੇਂ ਪਹਿਲਾਂ ਸੀ ਉਵੇਂ ਹੀ ਰਹਿ ਲਓ, ਆਪਾਂ ਨੂੰ ਕਿੰਨੀ ਤਕਲੀਫ, ਕਿੰਨੀ ਸਤਵੰਤੀ ਸੀ, ਕਿੰਨੀ ਉਹ ਪਿਆਰ ਕਰਨ ਵਾਲੀ, ਰਜ਼ਾ ਦੇ ਵਿੱਚ ਰਹਿਣ ਵਾਲੀ। ਰਸਤੇ ਚ ਉਹਨੇ ਇੱਕ ਬੇਨਤੀ ਕਰੀ, ਕਹਿਣ ਲੱਗੀ ਇੱਕ ਗੱਲ ਮੇਰੇ ਵਾਰ ਵਾਰ ਆਉਂਦੀ ਹੈ ਮਨ ਵਿੱਚ ਵੀ ਹੁਣ ਨਾ ਤਾਂ ਕੋਲ ਆਪਣੇ ਜ਼ਮੀਨ ਹੈ, ਨਾ ਕੋਈ ਪੈਸਾ ਚੱਕਣੇ ਨਹੀਂ ਦਿੱਤਾ ਅੰਦਰੋਂ ਆਪਾਂ ਨੂੰ, ਕੋਈ ਗਹਿਣਾ ਨਹੀਂ ਚੱਕਣ ਦਿੰਦਾ ਜਿਹਦੇ ਨਾਲ ਆਪਾਂ ਜਿਹਦੇ ਆਸਰੇ ਕੋਈ ਚਾਰ ਦਿਨ ਕੱਟ ਲੈਂਦੇ, ਵਸਤਰ ਵੀ ਕੋਈ ਨਹੀਂ, ਉਹੀ ਜਿਹੜੇ ਪਹਿਨੇ ਹੋਏ ਨੇ ਕਿੰਨੇ ਕੁ ਦਿਨ ਚੱਲ ਜਾਣਗੇ। ਇਹ ਤਾਂ ਚਲੋ ਠੀਕ ਹੈ, ਵਸਤਰ ਹੋਰ ਬਣਾ ਲਾਂਗੇ, ਮਿਹਨਤ ਕਰਾਂਗੇ, ਪਰ ਪੇਟ ਨੇ ਤਾਂ ਖਾਣ ਨੂੰ ਹੁਣੇ ਹੀ ਮੰਗਣਾ, ਤਿੰਨ ਵਾਰੀ ਖਾਈਏ ਤਾਂ ਚੱਲਦਾ। ਵੀ ਪਤਾ ਨਹੀਂ ਕਿੱਥੇ ਆਪਾਂ ਜਾਣਾ, ਕੀ ਕਰਨਾ, ਕਿੱਥੇ ਰਹਿਣਾ, ਕਿਵੇਂ ਪ੍ਰਸ਼ਾਦੇ ਦਾ ਬੰਦੋਬਸਤ ਹੋਊ। ਉਸ ਕਹਿਣ ਲੱਗਿਆ ਵੀ ਤੂੰ ਫਿਕਰ ਨਾ ਕਰ, ਮੇਰੇ ਸਤਿਗੁਰੂ ਜੀ ਦਾ ਜੋ ਪੱਕਾ ਫਰਮਾਨ ਹੈ, ਰੱਬ ਦੀ ਬਾਣੀ ਹੈ, ਉਹ ਇਸ ਤਰ੍ਹਾਂ ਕਹਿੰਦੀ ਹੈ,
ਰੋਜੀ ਦਿੰਦਾ ਹੈ ਪੱਤਰ
ਭਰਿਆ ਸੈਲ ਪੱਥਰ ਮੈਂ ਜੰਨ ਤੋਂ ਪਾਏ ਤਾਂ ਕਰ ਅੱਗੇ ਕਰਦਾ। ਕਹਿਣ ਲੱਗੇ ਉਹ ਤਾਂ ਕੀੜਿਆਂ ਨੂੰ ਵੀ ਦਿੰਦਾ, ਪੰਛੀ ਕੋਈ ਕੰਮ ਕਰਦੇ ਨੇ, ਅੱਜ ਪੇਟ ਭਰ ਲੈਂਦੇ ਨੇ, ਕੱਲ ਨੂੰ ਪਰਮੇਸ਼ੁਰ ਉੱਥੇ ਹੀ ਇਹਨਾਂ ਨੂੰ ਉਤਾਰਾ ਦੇ ਦਿੰਦਾ ਜਿੱਥੇ ਇਹਨਾਂ ਦਾ ਰਿਜ਼ਕ ਪਿਆ ਹੁੰਦਾ। ਉਹ ਰਾਜ਼ਕ ਹੈ, ਵਿਸ਼ੰਬਰ ਹੈ, ਆਪਾਂ ਨੂੰ ਕੀ ਫਿਕਰ ਹੈ। ਜਿੱਥੇ ਸਾਰੇ ਸੰਸਾਰ ਨੂੰ ਪਾਲਦਾ, ਪੱਥਰ ਦੇ ਵਿੱਚ ਕੀੜਾ ਹੁੰਦਾ, ਕੋਈ ਰਸਤਾ ਨਹੀਂ ਹੁੰਦਾ, ਉੱਥੇ ਵੀ ਉਹਦੀ ਰੋਜ਼ੀ ਉਹਦੇ ਅੱਗੇ ਧਰ ਕੇ ਰੱਖੀ ਹੁੰਦੀ ਹੈ। ਇਸ ਗੱਲ ਦਾ ਨਾ ਤੂੰ ਫਿਕਰ ਕਰ। ਦੇਖੋ ਵਾਹਿਗੁਰੂ ਦੀ ਗੁਰੂ ਦੀ ਕਿਰਪਾ ਹੈ, ਆਪਾਂ ਨੂੰ ਗੁਰੂ ਨੂੰ ਪ੍ਰਸੰਨ ਕਰ ਲੈਣਾ ਚਾਹੀਦਾ, ਸਭ ਕੁਛ ਹੋ ਗਿਆ। ਸੋ ਚੱਲਦੇ ਚੱਲਦੇ ਇੱਕ ਭਲੇ ਲੋਕਾਂ ਦਾ ਨਗਰ ਆ ਗਿਆ, ਜਾਣ ਪਛਾਣ ਸੀ ਪਰ ਆਪਣੇ ਏਰੀਏ ਤੋਂ ਬਹੁਤ ਦੂਰ ਨਿਕਲ ਗਏ। ਉੱਥੇ ਜਾ ਕੇ ਜਿਹੜਾ ਚੌਧਰੀ ਸੀ ਉਹਦੇ ਨਾਲ ਗੱਲਬਾਤ ਕਰੀ ਕਿ ਮੈਂ ਇੱਥੇ ਰਹਿ ਕੇ ਦਿਨ ਗਤੀ ਕਰਨਾ ਚਾਹੁੰਦਾ ਤੇ ਮੈਨੂੰ ਕੋਈ ਥੋੜ੍ਹਾ ਥਾਂ ਦੇ ਦਿਓ, ਇੱਕ ਝਾਂਪੜੀ ਪਾ ਲਾ। ਉਹਨੇ ਕਿਹਾ ਵੀ ਦੇਖ ਉਹ ਥਾਂ ਪਿਆ, ਇੱਥੇ ਤੂੰ ਝਾਂਪੜੀ ਪਾ ਲੈ, ਰੁਜ਼ਗਾਰ ਦਾ ਕੀ ਕਰੇਗਾ। ਕਹਿੰਦਾ ਮੈਂ ਜਵਾਨ ਹਾਂ, ਘਰ ਵਾਲੀ ਤਕੜੀ ਹੈ, ਅਸੀਂ ਕੰਮ ਕਰਾਂਗੇ, ਤੇ ਮੈਨੂੰ ਦੋ ਚੀਜ਼ਾਂ ਦੇ ਦੇ, ਇੱਕ ਤੰਗੜ ਦੇ ਦੇ ਤੇ ਇੱਕ ਖੁਰਪਾ ਦੇ ਦੇ, ਉਹਦੇ ਪੈਸੇ ਮੈਂ ਲਾ ਦਾਂਗਾ, ਦਵਾ ਦੇ ਕਿਸੇ ਤੋਂ। ਇਹ ਵੀ ਉਹਨੇ ਉਪਕਾਰ ਕਰਦਾ, ਖੁਰਪਾ ਵੀ ਮਿਲ ਗਿਆ ਤੇ ਤੰਗੜ ਵੀ ਮਿਲ ਗਿਆ। ਸਵੇਰੇ ਹੀ ਜਾਂਦਾ ਜਾ ਕੇ ਕਾ ਖੋਟਦਾ, ਸਾਰੀ ਜ਼ਿੰਦਗੀ ਕਦੇ ਘਾਹ ਨਹੀਂ ਸੀ ਖੋਤਿਆ, ਨੌਕਰੇ ਖੋਤਦੇ ਸੀ, ਪਤਾ ਹੀ ਨਹੀਂ ਸੀ ਘਾਹ ਕਿਵੇਂ ਖੋਤੀ ਦਾ। ਉਹਦੀ ਪੰਡ ਬੰਨਦਾ, ਸਾਫ ਕਰਕੇ ਲਿਆਉਂਦਾ ਤੇ ਲਿਆ ਕੇ ਕੋਲ ਨਿੱਕਾ ਜਿਹਾ ਸ਼ਹਿਰ ਹੈ ਉੱਥੇ ਚਲਿਆ ਜਾਂਦਾ, ਉੱਥੇ ਜਿਹੜੇ ਪਸ਼ੂਆਂ ਵਾਲੇ ਨੇ ਲੈ ਲੈਂਦੇ ਨੇ, ਚਾਰ ਪੈਸੇ ਰੋਜ਼ ਬਚਦਾ। ਉਹਦੇ ਵਿੱਚੋਂ ਦੋ ਪੈਸੇ ਦਾ ਰਾਸ਼ਨ ਲੈ ਆਉਂਦਾ, ਇੱਕ ਪੈਸਾ ਦੋ ਪੈਸੇ ਗੁਰੂ ਦੇ ਨਿਮਿੱਤ ਕੱਢ ਦਿੰਦਾ। ਕਰਦੇ ਕਰਦੇ ਸਮਾਂ ਬੀਤ ਗਿਆ ਤੇ ਗੁਰੂ ਮਹਾਰਾਜ ਨੇ ਮੇਵੜੇ ਨੂੰ ਬੁਲਾਇਆ, ਕਹਿਣ ਲੱਗਿਆ, ਮਹਾਰਾਜ ਕਹਿਣ ਲੱਗੇ ਕਿ ਪਿਆਰਿਆ, ਫਲਾਣੇ ਨਗਰ ਦੇ ਅੰਦਰ ਆਪਣਾ ਇੱਕ ਸਿੱਖ ਰਹਿੰਦਾ, ਭਾਈ ਮੰਝ ਹੈ ਉਹਦਾ ਨਾਂ, ਤੈਨੂੰ ਅਸੀਂ ਦੱਸ ਦਿੰਦੇ ਹਾਂ ਕਿ ਪਿੰਡ ਦੇ ਦੱਖਣ ਵਾਲੀ ਬਾਈ ਚ ਉਹਨੇ ਚੌਂਪੜੀ ਪਾਈ ਹੋਈ ਹੈ, ਬਾਰ ਬਾਰ ਉੱਥੇ ਚਲੇ ਗਿਆ। ਇਹਦਾ ਮਤਲਬ ਹੈ ਗੁਰੂ ਸਿੱਖ ਨੂੰ ਆਪਣੀ ਨਿਗਾਹ ਤੋਂ ਕਦੇ ਵੀ ਲਾਂਭੇ ਨਹੀਂ ਕਰਿਆ ਕਰਦਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲ। ਮਹਾਰਾਜ ਹੁਕਮ ਕੀ ਹੈ, ਕਹਿੰਦੇ ਵੀ ਆਹ ਸਾਡੀ ਚਿੱਠੀ ਲੈ ਗਾ, 20 ਰੁਪਏ ਦਰਸ਼ਨੀ ਭੇਟ ਲੈ ਕੇ ਫੇਰ ਉਸ ਨੂੰ ਇਹ ਚਿੱਠੀ ਲੈਣੀ। ਸੋ ਲੈ ਕੇ ਆ ਜਾਂਦਾ ਹੈ, ਆ ਕੇ ਆਪਸ ਵਿੱਚ ਮਿਲਦੇ ਨੇ। ਬੜਾ ਪਿਆਰ ਕੀਤਾ ਭਾਈ ਮੰਝ ਨੇ ਵੀ ਗੁਰਸਿੱਖ ਆਇਆ, ਗੁਰੂ ਸਾਹਿਬ ਤੋਂ ਆਇਆ, ਗੱਲਾਂ ਸੁਣੀ ਜਾਂਦਾ। ਉਹ ਦਿੰਦੀਆਂ ਦੱਸ ਦਿੰਦਾ, ਫੇਰ ਕਹਿੰਦਾ ਹੋਰ ਗੁਰੂ ਸਾਹਿਬ ਕੀ ਕਹਿੰਦੇ ਜੀ, ਉਹ ਫੇਰ ਸ਼ੁਰੂ ਕਰ ਲੈਂਦਾ। ਜਿਹੜਾ ਪਿਆਰ ਵਾਲਾ ਹੁੰਦਾ ਨਾ ਸਾਧ ਸਿੰਘ ਜੀ, ਕੋਈ ਕਿਸੇ ਪਰਿਵਾਰ ਦਾ ਬੱਚਾ ਬਾਹਰ ਹੈ, ਉੱਥੋਂ ਕੋਈ ਮਿਲਣ ਆ ਗਿਆ ਕੈਨੇਡਾ ਤੋਂ ਅਮਰੀਕਾ ਤੋਂ, ਜਿਹੜੀ ਮਾਂ ਹੈ ਪਿਓ ਹੈ ਪਿਆਰ ਵਾਲੇ ਨੇ, ਉਹ ਫੇਰ ਪੁੱਛ ਲੈਣਗੇ ਹੋਰ ਕੀ ਕਰਦਾ ਹੁੰਦਾ, ਹੋਰ ਕੀ ਕਹਿੰਦਾ ਸੀ। ਉਹ ਚਾਹੇ ਮੁੜ ਮੁੜ ਉਹੀ ਗੱਲਾਂ ਸੁਣਾਈ ਜਾਵੇ, ਉਹ ਪਿਆਰੀਆਂ ਲੱਗਦੀ। ਕਹਿੰਦੇ ਇੱਕ ਵਾਰੀ ਸ਼ਹਿਰਾਜ ਤੋਂ, ਈਰਾਨ ਦਾ ਇੱਕ ਸ਼ਹਿਰ ਹੈ ਜਿੱਥੇ ਲੈਲਾ ਹੋਈ ਹੈ, ਤੇ ਮਜਨੂ ਜਿੱਥੇ ਠਹਿਰਿਆ ਹੋਇਆ ਸੀ ਉੱਥੇ ਕਾਫਲਾ ਆ ਕੇ ਠਹਿਰ ਗਿਆ। ਪਤਾ ਲੱਗ ਗਿਆ ਵੀ ਸ਼ਹਿਰਾਜ ਜੋ ਆਏ ਨੇ। ਉੱਥੇ ਲੈਲਾ ਦੀਆਂ ਗੱਲਾਂ ਪੁੱਛਣ ਲੱਗ ਗਿਆ ਇੱਕ ਬੰਦੇ ਤੋਂ। ਉਹ ਕਹਿੰਦਾ ਉਸੇ ਗਲੀ ਚ ਰਹਿੰਦਾ ਸੀ, ਉਹ ਦੱਸ ਦਿੰਦਾ ਉਹਦੇ ਨਾਲ ਤੁਰ ਪਿਆ, ਉਹਦਾ ਸਮਾਨ ਸਿਰ ਤੇ ਚੱਕ ਲਿਆ, ਦਿੱਲੀ ਥਾਈ ਗੱਲਾਂ ਹੀ ਪੁੱਛਦਾ ਚਲਿਆ ਗਿਆ। ਉਹੀ ਗੱਲਾਂ ਰੋਜ਼ ਪੁੱਛ ਲਿਆ ਕਰੇ, ਰੋਜ਼ ਸਮਾਨ ਚੱਕ ਲਿਆ ਕਰੇ। ਇਹ ਗੱਲਾਂ ਪਿਆਰ ਦੀਆਂ ਹੋਰ ਤਰ੍ਹਾਂ ਦੀਆਂ ਹੋਇਆ ਕਰਦੀਆਂ, ਤੇ ਇਹਦਾ ਮੁੱਲ ਕਿੰਨਾ ਹੁੰਦਾ ਮਹਾਰਾਜ ਫਰਮਾਨ ਕਰਦੇ ਨੇ। ਸੀਸ ਵੱਢ ਕੇ ਬਣਾ ਦਿਆ ਗੱਲਾਂ ਜੋ ਸੁਣਾਵੇ ਤੇਰੀਆਂ, ਵੱਢ ਕੇ ਬਣਾ ਦਿਆ ਪੂਰਾ ਗੱਲਾਂ ਜੋ ਸੁਣਾਵੇ ਧੰਨਵਾਦ। ਮੇਰੇ ਗੁਰੂ ਨੇ ਮੈਨੂੰ ਧਿਆਨ ਚ ਰੱਖਿਆ, ਬਾਰ ਬਾਰ ਮਸਤਕ ਨਵਾਉਂਦਾ ਧਰਤੀ ਦੇ ਉੱਤੇ, ਸੱਚੇ ਪਾਤਸ਼ਾਹ ਤੂੰ ਹੀ ਹੈ ਸਿੱਖਾਂ ਦਾ, ਹੋਰ ਕੋਈ ਨਹੀਂ, ਤੈਂ ਮੈਨੂੰ ਵੀ ਯਾਦ ਆਪਣੀ ਯਾਦ ਵਿੱਚ ਵਸਾਇਆ। ਭਾਈ ਹੁਕਮਨਾਮਾ ਦੇ ਦਿਓ। ਕਹਿੰਦੇ ਭਾਈ ਮੰਝ ਮੈਂ ਕਵਾਂ ਕਹਾਂ ਕਿਵੇਂ, ਤੂੰ ਤਾਂ ਚੌਂਬੜੀ ਚ ਰਹਿਣਾ, ਕੱਪੜੇ ਤੁਹਾਡੇ ਕੋਲ ਨਹੀਂ ਹੈ, ਮੰਜਾ ਤੁਹਾਡੇ ਕੋਲ ਨਹੀਂ ਹੈ, ਸਭ ਸਭ ਦੇ ਉੱਤੇ ਉਹ ਵੀ ਮੇਰੇ ਵਾਸਤੇ ਤੂੰ ਮੰਗ ਕੇ ਲਿਆ, ਭੁੰਜੇ ਸੋਨੇ ਹੋ। ਗੁਰੂ ਮਹਾਰਾਜ ਦਾ ਹੁਕਮ ਹੈ ਕਿ 20 ਰੁਪਈਏ ਲੈ ਕੇ ਹੁਕਮਨਾਮਾ ਦੇਣਾ। ਉਸ ਵੇਲੇ ਦੇ 20 ਰੁਪਈਏ ਅੱਜ ਦੇ 3000 ਰੁਪਈਏ ਦੇ ਬਰਾਬਰ ਨੇ। ਉਸ ਵੇਲੇ ਚੁੱਪ ਕਰਕੇ ਅੱਜ ਚਲੇ ਗਏ, ਜਾ ਕੇ ਕਹਿਣ ਲੱਗੇ ਵੀ 20 ਰੁਪਈਏ ਦੇ ਕੇ ਆਪਾਂ ਹੁਕਮਨਾਮਾ ਲੈਣਾ। ਲੜਕੀ ਕਹਿਣ ਲੱਗੀ ਵੀ ਦੇਖੋ ਮੇਰੀ ਬੇਨਤੀ ਮੰਨੋ, ਮੈਂ ਜਵਾਨ ਹਾਂ, ਤਗੜੀ ਹਾਂ, ਮਿਹਨਤ ਕਰ ਸਕਦੀ ਹਾਂ, ਤੁਸੀਂ ਮੇਰੀ ਮਿਹਨਤ ਗਿਰਵੀ ਕਰ ਦਿਓ ਕਿਸੇ ਕੋਲ। ਆਨਾ ਦਵਾਨੀ ਮੈਨੂੰ ਕੁਛ ਨਾ ਕੁਛ ਤਾਂ ਰੋਜ਼ ਦਾ ਦਊਗਾ, ਜਿਸ ਵਕਤ 20 ਰੁਪਈਏ ਜੁੜ ਜਾਣਗੇ ਉਸ ਵੇਲੇ ਮੇਰੀ ਮਿਹਨਤ ਪੂਰੀ ਹੋ ਜਾਏਗੀ ਤੇ ਮੈਨੂੰ ਗਿਰਵੀ ਕਰ ਦੋ। ਬੌਂਡਡ ਲੇਬਰ ਕਹਿੰਦੇ ਨੇ ਇਹਨੂੰ ਅੱਜ ਕੱਲ, ਜਿਹੜੀ ਸਰਕਾਰ ਨੇ ਮਨਾ ਕਰ ਦਿੱਤੀ। ਉਸ ਵੇਲੇ ਜਾ ਕੇ ਕਿਸੇ ਨੂੰ ਪੁੱਛਿਆ, ਭਲੇ ਬੰਦੇ ਨੂੰ, 20 ਰੁਪਈਏ ਦੇ ਤੇ ਤੇ ਲੜਕੀ ਨੂੰ ਕਹਿਤਾ, ਬੇਟਾ ਗੁਰੂ ਦੇ ਰਜ਼ਾ ਦੇ ਵਿੱਚ ਰਹਿਣਾ, ਹੁਕਮ ਮੰਨਣਾ, ਗੁਰੂ ਦਾ ਧਿਆਨ ਕਰਨਾ, ਚੜ੍ਹਦੀ ਕਲਾ ਚ ਰਹਿਣਾ, ਆਪੇ ਗੁਰੂ ਨੇ ਰਾਖੀ ਤੇਰੀ ਕਰਨੀ ਹੈ, ਜਾ ਤੂੰ, ਤੇਰੀ ਸੇਵਾ ਗੁਰੂ ਦੇ ਲੇਖੇ ਲੱਗ ਗਈ। 20 ਰੁਪਈਏ ਦੇ ਤੇ ਹੁਕਮਨਾਮਾ ਖੋਲਿਆ, ਲਿਖਿਆ ਹੋਇਆ, ਭਾਈ ਮੰਜ ਅਸੀਂ ਤੇਰੇ ਤੇ ਪ੍ਰਸਾਨਾ, ਤੂੰ ਬੰਦਗੀ ਕਰ, ਨਾਮ ਜਪੀਆ ਲਿਆ, ਮੱਥੇ ਤੇ ਲਾਇਆ, ਸੀਸ ਤੇ ਰੱਖਿਆ, ਦੇਖੀ ਜਾਂਦਾ, ਦਰਸ਼ਨ ਕਰੀ ਜਾਂਦਾ ਗੁਰੂ ਮਹਾਰਾਜ ਦੀ ਲਿਖਤ ਦੇ। ਨੇਬੜਾ ਵਿਦਾ ਹੋਇਆ, 2 ਮਹੀਨੇ ਲੰਘੇ ਤੇ ਉਸ ਵੇਲੇ ਉਹਨੇ ਫੇਰ ਗੁਰੂ ਮਹਾਰਾਜ ਕਹਿਣ ਲੱਗੇ ਮੇਵੜੇ ਨੂੰ ਕਿ ਪਿਆਰਿਆ ਅੱਜ ਫੇਰ ਜਾਣਾ ਤੈ ਉੱਥੇ। ਪਾਤਸ਼ਾਹ ਹੁਕਮ ਕਹਿੰਦੇ ਸਾਡਾ ਹੁਕਮਨਾਮਾ ਲੈ ਜਾ ਤੇ 20 ਰੁਪਈਏ ਲੈ ਕੇ ਹੁਕਮਨਾਮਾ ਦੇ। ਉਸੇ ਤਰ੍ਹਾਂ ਦੇ ਨਾਲ ਆ ਗਿਆ ਤੇ ਆ ਕੇ ਫੇਰ ਬਹੁਤ ਉਹਨੇ ਆਦਰ ਸਤਿਕਾਰ ਕੀਤਾ। ਜਦ ਪੁੱਛਿਆ ਵੀ ਮਹਾਰਾਜ ਦਾ ਕੋਈ ਹੁਕਮ, ਕਹਿੰਦੇ ਹੁਕਮਨਾਮਾ ਮਹਾਰਾਜ ਨੇ ਦਿੱਤਾ ਹੈ ਪਿਆਰਿਆ, ਮਿੱਤੇ ਬੋਲ ਨਹੀਂ ਹੁੰਦਾ, ਨੇਤਰਾਂ ਚ ਜਲ ਜਾਣ ਲੱਗ ਗਿਆ ਮੇਰੇ। ਕਹਿੰਦੇ ਕੀ ਗੱਲ, ਤੈਨੂੰ ਕੀ ਬਰਾਤ ਕਿਸ ਗੱਲ ਦਾ ਹੋ ਗਿਆ, ਬੋਲ, ਤੂੰ ਦੱਸਤਾ ਸਹੀ ਨਾ। ਕਹਿੰਦਾ ਮਹਾਰਾਜ ਨੇ ਕਿਹਾ ਵੀ 20 ਰੁਪਈਏ ਲੈ ਕੇ ਦੇ। ਕਹਿੰਦੇ ਕੋਈ ਗੱਲ ਨੀ, ਤੂੰ ਕਿਉਂ ਉਦਾਸ ਹੁੰਦਾ, ਤੂੰ ਨਾ ਉਦਾਸ ਹੋ। ਘਰ ਵਾਲੀ ਕਹਿਣ ਲੱਗੀ ਵੀ ਫੇਰ ਅੱਗੇ ਆਪਾਂ ਬੀਬਾ ਨੂੰ ਗਿਰਵੀ ਕਰਤਾ, ਹੁਣ ਮੈਨੂੰ ਗਿਰਵੀ ਕਰ ਦੋ। ਕੱਲ ਦੇ ਚੌਧਰੀ ਜਿਹੜੇ ਪੈਰ ਧਰਤੀ ਤੇ ਰੱਖਣ ਤੇ ਪੈਰ ਮੈਲੇ ਹੋ ਜਾਣ, ਅੱਜ ਡਿੱਗ ਰਹੇ ਨੇ, ਗਿਰਵੀ ਹੋ ਰਹੇ ਨੇ, ਕਾਹਦੇ ਵਾਸਤੇ? ਗੁਰੂ ਦੇ ਪਿਆਰ ਵਿੱਚ ਸਿੱਖੀ ਸਿੱਧਕ ਨਿਭਾਉਣ ਵਾਸਤੇ। ਸਾਡਾ ਕਿੰਨਾ ਫਰਕ ਹੈ, ਇੱਕ ਸ਼ਰਾਬ ਦੀ ਬੋਤਲ ਦਿਲ ਜਾਵੇ ਉਹ ਮਾਰਦੇ ਆ ਸਿੱਖੀ ਨੂੰ ਚੱਕ ਕੇ, ਕਿਧਰੇ ਗੁਰੂ ਸਾਹਿਬ ਗਏ, ਕਿਧਰੇ ਗਿਆ ਕੁਛ, ਜਦੇ ਜਾ ਕੇ ਬੋਤਲ ਫੜ ਲਾਂਗੇ ਸਿੱਖੀ ਨੂੰ ਉਧਰ ਮਾਰਾਂਗੇ, ਕਿਉਂਕਿ ਕਦਰ ਨਹੀਂ ਹੈ ਸਾਨੂੰ ਸਿੱਖੀ ਦੀ, ਕਿੱਡੀ ਬੜੀ ਚੀਜ਼ ਹੈ। ਸੋ ਉਸ ਵੇਲੇ ਅਰਦਾਸ ਕੀਤੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਐ ਬੋਲੋ
ਨਿਵਦਾ ਗੁਰੂ ਜੀ ਨਿਵਦਾ ਚਰਨਾ ਨਾਲ ਪ੍ਰੀਤੀ, ਨਿਵਦਾ ਗੁਰੂ ਜੀ ਨਿਵਦਾ ਮੇਰੀ ਚਰਨਾ ਨਾਲ ਪ੍ਰੀਤੀ, ਨਿਵਦਾ ਮੇਰੀ ਤਾਂ ਫਿਰ
ਬਾਦਸ਼ਾਹ ਤੇਰੇ ਚਰਨਾਂ ਨਾਲ ਬਣ, ਜਿਸ ਹਾਲ ਚ ਤੂੰ ਰੱਖਦਾ ਮੈਨੂੰ ਉੱਥੇ ਹੀ ਸੁਖ ਪ੍ਰਾਪਤ ਹੋ, ਤੇਰਾ ਪਿਆਰ ਨਾ ਟੁੱਟੇ। ਕਿਤੇ ਰੱਖ ਲੈ ਜਿੱਥੇ ਤੈਂ ਰੱਖਣਾ, ਅਰਦਾਸ ਕਰਦਾ ਤੇ ਹੁਕਮਨਾਮਾ ਲੈ ਲਿਆ। ਘਰ ਵਾਲੀ ਦੀ ਜੋ ਮਿਹਨਤ ਸੀ ਗਿਰਵੀ ਕਰ ਦਿੱਤੀ, ਉਹਦੇ ਚ ਲਿਖਿਆ ਸੀ ਕਿ ਭਾਈ ਮੰਝ ਚਿੱਠੀ ਦੇਖਦੀ ਸਾਹਿਬ ਸਾਡੇ ਕੋਲ ਪਹੁੰਚ ਜਾ। ਪਿੰਡ ਛੱਡ ਦਿੱਤਾ ਉਹਨਾਂ ਨੂੰ, ਮਿਹਨਤ ਉਹਨਾਂ ਦੀ ਗਿਰਵੀ ਕਰਕੇ। ਪਤਾ ਨੀ ਕਿਹੋ ਜਿਹੇ ਬੰਦੇ ਨੇ, ਕਿੰਨੀ ਤਕਲੀਫ ਦੇਣਗੇ, ਕੀ ਕੰਮ ਕਰਾਉਣਗੇ ਉਹਨਾਂ ਤੋਂ। ਉਸ ਵੇਲੇ ਬਹੁਤ ਖੁਸ਼ੀ ਚ ਆ ਕੇ ਆਪ ਗੁਰੂ ਮਹਾਰਾਜ ਵੱਲ ਜਾਂਦੇ ਨੇ, ਜਾ ਕੇ ਨਮਸਕਾਰ ਕਰੀ। ਅੰਮ੍ਰਿਤਸਰ ਪਹੁੰਚ ਕੇ ਗੁਰੂ ਮਹਾਰਾਜ ਨੇ ਦੇਖਿਆ ਹੀ ਨਾ ਉਹਦੇ ਵੱਲ, ਖੜੇ ਵੀ ਰਹੇ ਵੀ ਮਹਾਰਾਜ ਕੋਈ ਵਚਨ ਕਰਨਗੇ, ਕੋਈ ਵਚਨ ਨਾ ਮਹਾਰਾਜ ਨੇ ਕਰਿਆ। ਉਸ ਵੇਲੇ ਮਸਤਕ ਨਵਾ ਕੇ ਫੇਰ ਆ ਕੇ ਸੇਵਾ ਦੇ ਵਿੱਚ ਡਟ ਗਏ, ਦਿਨ ਰਾਤ ਸੇਵਾ ਕਰਦੇ। ਉਸ ਵੇਲੇ ਇੱਕ ਦਿਨ ਮਹਾਰਾਜ ਨੇ ਪੁੱਛਿਆ, ਕਹਿੰਦੇ ਕਿ ਇੱਥੇ ਮੰਝ ਨਾਮ ਦਾ ਸਿੱਖ ਰਹਿੰਦਾ। ਕਹਿੰਦੇ ਸੱਚੇ ਪਾਤਸ਼ਾਹ ਉਹਦੇ ਜਿੰਨੀ ਤਾਂ ਕੋਈ ਸੇਵਾ ਨਹੀਂ ਕਰਦਾ, ਸਵੇਰ ਤੋਂ ਲੱਗ ਜਾਂਦਾ ਰਾਤ ਵੱਡੀ ਤੱਕ, ਕਦੇ ਲੱਕੜਾਂ ਲੈ ਕੇ ਆਉਂਦਾ, ਕਦੇ ਲੰਗਰ ਚ ਪਾਣੀ ਭਰਦਾ, ਕਦੇ ਝਾੜੂ ਦਿੰਦਾ, ਕਦੇ ਬਰਤਨ ਮਾਂਜਦਾ, ਕਦੇ ਕੱਪੜੇ ਧੋਂਦਾ। ਸੱਚੇ ਪਾਤਸ਼ਾਹ ਉਹ ਤਾਂ ਨਿਰਯੋ ਸੇਵਾ ਦੀ ਮੂਰਤ ਹੈ। ਮਹਾਰਾਜ ਕਹਿੰਦੇ ਫੇਰ ਪ੍ਰਸ਼ਾਦਾ ਕਿੱਥੇ ਛਕਦਾ? ਸੱਚੇ ਪਾਤਸ਼ਾਹ ਉਹ ਪ੍ਰਸ਼ਾਦਾ ਲੰਗਰ ਛਕ ਲੈਂਦਾ, ਕੋਈ ਮੰਗ ਨਹੀਂ ਕਰਦਾ, ਕੋਈ ਕਹਿੰਦਾ ਨਹੀਂ ਮੈਨੂੰ ਦੁੱਧ ਦਿਓ, ਕਦੇ ਨਹੀਂ ਕਹਿੰਦਾ ਮੈਨੂੰ ਆਹ ਚੀਜ਼ ਦਿਓ। ਜਿਹਾ ਜਿਹਾ ਪ੍ਰਸ਼ਾਦਾ ਹੁੰਦਾ ਲੈ ਕੇ ਮਸਤਕ ਨਾਲ ਲਾ ਕੇ ਸ਼ੁਕਰ ਕਰਦਾ। ਕਹਿੰਦੇ ਫੇਰ ਪਿਆਰੇ ਉਹ ਤਾਂ ਆਪਣਾ ਕੰਮ ਵਿਗਾੜ ਰਿਹਾ। ਭਇਓ ਹੁਕਮ ਸੇਵ ਮੈਂ ਖਾਮੀ, ਕਹਿੰਦੇ ਉਹਦੀ ਸੇਵਾ ਚ ਤਾਂ ਖਾਮੀ ਪੈਗੀ। ਕਰੇ ਵਿਗਾੜਨ ਆਪਣੋ ਕਾਮੀ, ਉਹ ਤਾਂ ਆਪਣਾ ਕੰਮ ਵਿਗਾੜ ਰਿਹਾ। ਅਚੇ ਆਹਾਰ ਮਜ਼ੂਰ ਸਮ ਹੋਏ, ਸੇਵਾ ਦਿਨ ਰਾਤ ਕਰਦਾ, ਗੁਰੂ ਦੇ ਘਰ ਚ ਲੰਗਰ ਛਕਦਾ ਮਜ਼ੂਰਾਂ ਵਾਂਗ। ਤੁਰਤ ਹਿਰਦੇ ਕੀ ਮਨ ਕੋ ਨਾ ਖੋਏ, ਕਹਿੰਦੇ ਇਹਦੇ ਹਿਰਦੇ ਦੀ ਮੈਲ ਜਿਹੜੀ ਹੈ ਉਹ ਖੋ ਨਹੀਂ ਹੋਣੀ, ਐਸਾ ਫਰਮਾਨ ਹੈ। ਖੰਡ ਦੇ ਭੁਲੇਖੇ ਜ਼ਹਿਰ ਖਾਣਾ ਧਨ ਬੁਰਾ ਪੂਰਾ, ਖੰਡ ਦੇ ਭੁਲੇਖੇ ਜ਼ਹਿਰ ਖਾਣਾ ਧਨ ਬੁਰਾ ਪੂਰਾ। ਪੂਜਾ ਦਾ ਧਾਨ ਕਰਦਾ ਹੋਇਆ। ਇਹ ਤਾਂ ਹੋਰ ਮੈਲ ਲਾ ਦੂਗਾ, ਪਹਿਲੀ ਮੈਲ ਕਿੱਥੋਂ ਲਊਗੀ। ਜੋ ਮਰਜਾ ਦਾ ਹਿੰਦੂਆਂ ਗਊ ਮਾਸ ਖਾਜ ਮੁਸਲਮਾਨਾਂ ਸੂਰ ਹੋ ਸੌ ਗੰਧ ਵਿਆਜ, ਸਹੁਰਾ ਘਰ ਜਵਾਈ ਹੈ ਪਾਣੀ ਮਦਰਾਜ, ਸਹਾ ਨਾ ਖਾਈ ਚੂੜਾ ਮਾਇਆ ਕਾਮ ਹੋਤਾ। ਜੋ ਮਿੱਠੇ ਮੱਖੀ ਮਰੇ ਤਿਸ ਹੋਏ ਕਾਜ, ਤਿਉਂ ਧਰਮਸਾਲਾ ਦੀ ਚਾਕ ਹੈ ਬਿਓ ਖੰਡੂ ਪਾਜ। ਬਿਓ ਖੰਡ ਦੇ ਕੈਸੂਲਾਂ ਚ ਪਲੇਟ ਕੇ ਦਿੱਤੀ ਹੋਈ ਹੈ ਜਿਹੜਾ ਧਰਮਸਾਲਾ ਦੀ ਚਾਕ ਰੱਖਦਾ। ਜੋ ਦਿਨ ਰਾਤ ਤੁਰੇ ਫਿਰਦੇ ਨੇ ਉਹ ਵੀ ਲਾਲਚ ਤੋਂ ਬਗੈਰ ਜੋ ਮਿਲਦਾ ਉਹਨੂੰ ਪ੍ਰਵਾਨ ਕਰਨ, ਉਹ ਬਚ ਜਾਂਦੇ ਨੇ। ਇਹ ਕਬੀਰਾ ਨਾਮ ਉਸਾ ਚਿੰਨ ਕੀਨੇ ਬਾਰਾਂ ਬਾਰ। ਜਿਹੜਾ ਇਸ ਪੈਸੇ ਨੂੰ ਆਪਣੇ ਨਿੱਜ ਤੇ ਲਾਉਣ ਲੱਗ ਜਾਂਦਾ ਨਾ, ਉਹਦੀਆਂ ਕੁਲਾਂ ਗਰਕ ਹੋ ਜਾਂਦੀਆਂ। ਆਪਣੀ ਐਸ਼ ਇਸਰਤ ਤੇ ਆਪਣੀ ਜਾਇਦਾਦ ਬਣਾਉਂਦਾ, ਕੀਰਤਨ ਕਰਿਆ, ਪੈਸੇ ਲਏ, ਘਰ ਨੂੰ ਲੈ ਆਇਆ। ਆਹ ਹਾਲ ਹੁੰਦਾ ਸਿੱਖੀ ਤੋਂ ਖਾਰਜ ਹੋ ਜਾਂਦਾ, ਲੋਕਾਂ ਨੂੰ ਉਪਦੇਸ਼ ਦਿੰਦਾ ਸਿੱਖੀ ਦੇ, ਪਰ ਸਿੱਖੀ ਨੇੜੇ ਤੇੜੇ ਨਹੀਂ ਰਹਿੰਦੀ। ਪਿਆਰ ਨਿਕਲ ਜਾਂਦਾ, ਗੁਰੂ ਦੀ ਦ੍ਰਿਸ਼ਟੀ ਖਤਮ ਨਹੀਂ ਹੁੰਦੀ। ਫਿਰ ਸੋ ਕਹਿਣ ਲੱਗੇ ਉਹ ਤਾਂ ਆਪਣਾ ਕੰਮ ਵਿਗਾੜ ਰਿਹਾ, ਚੇ ਹਰ ਮਜ਼ੂਰ ਸਮ ਹੋਏ ਤੁਰਤ ਰਹਿੰਦੇ ਕਿ ਮਾਲਕੋ ਨਾਇਕ ਹੋਏ। ਦੂਸਰੇ ਦਿਨ ਪੰਗਤ ਲੱਗੀ, ਸ੍ਰੀਮਾਨ ਨੂੰ ਹੁਕਮ ਹੋ ਗਿਆ ਤੇ ਪ੍ਰਸ਼ਾਦਾ ਵਰਤਣ ਲੱਗ ਗਿਆ। ਬਤਾਉਣ ਵਾਲਿਆਂ ਨੂੰ ਉਹਨਾਂ ਨੇ ਕਹਿਤਾ ਵੀ ਪੰਗਤ ਚ ਭਾਈ ਮੰਝ ਬੈਠਾ ਹੋਏਗਾ, ਹੁਕਮ ਨਹੀਂ ਉਹਦੇ ਵਾਸਤੇ ਲੰਗਰ ਚੋਂ ਪ੍ਰਸ਼ਾਦਾ ਛਕਣ। ਕੀ ਕਹੀਏ ਵੀ ਕਿੱਥੇ ਛਕੇ? ਕਹਿੰਦੇ ਕਿਤੇ ਛਕੇ ਨਾ ਛਕੇ, ਇਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੈ। ਪ੍ਰਸ਼ਾਦਾ ਪੰਗਤ ਵਿੱਚ ਵਰਤਾਇਆ ਜਾ ਰਿਹਾ, ਬਰਤਨ ਦਿੱਤੇ ਜਾ ਰਹੇ ਨੇ। ਜਦ ਭਾਈ ਮੰਝ ਵਾਰੀ ਆਈ, ਉਹਦੇ ਕੋਲ ਥਾਲੀ ਨਾ ਰੱਖੀ, ਗਲਾਸ ਵਾਲੇ ਨੇ ਗਲਾਸ ਨਾ ਰੱਖਿਆ। ਚਲੋ ਕਹਿੰਦੇ ਹੱਥ ਤੇ ਹੀ ਲੈ ਲਾਂਗੇ। ਜਦੋਂ ਪ੍ਰਸ਼ਾਦਾ ਵਰਤਾਉਣ ਵਾਲਾ, ਦਾਲਾ ਵਰਤਾਉਣ ਵਾਲਾ ਆਇਆ, ਉਸ ਵੇਲੇ ਪ੍ਰਸ਼ਾਦੇ ਵਾਸਤੇ ਭਾਈ ਮੰਝ ਨੇ ਹੱਥ ਉੱਚੇ ਕੀਤੇ। ਉਹ ਵਰਤਾਉਣ ਵਾਲਾ ਉਹਨਾਂ ਤੇ ਅੱਗੇ ਲੰਘਿਆ, ਕਹਿੰਦਾ ਭਾਈ ਮੈਨੂੰ ਛੱਡ ਗਿਆ ਗੁਰਮੁਖਾਂ, ਮੈਂ ਵੀ ਹੱਥ ਕਰੇ ਹੋਏ ਨੇ। ਚਲੋ ਥਾਲੀ ਤਾਂ ਨਹੀਂ ਹੈ, ਪਰ ਹੱਥਾਂ ਤੇ ਹੀ ਦੇ ਦੇ। ਉਹ ਕਹਿੰਦਾ ਭਾਈ ਮੰਝ ਪੰਗਤ ਚੋਂ ਉੱਠ ਖੜ, ਤੇਰੇ ਵਾਸਤੇ ਹੁਕਮ ਨਹੀਂ ਪ੍ਰਸ਼ਾਦਾ ਛਕਣਾ, ਉੱਠ ਖੜਾ ਹੋ ਜਾ। ਕਹਿੰਦੇ ਮਹਾਰਾਜ ਨੇ ਕਿਹਾ ਵੀ ਇਹਨੂੰ ਪ੍ਰਸ਼ਾਦਾ ਲੰਗਰ ਚੋਂ ਨਹੀਂ ਮਿਲਣਾ। ਕਹਿੰਦਾ ਮਹਾਰਾਜ ਜੀ ਨੇ ਕਿਹਾ ਧੰਨ ਪਾ ਧੰਨ ਪਾ, ਮੱਥਾ ਟੇਕਿਆ। ਕਹਿੰਦਾ ਖੁਸ਼ ਹੋ ਗਿਆ ਵੀ ਮੇਰੇ ਸਤਿਗੁਰੂ ਮੈਨੂੰ ਯਾਦ ਤਾਂ ਰੱਖਦੇ ਨੇ, ਨਿਗਾਹ ਵਿੱਚ ਤਾਂ ਮੈਂ ਹੈਗਾ ਨਾ। ਇਹੋ ਜਿਹੇ ਮੌਕਿਆਂ ਦੇ ਬਾਰੇ ਇਸ ਤਰ੍ਹਾਂ ਫਰਮਾਨ ਹੈ।
ਪਰਬਤ ਡੋਲ ਜਾਂਦੇ ਨੇ ਮੰਦੇ ਚਖੜਾਏ ਤਰਬਰਾਂ ਸਰਬੱਤ ਹਲੰਦੇ, ਦਬ ਲਗਾਏ ਉਜਾੜ ਵਿੱਚ ਸਭ ਕਾਜ ਲੰਦੇ, ਹੜ ਆਏ ਕਿਨ ਥੰਮਿਆਂ ਦਰਿਆ ਬਹੰਦੇ, ਅੰਬਰ ਪਾਟੇ ਥਿਜਲੀ ਕੂੜਿਆਰ ਕਰੰਦੇ, ਸਾਂਗੇ ਅੰਦਰ ਸਾਰਤੇ ਸਿਬਿਲੇ ਬੰਦੇ। ਕੋਈ ਰੰਜੀ ਨਹੀਂ ਆਈ, ਕੋਈ ਅਫਸੋਸ ਨਹੀਂ ਆਇਆ, ਕੋਈ ਹੰਝੂ ਨਹੀਂ ਗਿਰਿਆ। ਕਹਿਣ ਲੱਗੇ ਕੋਈ ਨਾ, ਮੇਰੇ ਸਤਿਗੁਰੂ ਦਾ ਹੁਕਮ ਹੈ। ਬਾਹਰੋਂ ਜਿੱਥੋਂ ਕੋਈ ਦੇ ਦੇਵੇ ਆਵਾਜ਼ ਮਾਰ ਕੇ ਭਾਈ ਮੰਝ ਪ੍ਰਸ਼ਾਦਾ ਛਕ ਲਿਆ, ਛਕ ਲਿਆ ਨਹੀਂ, ਭੁੱਖੇ ਤੁਰੇ ਫਿਰਦੇ ਨੇ। ਸੇਵਾ ਚ ਨਹੀਂ ਕੋਈ ਕਮੀ ਆਉਣ ਦੇ। ਅੱਜ ਗੁਰੂ ਮਹਾਰਾਜ ਬਾਹਰ ਗਏ ਹੋਏ ਨੇ ਕਿਸੇ ਨਗਰ ਦੇ ਅੰਦਰ, ਪਿੰਡ ਦੇ ਅੰਦਰ। ਇਹ ਲੱਕੜਾਂ ਲੈਣ ਵਾਸਤੇ ਜੰਗਲ ਚ ਗਏ ਹੋਏ ਨੇ, ਲੱਕੜਾਂ ਦਾ ਭਰਾ ਵੱਢਿਆ, ਚਾਰ ਵੱਜ ਗਿਆ ਸਮਾਂ ਜੋ ਹੁਣ। ਐਸੀ ਜ਼ੋਰ ਦੀ ਕਾਲੀ ਬੋਲੀ ਹਨੇਰੀ ਆਈ, ਤੱਕ ਕੇ ਕਿਧਰੇ ਹੋਰ ਲੈ ਗਈ, ਰਸਤਾ ਭੁੱਲ ਗਏ, ਅੱਖਾਂ ਦੇ ਵਿੱਚ ਘੱਟਾ ਪੈਂਦਾ ਹੈ। ਤੇ ਉਸੇ ਤਰ੍ਹਾਂ ਮਾੜੀ ਮਾੜੀ ਖੋਲ ਕੇ ਦੇਖਦੇ ਨੇ ਥੋੜਾ ਥੋੜਾ, ਤੇ ਅੱਗੇ ਆ ਕੇ ਇੱਕ ਖੂਹ ਆ ਗਿਆ ਜਿਸਦੀ ਮੌੜ ਨਹੀਂ ਸੀ। ਪਹਿਲਾ ਪੈਰ ਧਰਤੀ ਤੇ ਹੈ, ਦੂਜਾ ਚੱਕਿਆ ਤਾਂ ਖੂਹ ਦੇ ਵਿੱਚ, ਦੜਾਮ ਕਰਕੇ ਥੱਲੇ ਗਏ ਪਾਣੀ ਚ।
ਲੇਕਿਨ ਛੇਤੀ ਦੇ ਗਏ ਸੰਭਲ ਕੇ ਗਲ ਗਲ ਤੱਕ ਪਾਣੀ ਸੀਗਾ ਠੋਡੀ ਨੂੰ ਲੱਗਦਾ ਸੀ। ਉਸੇ ਵੇਲੇ ਆਪ ਨੇ ਭਰਾ ਇਕਦਮ ਚੁੱਕਿਆ ਸਿਰ ਤੇ ਰੱਖ ਲਿਆ ਤੇ ਇੱਕ ਆਵਾਜ਼ ਲਗਾਤਾਰ ਸ਼ੁਰੂ ਹੋ ਗਈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਕਦੇ ਅੱਡੀਆਂ ਚੱਕ ਲੈਂਦੇ ਨੇ, ਮਹਿਲ ਦੇ ਸਹਾਰੇ ਖੜੇ ਨੇ, ਪਰ ਇਹਨੂੰ ਹੇਠਾਂ ਨਹੀਂ ਦਿੰਦੇ। ਸਾਡੇ ਵਰਗੇ ਜੇ ਹੋ ਜਾਂਦਾ ਅਸੀਂ ਤਾਂ ਭਰਾ ਪੈਰਾਂ ਥੱਲੇ ਰੱਖਦੇ ਉੱਪਰ ਖੜੇ ਹੋ ਜਾਣਾ ਸੀ। ਕੋਈ ਲੱਕੜੀਆਂ ਤਾਂ ਹੋਰ ਲਿਆਵਾਂਗੇ, ਹੁਣ ਡੁੱਬਣਾ ਥੋੜੋ ਹੈ। ਬਹੁਤ ਔਖਾ ਹੈ ਸਾਧ ਸਿੰਘ ਜੀ, ਕਸਵੱਟੀ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਪਾਸ ਹੁੰਦਾ ਜਿਹੜਾ ਮਰਜ਼ੀ ਬੜਾ ਸਿੱਖ ਹੈ, ਪਿਆਰ ਹੈ ਜਿਹਦਾ ਗੁਰੂ ਦੇ ਨਾਲ। ਉਸ ਵੇਲੇ ਗੁਰੂ ਮਹਾਰਾਜ ਸੰਗਤ ਦੇ ਵਿੱਚ ਬੈਠੇ ਨੇ, ਜਾਂ ਇੱਧਰੋਂ ਇਹ ਖੂਜ ਗਿਰਦਾ, ਉੱਧਰੋਂ ਗੁਰੂ ਮਹਾਰਾਜ ਇੱਕਦਮ ਉੱਠ ਕੇ ਕਹਿੰਦੇ ਲੱਜਾ ਲਿਆਓ ਸਾਡੇ ਪਿੱਛੇ। ਉਸ ਜੰਗਲ ਵੱਲ ਨੂੰ ਦੌੜ ਲੈਂਦੇ ਨੰਗੇ ਪੈਰੀ, ਸੇਵਾਦਾਰ ਜੋੜੇ ਵਾਲਾ ਨੱਠਿਆ ਜਾਂਦਾ, ਪਾਤਸ਼ਾਹ ਜੋੜਾ ਤਾਂ ਪਹਿਨ ਲਓ। ਲੇਕਿਨ ਉਸ ਵੇਲੇ ਗੁਰੂ ਦਾ ਬਿਰਧ ਕੀ ਹੁੰਦਾ, ਪੜੋ ਪਿਆਰ ਨਾਲ।
ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਧ ਸੰਭਾਲ ਲੈ, ਔਖੀ ਘੜੀ ਨਾ ਦੇਖਣ ਦੇਵੇ ਬਿਰਧ ਸੰਭਾਲ ਲੈ।
ਲੈ ਕੇ ਮੇਰੇ ਪਿੱਛੇ ਆਓ, ਬਾਹੋਂ ਦਾ ਹੀ ਪੂਰੇ ਜ਼ੋਰ ਨਾਲ ਦੌੜੇ ਜਾਂਦੇ ਨੇ। ਜੋੜੇ ਵਾਲਾ ਵਾਕਾ ਮਾਰਦਾ ਪਾਤਸ਼ਾਹ, ਜੋੜਾ ਤਾਂ ਪਹਿਨ ਲਓ, ਜੰਗਲ ਦਾ ਰਾਹ ਹੈ, ਕੰਡੇ ਲੱਗਣਗੇ, ਰੋੜੇ ਲੱਗਣਗੇ। ਮਹਾਰਾਜ ਧਿਆਨ ਨਹੀਂ ਦਿੰਦੇ। ਘੋੜੇ ਵਾਲਾ ਘੋੜਾ ਲਈ ਜਾਂਦਾ ਨਠਾਈ ਨਾਲ, ਪਾਤਸ਼ਾਹ ਘੋੜੇ ਤੇ ਸਵਾਰ ਹੋ ਜਾਓ, ਨਹੀਂ ਸਿੱਧੇ ਜਾ ਰਹੇ ਨੇ ਉਸ ਜੰਗਲ ਨੂੰ, ਹਨੇਰੀ ਟਿਕੀ ਹੈ ਤੇ ਆਪ ਜਾ ਕੇ ਉਸ ਖੂਹ ਦੇ ਕੋਲ ਖੜੇ ਹੋ ਗਏ। ਇਹਨਾਂ ਨੂੰ ਘੋੜਾ ਵੀ ਆ ਗਿਆ, ਜੋੜਾ ਵੀ ਆ ਗਿਆ, ਲੱਜਾਂ ਵਾਲੇ ਵੀ ਘੋੜਿਆਂ ਤੇ ਚੜ ਕੇ ਇਕਦਮ ਪਹੁੰਚ ਗਏ। ਗੁਰੂ ਮਹਾਰਾਜ ਖੂਹ ਦੇ ਵਿੱਚ ਆਵਾਜ਼ ਸੁਣਦੇ ਨੇ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਪਰ ਹੇਠਾਂ ਦੇਖਣ ਤੋਂ ਰੁਕ ਗਏ। ਸਿੱਖ ਨੂੰ ਇਸ਼ਾਰਾ ਕਰਿਆ ਵੀ ਪੁੱਛ ਕੌਣ ਹੈ। ਆਵਾਜ਼ ਦਿੱਤੀ, ਪਿਆਰਿਆ ਸਤਨਾਮ ਵਾਹਿਗੁਰੂ ਵਾਲਿਆ ਤੂੰ ਕੌਣ ਹੈ? ਕਹਿਣ ਲੱਗੇ ਪਿਆਰਿਓ ਮੈਂ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਅਦਨਾ ਜਿਹਾ ਗਰੀਬੜਾ ਜਿਹਾ ਸਿੱਖ ਹਾਂ। ਹਨੇਰੀ ਆ ਗਈ ਸੀ, ਇਹ ਖੂਹ ਮੈਨੂੰ ਦਿਸਿਆ ਨਾ ਤੇ ਮੈਂ ਇਹਦੇ ਵਿੱਚ ਗਿਰ ਗਿਆ। ਲੱਜਾ ਅਸੀਂ ਫਰਾਉਂਦੇ ਹਾਂ ਤੇ ਤੂੰ ਨਿਕਲਿਆ ਬਾਹਰ। ਕਹਿੰਦਾ ਨਾ ਮੈਨੂੰ ਨਾ ਕੱਢੋ, ਪਹਿਲਾਂ ਗੁਰੂ ਕੇ ਲੰਗਰ ਵਾਸਤੇ ਬਾਲਣ ਅਜੇ ਤੱਕ ਸੁੱਕਾ, ਉੱਥੇ ਪ੍ਰਸ਼ਾਦੇ ਬਣਨੇ ਨੇ, ਤੁਸੀਂ ਪਹਿਲਾਂ ਲੰਗਰ ਕੱਢੋ ਫੇਰ ਮੈਨੂੰ ਕੱਢ ਲਿਓ। ਉਸ ਵੇਲੇ ਲੱਜਾ ਦੋ ਫਰਾਤੀਆਂ, ਇੱਕ ਦੇ ਨਾਲ ਭਰਾ ਬੰਨਤਾ ਉਹ ਖਿੱਚ ਲਿਆ ਤੇ ਦੂਸਰੇ ਨਾਲ ਭਾਈ ਮੰਝ ਫੜ ਕੇ ਹੌਲੀ ਹੌਲੀ ਮੈਲ ਦੇ ਉੱਤੇ ਪੈਰ ਲਾਉਂਦੇ ਲਾਉਂਦੇ ਬਾਹਰ ਆਏ। ਜਿਸ ਵਕਤ ਬਾਹਰ ਆਏ ਕੀ ਦੇਖਦੇ ਨੇ? ਗੁਰੂ ਮਹਾਰਾਜ ਖੜੇ। ਗੁਰੂ ਮਹਾਰਾਜ ਦੇ ਪਿਆਰ ਦੇ ਨੇਤਰ ਨੇਤਰਾਂ ਦੇ ਵਿੱਚੋਂ ਕਤਰੇ ਗਿਰ ਰਹੇ ਨੇ ਸਿੱਖ ਦਾ ਪਿਆਰ ਦੇ। ਜਦੋਂ ਇਹਨੇ ਗੁਰੂ ਮਹਾਰਾਜ ਦੇ ਦਰਸ਼ਨ ਕਰੇ, ਉਸ ਵੇਲੇ ਕਦੇ ਨਹੀਂ ਸੀ ਇੰਨੀਆਂ ਤਕਲੀਫਾਂ ਆਈਆਂ, ਉਸ ਵੇਲੇ ਬਰਾਗ ਚ ਆ ਗਿਆ। ਪਾਤਸ਼ਾਹ ਮੇਰੇ ਵਰਗੇ ਗਰੀਬ ਵਾਸਤੇ ਤੁਸੀਂ ਇੱਥੇ ਐ ਪੜ ਲੋ ਅੱਧੋ ਅੱਧ ਪੜੋ
ਹਾਂਜੀ ਛੱਡ ਕੇ
ਆਪੇ ਰਾਖਾ ਹੈ ਆਪੇ ਨਾਮ ਜਪਾਵੈ ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਦਾ ਵੈ। ਕਹਿੰਦੇ ਹੌਲੀ ਨਹੀਂ ਜਾਂਦਾ, ਇੱਕਦਮ ਪਹੁੰਚਦਾ। ਜੇ ਭਾਈ ਸਾਧੂ ਤੇ ਰੂਪਾ ਗੁਰੂ ਮਹਾਰਾਜ ਨੂੰ ਯਾਦ ਕਰਦੇ ਆ, ਗੁਰੂ ਛੇਵੇਂ ਪਾਤਸ਼ਾਹ ਨੂੰ, ਪਾਤਸ਼ਾਹ ਜਲ ਛਕੋ ਤੁਹਾਡੇ ਛਕਣ ਵਾਲਾ ਬਹੁਤਾ ਠੰਡਾ। ਗੁਰੂ ਮਹਾਰਾਜ 40 ਮੀਲ ਤੇ, ਦੁਪਹਿਰ ਹੋਈ ਹੋਈ ਹੈ, ਜੇਠ ਦਾ ਮਹੀਨਾ, ਸਿੱਖ ਗੁਰੂ ਨੂੰ ਯਾਦ ਕਰਦੇ ਕਰਦੇ ਬੇਹੋਸ਼ ਹੋ ਕੇ ਗਿਰ ਗਏ। ਉਸ ਵੇਲੇ ਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਛੇਤੀ ਘੋੜੇ ਤੇ ਕਾਠੀ ਪਾਓ। ਘੋੜਾ ਸਰਪਟ ਦਲਾ ਲਿਆ, ਪਿੱਛੇ ਯੋਧੇ ਨੱਠੇ ਆਉਂਦੇ, ਪਰ ਆਪ ਇੱਕ ਛਿਨ ਦੇ ਵਿੱਚ ਉੱਥੇ ਪਹੁੰਚ ਕੇ ਆਵਾਜ਼ ਦਿੰਦੇ ਆ, ਪਾਣੀ ਪਾਣੀ ਪਾਣੀ, ਕੋਈ ਹੈ ਜੋ ਸਾਨੂੰ ਪਾਣੀ ਪਿਲਾਵੇ? ਸਾਨੂੰ ਪਿਆਸ ਲੱਗੀ ਹੋਈ ਹੈ, ਕੋਈ ਛੇਤੀ ਪਾਣੀ ਪਿਲਾਓ। ਨੇੜੇ ਆ ਗਏ, ਆ ਕੇ ਮਹਾਰਾਜ ਨੇ ਹਿਲਾਏ, ਕਹਿੰਦੇ ਪਿਆਰਿਓ ਸਾਨੂੰ ਪਾਣੀ ਪਿਲਾਓ, ਬਹੁਤ ਪਿਆਸ ਲੱਗੀ ਹੈ। ਦੇਖ ਰਿਹਾ ਵੀ ਇਹ ਤਾਂ ਗੁਰੂ ਮਹਾਰਾਜ ਆ ਕੇ ਬਲ ਧਾਰਿਆ, ਉੱਠੇ ਜਾ ਕੇ ਪਾਣੀ ਲਿਆਂਦਾ, ਮਹਾਰਾਜ ਨੂੰ ਪਾਣੀ ਪਿਲਾਇਆ। ਕਹਿੰਦੇ ਐਸਾ ਪਾਣੀ ਅੱਜ ਤੱਕ ਨਹੀਂ ਅਸੀਂ ਪੀਤਾ, ਕਿਉਂਕਿ ਪਿਆਰ ਦਾ ਪਾਣੀ ਸੀ। ਕਾਫੀ ਸਮੇਂ ਤੋਂ ਬਾਅਦ, ਕੋਈ ਅੱਧੇ ਪੌਣੇ ਘੰਟੇ ਤੋਂ ਬਾਅਦ, ਭਾਈ ਵਿਧੀ ਚੰਦ ਤੇ ਹੋਰ ਸਾਰੇ ਸੂਰਮੇ ਆ ਗਏ। ਮਹਾਰਾਜ ਪਤਾ ਹੀ ਨਹੀਂ ਲੱਗਿਆ ਤੁਸੀਂ ਕਿਵੇਂ ਆ ਗਏ। ਕਹਿੰਦੇ ਪਿਆਰੇ ਹੋ, ਇਸ ਵੇਲੇ ਮੇਰਾ ਸਿੱਖ ਅੰਤਲੇ ਪ੍ਰਾਣਾਂ ਤੇ ਸੀ, ਇਹ ਬੇਹੋਸ਼ ਹੋ ਗਏ ਸੀ, ਪਾਣੀ ਤੋਂ ਬਗੈਰ ਚੜਾਈ ਕਰ ਜਾਣੀ ਸੀ ਇਹਨਾਂ ਨੇ, ਜੇ ਅਸੀਂ ਨਾ ਆਉਂਦੇ ਸਾਨੂੰ ਇੱਕਦਮ ਇੱਕ ਛਿਨ ਦੇ ਵਿੱਚ ਇੱਥੇ ਪਹੁੰਚਣਾ ਪਿਆ। ਸੋ ਗੁਰੂ ਦਾ ਬਿਰਦ ਹੈ ਸਾਧ ਸਿੰਘ ਜੀ, ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠਦਾ। ਉਸ ਵੇਲੇ ਗੁਰੂ ਮਹਾਰਾਜ ਨੂੰ ਜਦ ਦੇਖਿਆ ਤਾਂ ਬਾਈ ਮੰਝ ਦਾ ਵਿਰਾਗ ਛੁੱਟ ਗਿਆ। ਮਹਾਰਾਜ ਨੇ ਉਸ ਵੇਲੇ ਜਫੀ ਚ ਲੈ ਲਿਆ। ਕਹਿੰਦੇ ਭਾਈ ਮੰਝ ਮੰਗ ਜੋ ਮੰਗਣਾ, ਜੋ ਮੰਗੇਗਾ ਤੈਨੂੰ ਅਸੀਂ ਦਵਾ ਦਿੰਦੇ ਹਾਂ। ਪਾਤਸ਼ਾਹ ਤੇਰਾ ਪਿਆਰ ਚਾਹੀਦਾ? ਨਹੀਂ। ਕਹਿੰਦੇ ਹੋਰ ਮੰਗ, ਹੋਰ ਜੋ ਮੰਗੇਗਾ ਉਹ ਤੈਨੂੰ ਮਿਲ ਜਾਏਗਾ। ਉਸ ਵੇਲੇ ਭਾਈ ਮੰਝ ਨੇ ਸਾਡੀ ਵਕਾਲਤ ਕਰੀ ਆਪਣੀ, ਜਿੰਨੇ ਆਪਾਂ ਬੈਠੇ। ਕਹਿੰਦੇ ਪਾਤਸ਼ਾਹ ਕਲ ਯੁਗ ਦਾ ਜੋਗਾ ਸਮਾਂ ਹੈ, ਸਿੱਖ ਪੈਰ ਪੈਰ ਦੇ ਉੱਤੇ ਡੋਲਦਾ ਹੈ, ਇੰਨੀ ਵੱਡੀ ਕਿਸਮਤੀ ਨਾ ਕਿਸੇ ਤੇ ਲਾਇਓ। ਕਹਿੰਦੇ ਭਾਈ ਮੰਝ ਸੋਨੇ ਚ ਖੋਟ ਹੋਵੇ, ਬਾਰਾਂ ਬੰਨੀ ਦਾ ਸੋਨਾ ਬਣਾਉਣਾ ਹੋਵੇ, ਬਾਰ ਬਾਰ ਤਾ ਦੇਣਾ ਪੈਂਦਾ, ਜਿੰਨਾ ਤਾ ਦੇ ਦੋ ਖੋਟ ਨਿਕਲ ਜਾਂਦੀ ਹੈ। ਤੇ ਸਿੱਖ ਨੂੰ ਅਸੀਂ ਆਪਣਾ ਰੂਪ ਬਣਾਉਣਾ ਚਾਹੁੰਦੇ ਹਾਂ, ਜਦ ਤੱਕ ਸਿੱਖ ਦੇ ਅੰਦਰ ਖੋਟ ਹੈ ਭੇਦ ਵਸਤਾ ਚ ਹੋ ਕੇ ਗੁਰੂ ਦੇ ਨਾਲ ਇੱਕ ਨਹੀਂ ਹੋ ਸਕਦਾ, ਤਾਂ ਉਹਦੇ ਵਿੱਚੋਂ ਖੋਟ ਕੱਢਣ ਵਾਸਤੇ ਗੁਰੂ ਕਸਵੱਟੀ ਲਾਉਂਦਾ ਹੈ। ਉਸ ਵੇਲੇ ਗੁਰੂ ਮਹਾਰਾਜ ਨੇ ਕੁਛ ਸ਼ਬਦ ਬੋਲੇ, ਪਰੋ ਹੈ ਮੰਜ ਪਿਆਰਾ ਜਗ ਲੰਘਣ ਵਾਲਾ ਬ੍ਰਹਮ ਗਿਆਨ ਦੀ ਦਾਤ, ਜਿੱਥੇ ਪਹੁੰਚਿਆ ਸੀ ਦਸਵੇਂ ਦੁਆਰ, ਚੁੱਕੀ ਸੁਰਤ ਸੱਚਖੰਡ ਦੇ ਵਿੱਚ ਲੀਨ ਕਰਤੀ, ਹੰਗਤਾ ਤੇ ਮਮਤਾ ਪੂਰੀ ਤਰ੍ਹਾਂ ਨਾਲ ਤੋੜ ਕੇ ਪਰਮੇਸ਼ਰ ਦੀ ਜੋਤ ਬਣਾਤਾ। ਕਹਿੰਦੇ ਭਾਈ ਮੰਝ, ਹੁਣ ਤੇਰਾ ਤੇ ਮੇਰਾ ਕੋਈ ਫਰਕ ਨਹੀਂ ਹੈ, ਤੂੰ ਮੇਰਾ ਰੂਪ ਬਣ ਗਿਆ, ਇਸ ਤਰ੍ਹਾਂ ਨਾਲ ਪੜ ਲਓ।
ਮੇਰਾ ਹੀ ਰੂਪ ਹੈ, ਮੇਰੇ ਹੀ ਬਣ ਗਏ ਤੇਰੇ,
ਗੁਰਸਿੱਖ ਹੈ ਹਰ ਕਾ ਸੇਵਕ ਸੋ ਹਰ ਦੇਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉ ਚਲ ਜਲ ਤਰੰਗ ਉੱਠੇ ਬਹੁ ਭਾਂਤੀ, ਫਿਰ ਸਰਲ ਹੈ ਸਰਲ ਸਮਾਇ। ਜਿਨ੍ਹਾਂ ਦਾ ਵਿਸਰੇ ਨਾਮ ਸੇਕ ਨੇ, ਭੇਦ ਨਾ ਜਾਣੋ ਮੂਲ ਸਾਈ ਜੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਵਾਸ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਹੀਂ ਤੇ। ਭਾਈ ਮੰਝ, ਹੁਣ ਤੂੰ ਜਾ, ਤੇ ਸੰਸਾਰ ਨੂੰ ਨਾਮ ਜਪਾ, ਪਾਰ ਕਰ ਇਹਨਾਂ ਨੂੰ ਇਸ ਭਗਜਲ ਦੇ ਵਿੱਚੋਂ, ਰਿਧੀਆਂ ਸਿੱਧੀਆਂ ਬ੍ਰਹਮ ਗਿਆਨ ਦੀ ਬਖਸ਼ਿਸ਼ ਸਾਰੀ ਦੇਤੀ। ਚੱਕਲੀ ਜਦੋਂ ਕੁਛ ਵਰਤੀ ਸਮਝ ਆਈ ਪਿੰਡ ਵਾਲਿਆਂ ਨੂੰ ਵੀ ਅਸੀਂ ਬੜਾ ਮਾੜਾ ਕੰਮ ਕਰਿਆ, ਉਹ ਚੌਧਰੀ ਸੀ ਫੇਰ ਗੁਰਸਿੱਖ ਸੀ, ਤੇ ਅਸੀਂ ਉਹਨਾਂ ਦੀ ਲੜਕੀ ਤੋਂ ਵੀ ਸੇਵਾ ਲੈਂਦੇ ਰਹੇ, ਘਰ ਵਾਲੀ ਤੋਂ ਵੀ ਸੇਵਾ ਲੈਂਦੇ, ਇੰਨੇ ਹੀ ਗਏ ਗੁਜ਼ਰੇ ਸੀ ਵੀ ਅਸੀਂ ਵੀਹ ਰੁਪਈਏ ਨਾ ਦੇ ਸਕੇ। ਪਛਤਾਵਾ ਹੋ ਗਿਆ ਮਨ, ਤੁਰੇ ਆਉਂਦੇ ਨੇ ਵੀ ਭੁੱਲ ਵਿਛਾਓ ਗੁਰੂ ਕੋਲੋਂ, ਮੰਜ ਮਿਲ ਜਾਂਦੇ ਨੇ, ਪਹਿਲਾਂ ਗਏ ਵੀ ਉਹਨਾਂ ਦਾ ਹਾਲ ਦੇਖੀਏ, ਰਸਤੇ 'ਚ ਮਿਲ ਜਾਂਦੇ ਨੇ, ਬਹੁਤ ਭੁੱਲ ਭੁੱਲ ਕੇ ਰੋ ਰੋ ਕੇ ਮਾਫੀਆਂ ਮੰਗਦੇ ਨੇ, ਮੇਰੇ ਸਾਥੇ ਬੜੀ ਭੁੱਲ ਹੋਈ। ਲੈ ਕੇ ਆਪਣੇ ਪਿੰਡ ਜਾਂਦੇ ਨੇ, ਉੱਥੇ ਸਾਰਾ ਜਿੰਨਾ ਪਰਗਣਾ ਸੀ ਇਕੱਠਾ ਹੋਇਆ ਬੈਠਾ, ਅਸੀਂ ਐਡੀ ਬੜੀ ਭੁੱਲ, ਤੈਨੂੰ ਬੇਗ ਸੂਰੇ ਨੂੰ ਅਸੀਂ ਕੱਢ ਦਿੱਤਾ, ਕਿੰਨੀ ਤੈਨੂੰ ਤਕਲੀਫ ਹੋਈ, ਹੁਣ ਇਹਦਾ ਇੱਕੋ ਇਲਾਜ ਹੈ ਉਸ ਗੁਰੂ ਕੋਲ ਸਾਨੂੰ ਵੀ ਲੈ ਚੱਲ ਜਿਸ ਨੇ ਤੈਨੂੰ ਤੇਰਾ ਜੀਵਨ ਤੈਨੂੰ ਬਖਸ਼ਿਆ। ਸੋ ਇਸ ਤਰ੍ਹਾਂ ਦੇ ਨਾਲ ਭਾਈ ਮੰਜ ਨੇ ਕਿਰਪਾ ਕਰਕੇ ਸਾਰੇ ਗੁਰੂ ਦੇ ਲੜ ਲਾ ਤੇ ਮੱਝਕੀ ਵਿੱਚ ਜਿਹੜੀ ਸਿੱਖੀ ਹੈ ਉਸ ਤੋਂ ਵੀ ਅੱਗੇ ਸਾਰੇ ਦੁਆਬੇ ਦੇ ਵਿੱਚ ਭਾਈ ਮੰਜ ਦੀ ਮਿਹਰਬਾਨੀ ਨਾਲ, ਕਿਉਂਕਿ ਪੂਰਾ ਗੁਰਸਿੱਖ ਸੀ ਉਹਦੇ ਕਰਕੇ ਉੱਥੇ ਸਿੱਖੀ ਫੈਲੀ, ਕਿਉਂ ਸਾਰਾ ਜਿੰਨਾ ਦੁਆਬਾ ਸੀ ਇਹ ਸਰਬਤੀਆਂ ਨੂੰ ਮੰਨਦਾ ਸੀ, ਇਹ ਸਾਡੇ ਇਲਾਕੇ ਵੀ ਮੰਨਦੇ ਸੀ, ਮਾਲਵਾ ਬਹੁਤਾ ਹੀ ਮੰਨਦਾ ਸੀ, ਬੜੀ ਮੁਸ਼ਕਲ ਨਾਲ ਇੱਥੇ ਸਿੱਖੀ ਫੈਲੀ ਹੈ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਬਾਕੀ ਬਹੁਤ ਦੂਰ ਦੂਰ ਤੋਂ ਪ੍ਰੇਮੀ ਆਏ ਹੋਏ ਨੇ ਤੇ ਤੁਹਾਡੇ ਪਿਆਰ ਦੇ ਬੰਨੇ ਹੋਏ ਸੰਤ ਸਾਧੂ ਸਿੰਘ ਜੀ ਸੰਗਰੂਰ ਵਾਲੇ ਡਬਲ ਐਮਏ ਨੇ, ਪਿਆਰ ਹੈ ਬਹੁਤ ਇਹਨਾਂ ਦੀ ਮਿਹਰ ਹੈ, ਮੈਨੂੰ ਵੀ ਬਹੁਤ ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ, ਉਹਨਾਂ ਦੇ ਦੋ ਚਾਰ ਮਿੰਟ ਦਰਸ਼ਨ ਕਰਾਵਾਂਗੇ, ਵਚਨ ਕਰਾਵਾਂਗੇ। ਬਾਕੀ ਹੈ ਸੰਗਤ ਆਈ ਹੈ ਦੂਰ ਤੋਂ, ਪਾਉਂਟਾ ਸਾਹਿਬ ਕਿੱਥੇ ਹੈ, ਪਹਿਲਾਂ ਚੰਡੀਗੜ੍ਹ 125 ਕਿਲੋਮੀਟਰ ਹੈ, ਉੱਥੋਂ 85 ਫੇਰ ਆ ਜਾਂਦਾ ਗਾ, ਕਿੱਥੋਂ ਤੁਹਾਡੇ ਦਰਸ਼ਨ ਕਰਨ ਵਾਸਤੇ ਹੈ, 200 ਕਿਲੋਮੀਟਰ ਤੋਂ ਚੱਲ ਕੇ ਟਰੱਕ ਲੈ ਕੇ ਆਏ ਨੇ, ਹੋਰ ਪ੍ਰੇਮੀ ਬਹੁਤ ਦੂਰ ਦੂਰ ਤੋਂ ਆਏ ਹੋਏ ਨੇ ਤੇ ਮਹਾਰਾਜ ਨੇ ਕਿਰਪਾ ਕਰੀ, ਅੱਜ ਬਾਰਿਸ਼ ਪਹਿਲਾਂ ਪਾ ਕੇ ਸੰਕੋਚ ਲਈ ਤੇ ਸਾਡਾ ਜਿਹੜਾ ਆਪਣਾ ਇੱਥੇ ਦਾ ਪ੍ਰੋਗਰਾਮ ਸੀ ਉਹ ਮਹਾਰਾਜ ਨੇ ਕਿਰਪਾ ਕਰਕੇ ਪੂਰਾ ਸਿਰੇ ਚਾੜਤਾ। ਬਾਕੀ ਹੈ ਸਾਰਿਆਂ ਨੇ, ਪਿੰਡ ਨੇ, ਸੰਗਤਾਂ ਨੇ, ਸਾਰੀਆਂ ਨੇ ਬੜਾ ਭਾਰਾ ਮੇਰਾ ਸਤਿਕਾਰ ਕਰਿਆ, ਮੈਂ ਤਾਂ ਹਮ ਰੁਲਟੇ ਫਿਰਤੇ, ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਸਾਤੇ, ਮਹਾਂਪੁਰਸ਼ਾਂ ਦੀ ਸੰਗਤ ਹੋਈ, ਮੈਂ ਵੀ ਇਹੋ ਜਿਹਾ ਹੀ ਹਾਂ ਜਿਹੇ ਜੋ ਸਾਰਾ ਸੰਸਾਰ ਹੈ, ਉਹਨਾਂ ਦੀ ਸੰਗਤ ਦਾ ਹੀ ਸਦਕਾ ਹੈ। ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਕਰ ਰਹੇ ਨੇ, ਕੀ ਚਲਾ ਰਹੇ ਨੇ, ਕਿੰਨਾ ਮਾਣ ਦਵਾ ਰਹੇ ਨੇ, ਕਿਸ ਤਰ੍ਹਾਂ ਫੁੱਲੇ ਫੁੱਲ ਪਿੰਡ ਤੋਂ ਮੈਂ ਜਿੱਥੋਂ ਹੋਇਆ ਦਾਖਲ, ਮੈਂ ਕਿਹਾ ਵੀ ਨਾ ਮੇਰਾ ਸਤਿਕਾਰ ਨਾ ਕੋਈ ਕਰਿਓ, ਪਰ ਮੈਂ ਕਿਵੇਂ ਰੋ ਸਕਦਾ ਆਪਦੇ ਪਿਆਰ ਨੂੰ, ਬਹੁਤ ਪਿਆਰ ਆਪਨੇ ਦਿਖਾਇਆ ਹੈ, ਵਾਹਿਗੁਰੂ ਕਿਰਪਾ ਕਰੇ ਮੈਂ ਤੁਹਾਡੇ ਪਿਆਰ ਦਾ ਪਾਤਰ ਬਣਿਆ ਰਹਾਂ ਤੇ ਜੋ ਸੇਵਾ ਹੋਵੇ ਸੇਵਾ ਦੇ ਵਿੱਚ ਉਸੇ ਤਰ੍ਹਾਂ ਤਤਪਰ ਰਹੀਏ। ਸੋ ਬਾਕੀ ਜੇ ਕੋਈ ਇਹਨਾਂ ਦਿਨਾਂ ਦੇ ਅੰਦਰ ਕੋਈ ਕਮੀ ਰਹਿ ਗਈ ਹੋਵੇ, ਕੋਈ ਗਲਤੀ ਹੋ ਗਈ ਹੋਵੇ, ਉਹ ਮੇਰੀ ਹੈ, ਸੰਗਤ ਦੀ ਨਹੀਂ ਹੈ, ਸੋ ਉਹਦੀ ਮੈਂ ਖਿਮਾ ਮੰਗਦਾ। ਲੰਗਰ ਬਹੁਤ ਸੋਹਣਾ ਚੱਲਿਆ, ਕਦੇ ਮੈਂ ਲੰਗਰ ਕਿਤੇ ਨਹੀਂ ਛਕਿਆ, ਪਰ ਇੱਥੇ ਸ਼ਿਕਾਇਤਾਂ ਪਿਆਰ ਦੇ ਬੰਨੇ ਹੋਏ, ਇੱਕ ਦਿਨ ਗੱਡੀ 'ਚ ਬੈਠ ਕੇ ਹੀ ਛਕ ਲਿਆ, ਇੱਕ ਦਿਨ ਉੱਥੇ ਕੁਰਸੀ 'ਤੇ, ਬਹੁਤ ਵਧੀਆ ਲੰਗਰ ਤਿਆਰ ਹੁੰਦਾ, ਮੈਂ ਯਾਦ ਹੀ ਰਹਿੰਦਾ ਵੀ ਇੰਨਾ ਸੋਹਣਾ ਲੰਗਰ ਚਲਾ ਰਹੇ ਨੇ। ਵਾਹਿਗੁਰੂ ਬਲ ਦੇਵੇ, ਤੁਹਾਡੇ ਵਿਘਨਾਂ ਦਾ ਨਾਸ ਹੋਵੇ, ਦਾਨ ਕਰੇ ਤੇ ਕਮਾਈ ਦਲਿੱਦਰ ਜਾਂਦਾ ਹੁੰਦਾ, ਹੋਰ ਕੋਈ ਤਰੀਕਾ ਨਹੀਂ ਦਲਿੱਦਰ ਦੇ ਜਾਣ ਦਾ। ਸੋ ਬਾਕੀ ਹੈ ਕਿ ਇਹ ਪਿੰਡ ਮਰਿਆਦਾ ਵਾਲਾ ਪਿੰਡ ਕਹਾਉਂਦਾ ਸੀ ਆਦਿ ਤੋਂ, ਇੱਥੇ ਕੋਈ ਗਲਤੀ ਨਹੀਂ ਸੀ ਹੁੰਦੀ, ਕੋਈ ਬੰਦਾ ਕੋਈ ਲੜਕਾ ਕੋਈ ਗਲਤੀ ਨਹੀਂ ਸੀ ਕਰਦਾ, ਸ਼ਰਾਬ ਤਾਂ ਇਸ ਪਿੰਡ 'ਚ ਹੈ ਹੀ ਨਹੀਂ ਸੀ, ਬਾਕੀ ਸੀ ਬਜ਼ੁਰਗਾਂ ਦਾ ਆਦਰ ਕਰਨਾ, ਇਸ ਪਿੰਡ ਦਾ ਆਪਣਾ ਖਾਸ ਲਿਹਾਜ਼ ਸੀ, ਇਸੇ ਕਰਕੇ ਇਹਨੂੰ ਛੱਤ ਕਹਿੰਦੇ ਸੀ ਧਮੋਟ ਨੂੰ, ਸਾਰੇ ਜਿੰਨੇ ਗੋਤ ਨੇ ਸਾਰਿਆਂ ਦੀ ਛੱਤ ਜਿਹੜੀ ਆ ਇਹ ਪਿੰਡ ਸੀਗਾ। ਤੇ ਜਦ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਠੇਕੇ ਖੁੱਲ੍ਹ ਗਏ, ਸ਼ਰਾਬ ਲੱਗ ਗਏ ਪੀਣ, ਬੜਾ ਮਨ ਚ ਦੁੱਖ ਹੋਇਆ ਵੀ ਏਡੀ ਉੱਚੀ ਪਦਵੀ ਵਾਲਾ ਇਹ ਪਿੰਡ, ਇੰਨੀ ਮਹਾਨਤਾ, ਨਾ ਕੋਈ ਲੜਾਈ, ਨਾ ਕੋਈ ਪੜ੍ਹਾਈ, ਕਿਸੇ ਨਾਲ ਕੋਈ ਰੌਲਾ ਰੱਪਾ ਹੀ ਨਹੀਂ ਹੈ, ਦੇਵਤਿਆਂ ਵਰਗੇ ਪੁਰਸ਼ ਰਹਿੰਦੇ ਨੇ, ਤੁਸੀਂ ਆਪਣੀ ਰਵਾਇਤ ਨੂੰ ਕਾਇਮ ਰੱਖੋ, ਇੰਨਾ ਤਕੜੇ ਹੋਵੋ ਕਿ ਆ ਠੇਕੇ ਠੂਕੇ ਕਹਿ ਕੇ ਉਹਨਾਂ ਨੂੰ ਕਹਿ ਦੋ ਭਾਈ ਲੈ ਜਾਓ, ਇੱਥੇ ਸਾਨੂੰ ਕੋਈ ਬਹੁਤੀ ਲੋੜ ਨਹੀਂ ਹੈ, ਸਾਰਾ ਹੀ ਪਿੰਡ ਛੱਡ ਦਿਓ ਅਤੇ ਅੰਮ੍ਰਿਤਧਾਰੀ ਕੋ ਸਿੱਖ ਹੋ ਜਾਓ, ਗੁਰਦੁਆਰੇ ਜਾਇਆ ਕਰੋ। ਦੋ ਗੁਰਦੁਆਰੇ ਤਿੰਨ ਨੇ, ਛੋਟੀ ਤਮੋਟ ਚ ਹੈ, ਇੱਥੇ ਹੈ, ਇੱਥੇ ਹੈ। ਜਿਹਨੂੰ ਕੋਈ ਦੁੱਖ ਹੁੰਦਾ ਹੈ, ਬਿਮਾਰ ਹੁੰਦਾ, ਮੇਰੇ ਕੋਲ ਨਾ ਆਓ, ਗੁਰਦੁਆਰੇ ਸਾਹਿਬ ਜਾਓ, ਜਾ ਕੇ ਝਾੜੂ ਦੇ ਦਿਓ, ਝਾੜੂ ਦੇ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਨੂੰ ਯਾਦ ਰੱਖੋ, ਧੰਨ ਗੁਰੂ ਹਰਕ੍ਰਿਸ਼ਨ, ਧੰਨ ਗੁਰੂ ਹੈ। ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਹੈ, ਇੰਤਜ਼ਾਮ ਕਰਦੇ ਆ, ਉਹਨਾਂ ਨੂੰ ਬੇਨਤੀ ਕਰ ਦਿਓ ਕਿ ਪਿਆਰਿਓ, ਜਦੋਂ ਤੁਸੀਂ ਨਿਤਨੇਮ ਕਰਦੇ ਹੋ, ਜਲ ਰੱਖ ਲਿਆ ਕਰੋ ਗੁਰੂ ਗ੍ਰੰਥ ਸਾਹਿਬ ਕੋਲ। ਉਹ ਜਲ ਨਹੀਂ ਹੈ, ਉਹ ਅਕਸੀਰ ਹੈ, ਸਾਡੇ ਦੁੱਖ ਉਹਦੇ ਨਾਲ ਦੂਰ ਹੋ ਜਾਇਆ ਕਰਨਗੇ। ਬਾਕੀ ਹੈ, ਜਿਹਨਾਂ ਨੂੰ ਕੋਈ ਸੰਕਟ ਹੈ, ਐਤਵਾਰ ਨੂੰ ਜਾਂ ਕਿਸੇ ਦਿਨ ਵੀ ਪ੍ਰਸ਼ਾਦਾ ਲਾਓ, ਗੁਰਦੁਆਰਾ ਸਾਹਿਬ ਦੇ ਦਿਆ ਕਰੋ ਅੱਧਾ ਕਿਲੋ ਦਾ। ਜੇ ਕੋਈ ਸੰਕਟ ਆਉਂਦਾ ਹੈ, ਮੱਝਾਂ ਨਹੀਂ ਦੁੱਧ ਦਿੰਦੀਆਂ, ਫਲਾਣਾ ਹੋ ਗਿਆ ਜੀ, ਚਿਮਕਾ ਹੋ ਗਿਆ, ਗ੍ਰਿਸ਼ਤੀ ਆਦਮੀਆਂ ਹਜ਼ਾਰਾਂ ਵਿਘਨ ਪੈਂਦੇ ਨੇ, ਕੋਈ ਵੀ ਹੈ, ਚਾਹੇ ਉਹ ਪੱਲਿਆਂ ਦੇ, ਲੂਣਿਆਂ ਦੇ, ਚਾਹੇ ਕਿਸੇ ਪਿੰਡ ਦੇ, ਉਹਦੇ ਵਾਸਤੇ ਤੁਸੀਂ ਗੁਰੂ ਦਸਵੇਂ ਪਾਤਸ਼ਾਹ ਦਾ ਬਚਨ ਹੈ। ਮਹਾਰਾਜ ਨੂੰ ਪੁੱਛਿਆ ਸੀ, ਪਾਤਸ਼ਾਹ ਤੁਹਾਡੇ ਬਗੈਰ ਬਾਅਦ ਤੁਸੀਂ ਦੇਹਧਾਰੀ ਗੁਰੂ ਨਹੀਂ ਥਾਪ ਰਹੇ, ਸ਼ਬਦ ਥਾਪ ਰਹੇ ਹੋ, ਅਸੀਂ ਗ੍ਰਿਸ਼ਤੀ ਬੰਦੇ ਹਾਂ, ਅਸੀਂ ਕੀ ਕਰਾਂਗੇ, ਕਿਹਦੋਂ ਕੰਮ ਕਰਾਵਾਂਗੇ। ਉਹ ਕਹਿੰਦੇ ਮੈਂ ਜਾਣਦਾ ਨਹੀਂ ਹਾਂ, ਪੰਥ ਖਾਲਸਾ ਖੇਤੀ ਮੇਰੀ, ਕਰੋ ਸਵਾਲ ਮੈਂ ਤਿਸਕੇਰੀ। ਤੁਸੀਂ ਪੰਜ ਸਿੰਘਾਂ ਨੂੰ ਮੇਰਾ ਰੂਪ ਜਾਣ ਕੇ ਓਨਾ ਹੀ ਆਦਰ ਦਿਓ ਜਿੰਨਾ ਮੇਰਾ ਦੇਣਾ, ਤਰਕ ਨਾ ਮਨ ਵਿੱਚ ਲਿਆਓ। ਉਹਨਾਂ ਨੂੰ ਪ੍ਰਸ਼ਾਦਾ, ਪਹਿਲਾਂ ਖੀਰ ਤੇ ਪ੍ਰਸ਼ਾਦ ਦਿਓ ਦੇਸੀ ਘਿਓ ਦਾ, ਜੇ ਉਹ ਦਾਲ ਮੰਗਣ ਤਾਂ ਦਾਲ ਦੇ ਦਿਓ, ਉਹਨਾਂ ਦੇ ਚਰਨ ਧੋਵੋ, ਪਾਣੀ ਰੱਖ ਲਓ, ਹੱਥ ਧੋਵੋ, ਪਾਣੀ ਰੱਖ ਲਓ, ਮੱਝਾਂ ਗਾਈਆਂ ਖਰਾਬ ਕਰਦੀਆਂ, ਉਹਨਾਂ ਨੂੰ ਪਿਲਾ ਦਿਓ, ਤੁਹਾਡੇ ਕਾਰਜ ਹੋ ਜਾਇਆ ਕਰਨਗੇ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਗੁਰਸਿੱਖੀ ਲਿਆਓ, ਗੁਰਸਿੱਖਾਂ ਦਾ ਆਦਰ ਕਰਨਾ ਸਿੱਖੋ। ਜਦ ਗੁਰਸਿੱਖਾਂ ਦਾ ਆਦਰ ਕਰੋਗੇ, ਗੁਰਸਿੱਖ ਵੀ ਆਪਣੇ ਆਪ ਨੂੰ ਸੰਭਾਲ ਕੇ ਉੱਚੇ ਉੱਠਣਗੇ। ਸੋ ਇਸ ਤਰ੍ਹਾਂ ਤੁਹਾਡੇ ਦੁੱਖ ਵੀ ਦੂਰ ਹੋ ਜਾਣਗੇ, ਬਿਮਾਰੀਆਂ ਠਮਾਰੀਆਂ ਵੀ ਦੂਰ ਹੋ ਜਾਣਗੀਆਂ। ਮੈਂ ਨਹੀਂ ਕਹਿੰਦਾ ਮੇਰੇ ਕੋਲ ਆਓ, ਮੈਨੂੰ ਤਾਂ ਵਿਹਲੇ ਨਹੀਂ ਹੈ, ਉਹ ਰਜਨਾ ਵੀ ਮੈਂ ਇਸੇ ਕਰਕੇ ਰੌਲਾ ਪਾਉਂਦਾ ਫਿਰਦਾ ਵੀ ਗੁਰੂ ਮਹਾਰਾਜ ਨੇ ਸਭ ਕੁਛ ਕਰਿਆ ਹੋਇਆ, ਤੁਸੀਂ ਇਹ ਕੰਮ ਕਰ ਲਿਆ ਕਰੋ, ਝਾੜੂ ਦਿਓ ਗੁਰਦੁਆਰੇ, ਜਲ ਲੈ ਲਓ, ਚੂਲਾ ਪੀ ਲਿਆ ਕਰੋ, ਪ੍ਰਸ਼ਾਦਾ ਲਾ ਕੇ ਦੇ ਆਉਂਦਾ, ਹੋਰ ਸੇਵਾ ਕਰੋ। ਜਿਉਂ ਜਿਉਂ ਤੁਸੀਂ ਗੁਰੂ ਵੱਲ ਨੂੰ ਵਧੋਗੇ, ਤੁਹਾਡੇ ਘਰਾਂ ਚੋਂ ਦਲਿੱਦਰ ਵੀ ਜਾਏਗਾ ਤੇ ਬਿਮਾਰੀਆਂ ਤੇ ਦੁੱਖਾਂ ਦਾ ਵੀ ਖਾਤਮਾ ਹੋਏਗਾ। ਸੋ ਹੁਣ ਸਮਾਂ ਆਜ਼ਾਦ ਨਹੀਂ ਰਹਿੰਦਾ, ਸਾਰੇ ਪ੍ਰੇਮੀ ਗੁਰਸਤੋਤਰ ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਬਾਕੀ ਹੈ, ਪ੍ਰੇਮੀ ਕਹਿੰਦੇ ਨੇ ਵੀ ਸਾਡੇ ਘਰਾਂ ਚਰਨ ਪਾਓ, ਉਹ ਟਾਈਮ ਤਾਂ ਮੇਰੇ ਕੋਲ ਹੈ ਨਹੀਂ, ਪਰ ਮੈਂ ਸੋਮਵਾਰ ਨੂੰ, ਮੈਨੂੰ ਦੱਸ ਦਿਓ, ਸੋਮਵਾਰ ਨੂੰ ਮੈਂ ਆ ਜਾਵਾਂਗਾ, ਕਿਉਂਕਿ ਚਰਨ ਪਾਉਣ ਚ ਬਹੁਤ ਦੇਰ ਲੱਗਦੀ ਹੈ, ਅੱਜ ਮੈਂ ਦੌਲਪੁਰ ਚਲਿਆ ਗਿਆ, ਲੇਟ ਹੋ ਗਿਆ ਉੱਥੇ ਜਾ ਕੇ ਸਾਰੇ, ਮੈਨੂੰ ਹੈ ਨਹੀਂ ਇਕਦਮ ਉੱਠ ਕੇ ਚਲੇ ਜਾਈਏ, ਉਹ ਚੰਗਾ ਨਹੀਂ ਲੱਗਦਾ। ਸੋ ਟਾਈਮ ਘੱਟ ਤੇ ਘੱਟ ਲਿਓ, ਇੰਨਾ ਤਾਂ ਹੈ, ਜੇ ਬਹੁਤੇ ਹੋ ਗਏ ਵੀ ਚੱਲ ਅੰਦਰ ਗਿਆ ਅਰਦਾਸ ਕਰੀ ਤੇ ਬਾਹਰ ਆ ਗਏ, ਇੰਨਾ ਹੀ ਤੁਸੀਂ ਮੇਰਾ ਪ੍ਰਵਾਨ ਕਰ ਲਿਓ, ਬਹੁਤਾ ਨਾ ਮੈਨੂੰ ਕਮਾਇਓ। ਸੋ ਹੁਣ ਸਾਰੇ ਪ੍ਰੇਮੀ ਗੁਰੂ ਸਤੋਤਰ ਚ ਵੱਲੋਂ ਭਾਈ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਦੱਸਣਾ ਪਿੱਤਰ ਕਰ।
ਤਨ ਹੈ ਤਨ ਗੁਰੂ ਨਾਨਕ Thank you.